negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
24 ਘੰਟੇ। ਦਿਲ ਕਹਿੰਦਾ, ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਲ ਪੰਜਾਬੀ, ਜਜ਼ਬਾ ਪੰਜਾਬੀ। ਬਿਲਕੁਲ ਜੀ, ਪੰਜਾਬੀ ਆ ਤੇ ਪੰਜਾਬੀ ਦਿਲ ਰਹਿਣਾ ਤੇ ਪੰਜਾਬੀ ਜਜ਼ਬਾ ਰਹਿਣਾ। ਸੋ ਇਸੇ ਆਸ ਨਾਲ ਅੱਜ ਦਾ ਪ੍ਰੋਗਰਾਮ ਲਹਿਰਾਂ ਸਟਾਰਟ ਕਰਨ ਜਾ ਰਹੇ ਹਾਂ ਜੀ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਹਾਜ਼ਰ ਹਾਂ ਜੀ, ਤੇ ਅਗਲੇ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹਿਣਾ। ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਨੀਆਂ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਾਉਣੀਆਂ। ਇਸ ਦੌਰਾਨ ਤੁਹਾਡੇ ਨਾਲ ਮੁਲਾਕਾਤ ਵੀ ਕਰਾਉਣੀ ਆ, ਅੱਜ ਇੱਕ ਅਹਿਮ ਮੁਲਾਕਾਤ ਕਰਾਉਣੀ ਆ, ਤੇ ਨਾਲ ਨਾਲ ਅਸੀਂ ਤੁਹਾਨੂੰ ਜਿਹੜਾ ਤੁਹਾਡੇ ਸਨੇਹ, ਤੁਹਾਡਾ ਮਨੋਰੰਜਨ ਵੀ ਕਰਨਾ ਤੇ ਕੁਝ ਇੱਕ ਤੁਹਾਡੇ ਤੋਂ ਸਿੱਖਣਾ ਵੀ ਆ, ਕਿਉਂਕਿ ਸਿੱਖਣਾ ਸਭ ਤੋਂ ਲਾਜ਼ਮੀ ਆ, ਬਾਕੀ ਚੀਜ਼ਾਂ ਸਭ ਤੋਂ ਬਾਅਦ ਚ ਆ। ਸੋ ਅੱਜ ਆਪਾਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਾਉਣੀ ਆ ਪ੍ਰੋਗਰਾਮ ਦੇ ਵਿੱਚ ਅੱਧੇ ਘੰਟੇ ਬਾਅਦ ਡਾਕਟਰ ਗੁਰਨਾਮ ਸਿੰਘ ਜੂਕੇ, ਤਾਂ ਉਹ ਇੱਕ ਕਾਫੀ ਜਿਹੜੇ ਪੜ੍ਹੇ ਲਿਖੇ ਤੇ ਇੱਕ ਅਕੈਡਮਿਕ ਇਨਸਾਨ ਹੋਣ ਦੇ ਨਾਤੇ ਇੱਕ ਬਹੁਤ ਹੀ ਵੱਡੇ ਸੋਸ਼ਲ ਵਰਕਰ ਨੇ, ਨਾਲ ਨਾਲ ਉਹ ਇੱਕ ਸਿੱਖ ਫਿਲਾਸਫਰ ਨੇ, ਨਾਲ ਨਾਲ ਉਹ ਰੇਡੀਓ ਟੀਵੀ ਐਂਕਰ ਵੀ ਨੇ, ਤੇ ਤੁਸੀਂ ਜੇ ਦੇਖੋਗੇ ਤਾਂ ਸਿੱਖ ਅਹਿਮ ਮਸਲਿਆਂ ਦੇ ਉੱਤੇ ਉਹਨਾਂ ਦੇ ਯੂਟਿਊਬ ਤੇ ਬਹੁਤ ਸਾਰੇ ਸੀਰੀਅਲ ਤੁਹਾਨੂੰ ਮਿਲ ਜਾਂਦੇ ਆ, ਉਹਨਾਂ ਦੇ ਸ਼ੋਅ ਤੁਹਾਨੂੰ ਮਿਲ ਜਾਂਦੇ ਆ। ਸੋ ਆਪਾਂ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ, ਕਿਉਂਕਿ ਕਾਫੀ ਲੰਮਾ ਚਿਰ ਉਹਨਾਂ ਨੇ ਯੂਕੇ ਦੇ ਵਿੱਚ ਗੁਜ਼ਾਰਿਆ ਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆਏ ਹੋਏ ਆ। ਉਹਨਾਂ ਤੋਂ ਆਪਾਂ ਜਾਣਨਾ ਜੋ ਦਿੱਕਤਾਂ ਯੂਕੇ ਚ ਆਈਆਂ, ਕਿਉਂਕਿ ਪਹਿਲਾਂ ਪੰਜਾਬ ਜਿਹੜਾ ਜ਼ਿਆਦਾਤਰ ਕਹੀਏ ਤਾਂ ਯੂਕੇ ਚ ਵਸਿਆ ਸੀ, ਤਾਂ ਉਹ ਸਾਨੂੰ ਵੀ ਆ ਰਹੀਆਂ ਤੇ ਸਾਨੂੰ ਨਾ ਆਉਣ, ਉਹਨਾਂ ਲਈ ਉਹ ਕੀ ਐਡਵਾਈਸ ਕਰਨਗੇ, ਇਹ ਜਿਹੀਆਂ ਆਪਾਂ ਗੱਲਾਂ ਬਾਤਾਂ ਉਹਨਾਂ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨੀਆਂ। ਫਿਲਹਾਲ ਜਿਹੜਾ ਅੱਜ ਜਿਹੜਾ ਤਰੀਕ ਆ ਉਹ ਹੈਗੀ ਹੈ ਜੀ 11 ਸਤੰਬਰ 2017, ਤੇ ਜੇ ਨਾਨਕ ਸ਼ਾਹੀ ਸੰਮਤ ਮੁਤਾਬਕ ਗੱਲ ਕਰੀਏ ਤਾਂ 27 ਭਾਦੋ 549ਵਾਂ ਬਰਾ ਜੀ, ਤੇ ਬਿਕਰਮੀ ਸੰਮਤ 2074ਵਾਂ ਸਾਲ ਆ। ਸੋ ਅੱਜ ਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵੀ ਕਾਫੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਬਦਲਾਅ ਦੇ ਮੂਡ ਦੇ ਵਿੱਚ ਆਇਆ ਹੋਇਆ, ਜਿੱਥੇ ਚਾਰ ਚੁਫੇਰੇ ਫੁੱਲਾਂ ਦੀ ਬਹਾਰ ਆ, ਉੱਥੇ ਕਿਤੇ ਨਾ ਕਿਤੇ ਬਰਸਾਤ ਬੱਦਲਬਾਈ ਵੀ ਦਿਖਾਈ ਦੇ ਰਹੀ ਹੈ। ਸਾਰੇ ਜੇ ਆਸਟ੍ਰੇਲੀਆ ਦੇ ਮੌਸਮ ਦੀ ਗੱਲ ਕਰੀਏ ਤਾਂ -1 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਰਹਿਣਾ, ਜਿਹੜਾ ਕਿ ਕਾਫੀ ਕਹਿ ਸਕਦੇ ਹਾਂ ਬਖਰੇਵੇਂ ਭਰਪੂਰ ਆ। ਜੇ ਕਿਸੇ ਇੱਕ ਮੁਲਕ ਦੀ ਗੱਲ ਕਰੀਏ ਤਾਂ ਉਸ ਮੁਲਕ ਦੇ ਵਿੱਚ ਕਿਤੇ ਟੈਂਪਰੇਚਰ -1 ਆ ਤੇ ਕਿਸੇ 34 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਹੋਇਆ। ਸਿਡਨੀ ਦਾ ਅੱਜ ਜਿਹੜਾ ਮੌਸਮ ਆ ਉਹ 9 ਤੋਂ 24 ਡਿਗਰੀ ਰਹਿਣ ਦੀ ਆਸ ਆ ਜੀ, ਤੇ ਸਾਫ਼ ਸੁਥਰਾ ਦਿਨ, ਸਨੀ ਡੇ ਜੀ ਦੇ ਚ ਲਿਖਿਆ ਗਿਆ, ਤੇ ਮੈਲਬਰਨ ਦੇ ਵਿੱਚ ਅੱਜ ਪੋਸੀਬਲ ਸ਼ਾਵਰਸ ਆ ਜੀ 10 ਤੋਂ 19 ਡਿਗਰੀ ਦੇ ਨਾਲ। ਜੇ ਬ੍ਰਿਸਬਨ ਦੀ ਗੱਲ ਕਰੀਏ ਤਾਂ 12 ਤੋਂ 27 ਡਿਗਰੀ ਦੇ ਨਾਲ ਬ੍ਰਿਸਬਨ ਦਾ ਜਿਹੜਾ ਟੈਂਪਰੇਚਰ ਵੀ ਜਿਹੜਾ ਸਨੀ ਰਹਿਣਾ ਅੱਜ, ਤੇ ਪਰਥ ਦੇ ਵਿੱਚ ਸ਼ਾਵਰ ਕਲੀਅਰਿੰਗ ਸ਼ਾਵਰ ਕਿਹਾ ਜੀ 12 ਤੋਂ 20 ਡਿਗਰੀ ਟੈਂਪਰੇਚਰ ਦੇ ਨਾਲ। ਐਡਲੇਡ ਦਾ ਮੌਸਮ ਕਾਫੀ ਵਧੀਆ, ਮੋਸਟਲੀ ਸਨੀ ਹੈ ਜੀ, ਥੋੜੇ ਜੇ ਬਦਲ ਰਹਿ ਸਕਦੇ ਆ 15 ਤੋਂ 23 ਡਿਗਰੀ ਟੈਂਪਰੇਚਰ ਨਾਲ, ਤੇ ਜੇ ਕੈਨਬਰਾ ਦੀ ਗੱਲ ਕਰੀਏ ਤਾਂ -1 ਤੋਂ ਲੈ ਕੇ 19 ਤੱਕ ਟੈਂਪਰੇਚਰ ਜਾਣਾ, ਤੇ ਫਰੋਸਟ ਦੇ ਵੀ ਜਿਹੜੇ ਚਾਂਸ ਸੁਬਹਾ ਸੁਬਹਾ ਦੱਸੇ ਸੀਗੇ ਜੀ ਫਰੋਸਟ ਪੈਣ ਦੇ। ਸੋ ਹੋਬਰਟ ਦੀ ਜੇ ਗੱਲ ਕਰੀਏ ਤਾਂ ਪੋਸੀਬਲ ਸ਼ਾਵਰ ਦਾ ਜੀ 5 ਤੋਂ 17 ਡਿਗਰੀ ਨਾਲ, ਤੇ ਡਾਰਵਨ ਸਾਡੇ ਡਾਰਵਨ ਵਾਲੇ ਦੋਸਤ ਆ ਜਿਹੜੇ ਉਹ ਸਦਾ ਹੀ ਗਰਮੀ ਦਾ ਆਨੰਦ ਮਾਣਦੇ ਆ, 21 ਤੋਂ 34 ਡਿਗਰੀ ਜਿਹੜਾ ਡਾਰਵਨ ਦੇ ਵਿੱਚ ਜਿਹੜਾ ਟੈਂਪਰੇਚਰ ਅੱਜ ਰਹਿਣ ਦੀ ਸੰਭਾਵਨਾ। ਸੋ ਦੋਸਤੋ, ਤੁਹਾਡੇ ਸਾਰਿਆਂ ਲਈ ਜਿਹੜੇ ਰੇਡੀਓ ਦੇ ਨਾਲ ਜੁੜਨ ਦੇ ਸਾਧਨ, ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਪਰ ਫਿਰ ਵੀ ਜੇ ਦੱਸਿਆ ਤਾਂ ਤੁਸੀਂ ਸਕਾਈਪ ਦੇ ਜਰੀਏ ਵੀ ਸਾਨੂੰ ਕਾਲ ਕਰ ਸਕਦੇ ਹੋ ਦੁਨੀਆਂ ਭਰ ਦੇ ਵਿੱਚ ਬੈਠੇ ਕਿਤੋਂ ਵੀ ਤੁਸੀਂ ਸਾਨੂੰ harman.radio.com ਦੇ ਉੱਤੇ ਸਾਡੀ ਸਕਾਈਪ ਆਈਡੀ ਹੈ ਜੀ ਤੇ ਉਹਦੇ ਤੇ ਤੁਸੀਂ ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੇ ਜੇ ਆਸਟ੍ਰੇਲੀਆ ਦੇ ਵਿੱਚੋਂ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ 02-85-99-28-11 ਸਾਡਾ ਆਸਟ੍ਰੇਲੀਆ ਦਾ ਨੰਬਰ ਹੈ ਜੀ ਤੇ ਜੇ ਤੁਸੀਂ ਸਾਨੂੰ ਟੈਲੀਗ੍ਰਾਮ ਵੀ ਕਰ ਸਕਦੇ ਹੋ ਟੈਲੀਗ੍ਰਾਮ ਦੇ ਉੱਤੇ ਵੀ ਸਾਡਾ ਮੈਸੇਜ ਆਉਂਦੇ ਆ ਜੀ ਵਟਸਐਪ ਦੇ ਉੱਤੇ ਤੁਸੀਂ ਕਾਲ ਲਾ ਸਕਦੇ ਹੋ ਤੇ ਨਾਲ ਨਾਲ ਤੁਸੀਂ ਜਿਹੜਾ ਸਾਨੂੰ ਈਮੇਲ ਵੀ ਕਰ ਸਕਦੇ ਹੋ request@harman.radio.com ਦੇ ਉੱਤੇ ਸੋ ਵੈਸੇ ਤਾਂ ਫੋਨ ਲਾਈਨ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਖੋਲਾਂਗੇ ਪਰ ਫਿਰ ਵੀ ਫਿਲਹਾਲ ਆਪਾਂ ਕੋਸ਼ਿਸ਼ ਇਹ ਆ ਵੀ ਆਪਾਂ ਇੱਕ ਇੰਟਰਵਿਊ ਕਰਨੀ ਆ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਕਿਸੇ ਨਾ ਕਿਸੇ ਮੁੱਦੇ ਤੇ ਵਿਚਾਰਾਂ ਜ਼ਰੂਰ ਕਰਨੀਆਂ ਤੇ ਸਾਡੇ ਕੋਲੇ ਇੱਕ ਜਿਹੜਾ ਸ਼ੁਰੂਆਤ ਮੈਸੇਜ ਦੀ ਹੋ ਚੁੱਕੀ ਹੈ ਜੀ ਸੱਤੀ ਬਾਈ ਹੋਰਾਂ ਨੇ ਕੌਪ ਸਰਵਰ ਤੋਂ ਜਿਹੜਾ ਸਾਨੂੰ ਮੈਸੇਜ ਭੇਜਿਆ ਜੀ ਤੇ ਉਹਨਾਂ ਨੇ ਲਿਖਿਆ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਅਸੀਂ ਵੀ ਬਹੁਤ ਅਮੀਰ ਹੋਇਆ ਕਰਦੇ ਸੀ ਕਦੇ ਸਾਡੇ ਵੀ ਜਹਾਜ਼ ਚੱਲਦੇ ਸੀ ਹਵਾ ਆਸਮਾਨ ਚ ਪਾਣੀ ਵਿਚ ਮੈਂ ਤੇ ਮੇਰੇ ਮਿੱਤਰ ਰਾਜੇ ਨੇ ਹਵਾਈ ਜਹਾਜ਼ ਬਣਾਇਆ ਤੇ ਕਲਾਸ ਚੜਾਇਆ ਜਹਾਜ਼ ਮਾਸਟਰ ਭੀਮ ਸੈਨ ਨਾਲ ਟਕਰਾਇਆ ਤੇ ਉਸਨੇ ਸਾਡੀ ਚੰਗੀ ਤਰ੍ਹਾਂ ਸਰਵਿਸ ਕਰਨ ਤੋਂ ਬਾਅਦ ਹਵਾਈ ਜਹਾਜ਼ ਕੰਪਨੀ ਬੰਦ ਕਰਨ ਦਾ ਵਾਅਦਾ ਲਿਆ ਇੱਕ ਵਾਰ ਘਰ ਮਹਿਮਾਨ ਆਏ ਮਾਤਾ ਨੇ 5 ਦਾ ਠੋਲੂ ਸਿੱਕਾ ਦਿੱਤਾ ਤੇ ਕਰੀਮ ਐਂਡ ਲੈਚੀ ਵਾਲੇ ਬਿਸਕੁਟ ਲੈਣ ਤੋਰਿਆ ਆਪਾਂ ਕਾਗਜ਼ਾਂ ਦਾ ਸਮੁੰਦਰੀ ਜਹਾਜ਼ ਬਣਾਇਆ ਨਾਲ ਨਾਲ ਜਾਂਦੀ ਨਾਲੀ ਚ 5 ਦਾ ਸਿੱਕਾ ਵਿਚ ਰੱਖਤਾ ਛੱਡਤਾ ਮਾੜੀ ਕਿਸਮਤ ਜਹਾਜ਼ ਸਾਰੀ ਕਰੰਸੀ ਸਮੇਤ ਡੁੱਬ ਗਿਆ ਮੈਂ ਘੰਟਾ ਪੂਰੀ ਜੀ ਜਾਨ ਨਾਲ ਰਕਮ ਲੱਭਣ ਦੀ ਕੋਸ਼ਿਸ਼ ਕੀਤੀ ਖਾਲੀ ਹੱਥ ਵਾਪਸ ਆਇਆ ਮਹਿਮਾਨ ਸੁੱਕੀ ਚਾਹ ਪੀ ਕੇ ਜਾ ਚੁੱਕੇ ਸੀ ਫਿਰ ਤਾਂ ਮਾਤਾ ਨੇ ਚੰਗਾ ਛੁਲਕਣ ਤੋਂ ਬਾਅਦ ਪਾਣੀ ਦੇ ਜਹਾਜ਼ ਦੀ ਕੰਪਨੀ ਤੇ ਵੀ ਬੈਨ ਲਾ ਤਾ ਅਮਰਜੀਤ ਸਿੰਘ ਸਾਲਨ ਇਹਨਾਂ ਦੀ ਜਿਹੜੀ ਕੋਈ ਪੋਸਟ ਆ ਉਹਨਾਂ ਨੇ ਸ਼ੇਅਰ ਕੀਤੀ ਹੈ ਜੀ ਬਚਪਨ ਦੀ ਯਾਦ ਸੇਮ ਬਿਲਕੁਲ ਸੇਮ ਯਾਦ ਆ ਜਿਹੜੀ ਮੈਨੂੰ ਅਕਸਰ ਮੇਰੇ ਉਸਤਾਦ ਡਾਕਟਰ ਬਾਈ ਗੁਰਮੇਲ ਸਰਾਂ ਸੁਣਾਉਂਦੇ ਹੁੰਦੇ ਸਨ ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਬੜੀਆਂ ਵਾ ਕਮਾਲ ਤੇ ਅਜੀਬ ਗੱਲਾਂ ਹੁੰਦੀਆਂ ਸਨ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਾਨੂੰ ਨਾ ਨਿੱਕੇ ਹੁੰਦਿਆਂ ਨੂੰ ਬਾਪੂ ਨੇ ਕਹਿੰਦੇ 1 ਰੁਪਈਆ ਦੇ ਕੇ ਭੇਜਤਾ ਵੀ ਉਦੋਂ ਢਾਲਾ ਚੱਲਿਆ ਸੀ ਪੁਰਾਣੀ ਗੱਲ ਆ ਮੈਨੂੰ ਲੱਗਦਾ ਉਹ 60-70 ਦੇ ਦਹਾਕੇ ਦੀ ਗੱਲ ਹੋਣੀ ਆ ਤਾਂ ਕਹਿੰਦੇ ਉਹ ਘਟਾਲਾ ਲੈ ਕੇ ਤੇ ਜਦੋਂ ਅਸੀਂ ਕਹਿੰਦੇ ਜਾ ਰਹੇ ਸੀਗੇ ਮੈਂ ਤੇ ਕਹਿੰਦੇ ਕੋਈ ਮੇਰਾ ਦੋਸਤ ਉਹ ਹੱਟ ਤੇ ਚੀਜ਼ ਲੈਣ ਉਦੋਂ ਪਿੰਡਾਂ ਦੇ ਵਿੱਚ ਹੱਟ ਤੋਂ ਕੁਛ ਲੈਣ ਭੇਜਿਆ ਸੀ ਇੱਦਾਂ ਹੀ ਤੇ ਕਹਿੰਦੇ ਅਸੀਂ ਢਾਲੇ ਦੇ ਉੱਤੇ ਚੜ ਕੇ ਗਏ ਚੜ ਕੇ ਜਾ ਰਹੇ ਸੀ ਮੈਂ ਕਿਹਾ ਵੀ ਢਾਲੇ ਤੇ ਚੜ ਕੇ ਕਿਵੇਂ ਜਾਇਆ ਜਾਂਦਾ ਕਹਿੰਦੇ ਬਸ ਉਹਨੂੰ ਰੋੜ ਕੇ ਜਾਣੀ ਕਿ ਉਹਨੂੰ ਐਂ ਸਿੱਧਾ ਰੋੜ ਲੈਂਦੇ ਸੀ ਜਿੰਨੀ ਵਾਰ ਰੋੜਦਾ ਸੀ ਫਿਰ ਉਹਦੇ ਮਗਰ ਭੱਜ ਲੈਂਦੇ ਸੀ ਫਿਰ ਚੱਕ ਕੇ ਰੋੜ ਲੈਂਦੇ ਸੀ ਕਹਿੰਦੇ ਐਂ ਕਰਦੇ ਕਰੀ ਢਾਲਾ ਜ਼ਿਆਦਾ ਸਪੀਡ ਫੜ ਗਿਆ ਤੇ ਨੇੜੇ ਦੇ ਛੱਪੜ ਚ ਜਾ ਵੜਿਆ ਤਾਂ ਫਿਰ ਕਹਿੰਦੇ ਜਮਾ ਇਹੀ ਸਟੋਰੀ ਜਿਹੜੀ ਤੁਹਾਡੇ ਨਾਲ ਹੋਈ ਆ ਇਹੀ ਸਟੋਰੀ ਹੋਈ ਆ ਜੀ ਬਸ ਤੁਹਾਡੀ ਮਾਤਾ ਨੇ ਛੁਲਕਤਾ ਤੇ ਕਹਿੰਦੇ ਸਾਡੇ ਪਿਤਾ ਨੇ ਫਿਰ ਸਾਨੂੰ ਟੋਭੇ ਚੋਂ ਕੱਢ ਕੇ ਛੁਲਕਿਆ ਤਾਂ ਇਹ ਤਕਰੀਬਨ ਬਚਪਨ ਦੀਆਂ ਯਾਦਾਂ ਜਿਹੜੀਆਂ ਸਾਰਿਆਂ ਦੀਆਂ ਸੇਮ ਹੀ ਆ ਜੀ ਵੱਖਰੇ ਵੱਖਰੇ ਢੰਗ ਨਾਲ ਅਸੀਂ ਕੁਝ ਨਾ ਕੁਝ ਇਹੋ ਜਿਹਾ ਕਰਦੇ ਰਹੇ ਹਾਂ ਬਚਪਨ ਦੇ ਵਿੱਚ ਜਿਹੜਾ ਕਿ ਅੱਜ ਵੀ ਸਾਨੂੰ ਜਦੋਂ ਚੇਤੇ ਆ ਜਾਂਦਾ ਤੇ ਕਈ ਵਾਰੀ ਇਕੱਲੇ ਬੈਠਿਆਂ ਦੇ ਮੂੰਹ ਦੇ ਉੱਤੇ ਮੁਸਕਾਨ ਆ ਜਾਂਦੀ ਹੈ ਇਕੱਲੇ ਬੈਠਿਆਂ ਦਾ ਬੰਦਾ ਹੱਸਣ ਲੱਗ ਜਾਂਦਾ ਮੂਰਲਾ ਵੀ ਤੁਹਾਨੂੰ ਕਹਿੰਦਾ ਵੀ ਇਹ ਕੀ ਹੋ ਗਿਆ ਇਹਨੂੰ ਇਕੱਲੇ ਹੀ ਕਿਉਂ ਹੱਸੀ ਜਾਂਦਾ ਅਸਲ ਚ ਬਚਪਨ ਦੀ ਕੋਈ ਨਾ ਕੋਈ ਸ਼ਰਾਰਤ ਬਚਪਨ ਦੀ ਕੋਈ ਨਾ ਕੋਈ ਇਹੋ ਜਿਹੀ ਗੱਲ ਜਿਹੜੀ ਕਿ ਅਜੀਬ ਹੁੰਦੀ ਸੀ ਜਾਂ ਜਿਹੜੀ ਜਿਹੜੀ ਨੂੰ ਜਿਹੜੀ ਬਾਰੇ ਅਕਸਰ ਅਸੀਂ ਜਦੋਂ ਜਿੰਨਾ ਕੁ ਜਾਣੀ ਕਿ ਸਾਡਾ ਵਿਕਾਸ ਹੋਇਆ ਹੁੰਦਾ ਉਦੋਂ ਉਨੀ ਕੁ ਸਾਡੀ ਸੋਚ ਮੁਤਾਬਕ ਉਸ ਢੰਗ ਦੀ ਗੱਲ ਹੁੰਦੀ ਸੀ ਉਹੀ ਤੁਹਾਨੂੰ ਗੱਲਾਂ ਚੰਗੀਆਂ ਲੱਗਦੀਆਂ ਸਨ ਜਿਹੜੀਆਂ ਗੱਲਾਂ ਤੁਸੀਂ ਪਹਿਲੀ ਵਾਰ ਜੇ ਕਿਤੇ ਦੇਖੀਆਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਤਾਂ ਬੰਦੇ ਨੂੰ ਉਹੀ ਬਣਨਾ ਚੰਗਾ ਲੱਗਦਾ ਮੇਰੇ ਯਾਦ ਆ ਜੀ ਸਾਡੇ ਮੰਡੀ ਦੇ ਵਿੱਚ ਇੱਕ ਮੈਡੀਸਨ ਸਟੋਰ ਹੁੰਦਾ ਸੀ ਇੱਕੋ ਇੱਕ ਮੈਡੀਸਨ ਸਟੋਰ ਸੀ ਤੇ ਉਹਨੂੰ ਜਿਹੜੇ ਚਲਾਉਂਦੇ ਸਨ ਡਾਕਟਰ ਜੋਤ ਰਾਮ ਗਰਗ ਸੀ ਉਹਨਾਂ ਦਾ ਨਾਂ ਤੇ ਉਹ ਜਦੋਂ ਕਿਤੇ ਜਾਣਾ ਮੰਡੀ ਤੇ ਉਹ ਪਾਪਾ ਜੀ ਦੇ ਕਾਫੀ ਕਲੋਜ਼ ਮਿੱਤਰ ਸਨ ਤਾਂ ਉਹਨਾਂ ਨੇ ਉਹਨਾਂ ਦੀ ਦੁਕਾਨ ਦੇ ਉੱਤੇ ਜ਼ਰੂਰ 10-20 ਮਿੰਟ ਬੈਠਣਾ ਗੱਲਾਂ ਬਾਤਾਂ ਮਾਰਨੀਆਂ ਹੁੰਦੀਆਂ ਤਾਂ ਉਹ ਮੈਨੂੰ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਜਾਂ ਡਾਕਟਰੀ ਦੀ ਜਿਹੜੀਆਂ ਉਹ ਗੱਲਾਂ ਮੇਰੇ ਅੱਜ ਵੀ ਯਾਦ ਆ ਬਸ ਉਹ ਟਾਵਲ ਜਿਹਾ ਰੱਖ ਕੇ ਸਾਰਾ ਦਿਨ ਉਹਨੂੰ ਜਿਵੇਂ ਉਦੋਂ ਹੁੰਦਾ ਸੀ ਗਲ ਦੇ ਵਿੱਚ ਰੁਮਾਲ ਜਿਹਾ ਪਾ ਕੇ ਬੈਠਦੇ ਹੁੰਦੇ ਸੀ ਮੁੜਕਾ ਜਿਹਾ ਆਉਣ ਤੋਂ ਕਿਉਂਕਿ ਕਿਹੜੇ ਏਸੀ ਹੁੰਦੇ ਸੀ ਤਾਂ ਉਹ ਟਾਵਲ ਜੇ ਨਾਲ ਉਹਨੇ ਮੂੰਹ ਜਿਹਾ ਪੂੰਜੀ ਜਾਣਾ ਤੇ ਉੱਥੇ ਬੈਠੇ ਗਾਹਕਾਂ ਨੂੰ ਪੈਸੇ ਜੇ ਬਣਾਈ ਜਾਣੇ ਤਾਂ ਮੈਨੂੰ ਇੰਜ ਲੱਗਣਾ ਵੀ ਬਸ ਇਹਦੇ ਉੱਤੇ ਤਾਂ ਲਾਈਫ ਹੀ ਨਹੀਂ ਹੈਗੀ ਜ਼ਿੰਦਗੀ 'ਚ ਬਸ ਸਿਰਾ ਤਾਂ ਆਹੀ ਆ ਤੇ ਮੈਨੂੰ ਇੱਕ ਵਾਰ ਕਿਤੇ ਕੋਈ ਘਰ ਰਿਸ਼ਤੇਦਾਰ ਆਏ ਉਹਨਾਂ ਨੇ ਪੁੱਛਿਆ ਵੀ ਕੀ ਬਣੇਗਾ ਵੱਡਾ ਹੋ ਕੇ ਤਾਂ ਮੈਂ ਕਿਹਾ ਮੈਂ ਜੋਤ ਡਾਕਟਰ ਬਣੂੰਗਾ ਸੋ ਮੇਰਾ ਇਹ ਜਵਾਬ ਸੀ। ਸੋ ਉਹ ਬਚਪਨੇ ਸੀ ਜੀ, ਬਚਪਨੇ ਦੇ ਵਿੱਚ ਪਤਾ ਨਹੀਂ ਸੀਗਾ ਤੇ ਬਾਅਦ ਚ ਜਦੋਂ ਪਤਾ ਲੱਗਿਆ ਵੀ ਵਿਚਾਰਾ ਜੋਤ ਡਾਕਟਰ ਤਾਂ ਰੋਜੀ ਰੋਟੀ ਲਈ ਅਠਾਰਾਂ ਅਠਾਰਾਂ ਘੰਟੇ ਦੁਕਾਨ ਖੋਲ ਕੇ ਵਿਚਾਰਾ ਕਿਵੇਂ ਨਾ ਕਿਵੇਂ ਆਪਦਾ ਜਿਹੜਾ ਟਾਈਮ ਪਾਸ ਕਰਦੇ ਸਨ ਤੇ ਪਰ ਸਾਡੇ ਲਈ ਉਦੋਂ ਉਹੀ ਮੰਜ਼ਿਲਾਂ ਸਨ, ਸਾਡੇ ਲਈ ਉਹੀ ਸਭ ਕੁਛ ਸੀ। ਪਰ ਨਾਲ ਨਾਲ ਕੀ ਹੁੰਦਾ ਵੀ ਜੇ ਜਾ ਸਾਡੇ ਕੋਲੇ ਬਚਪਨ ਦੇ ਵਿੱਚ ਜੇ ਜਾ ਸਾਨੂੰ ਮਾਹੌਲ ਮਿਲ ਜੇ, ਜਿਹੇ ਜਿਹੀਆਂ ਸਾਡਾ ਆਲਾ ਦੁਆਲਾ ਹੋਵੇ, ਉਹ ਚੀਜ਼ਾਂ ਵੀ ਸਾਨੂੰ ਪ੍ਰਭਾਵਿਤ ਕਰਦੀਆਂ। ਜੇ ਤੁਸੀਂ ਜ਼ਿਮੀਂਦਾਰੀ ਨਾਲ ਸੰਬੰਧਿਤ ਹਾਂ ਤਾਂ ਤੁਹਾਨੂੰ ਖੇਤ ਦੇ ਸੰਦ ਸੰਦੇੜੇ, ਖੇਤ ਦੇ ਵਿੱਚ ਪਾਣੀ ਲਾਉਣਾ, ਢਾਬਾ ਬਣਾਉਣੀਆਂ, ਉਹ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ। ਤੇ ਜੇ ਤੁਸੀਂ ਮਹਾਜਨ ਟਾਈਮ ਚੋਂ ਟਾਈਪ ਚੋਂ ਆਏ ਹੋ ਤਾਂ ਤੁਹਾਨੂੰ ਹੱਟੀ ਪਾ ਕੇ ਬੈਠਣਾ ਚੰਗਾ ਲੱਗਦਾ ਤੇ ਤੁਸੀਂ ਉਹੋ ਜਿਹੇ ਕੰਮ ਕਰਦੇ ਹੋ। ਤੁਸੀਂ ਮੇਰਾ ਯਾਰ ਦੋਸਤ ਸੀ ਇੱਕ ਮਹਾਜਨ, ਤੇ ਉਹ ਹਮੇਸ਼ਾ ਜਦੋਂ ਵੀ ਉਹਨੇ ਬਣਾਉਣਾ ਉਹਨੇ ਤੱਕੜੀ ਬਣਾਉਣੀ, ਤੇ ਜਦੋਂ ਅਸੀਂ ਬਣਾਉਣਾ ਅਸੀਂ ਟਰੈਕਟਰ ਟਰਾਲੀ ਬਣਾਉਣੀ ਜਾਂ ਅਸੀਂ ਢਾਬ ਬਣਾ ਕੇ ਖੇਡਣਾ। ਸੋ ਇਹ ਬਚਪਨ ਦੀਆਂ ਜਿਹੜੀਆਂ ਬੰਦੇ ਨੂੰ ਜਿੱਧਰ ਨੂੰ ਮੂਵਮੈਂਟ ਹੁੰਦਾ, ਤੇ ਤਾਂ ਹੀ ਅਸੀਂ ਕਹਿੰਦੇ ਹਾਂ ਵੀ ਬਚਪਨ ਦੇ ਵਿੱਚ ਜੇ ਅਸੀਂ ਕੋਸ਼ਿਸ਼ ਕਰੀਏ ਬੱਚਿਆਂ ਲਈ ਉਹੋ ਜਿਹੇ ਰੋਲ ਮਾਡਲ, ਬੱਚਿਆਂ ਲਈ ਉਹੋ ਜਿਹੀਆਂ ਚੀਜ਼ਾਂ, ਬੱਚਿਆਂ ਲਈ ਉਹੋ ਜਿਹੇ ਮਾਹੌਲ ਆਲੇ ਦੁਆਲੇ ਕ੍ਰੀਏਟ ਕਰੀਏ ਜੇ ਜਾਂ ਅਸੀਂ ਚਾਹੁੰਦੇ ਹਾਂ ਵੀ ਬੱਚਾ ਜਿਹਦਾ ਜੇ ਜਾਂ ਵੈਸੇ ਤਾਂ ਬੱਚੇ ਦਾ ਜਿਹੜਾ ਟੈਲੈਂਟ ਆ ਉਹਦੇ ਉੱਤੇ ਛੱਡ ਦੇਣਾ ਚਾਹੀਦਾ, ਜਿਹੜਾ ਉਹਦੇ 'ਚ ਟੈਲੈਂਟ ਆ ਉਹ ਨਿਕਲਣਾ ਚਾਹੀਦਾ ਬਾਹਰ, ਤੇ ਇਸ ਮੁਲਕ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਨਿਕਲਦਾ ਵੀ ਬਾਹਰ, ਪਰ ਫਿਰ ਵੀ ਸਾਨੂੰ ਇੱਕ ਮਾਹੌਲ ਜ਼ਰੂਰ ਸਿਰਜਣਾ ਚਾਹੀਦਾ ਬੱਚੇ ਦੇ ਆਲੇ ਦੁਆਲੇ, ਜਿਹੜਾ ਮਾਹੌਲ ਬੱਚੇ ਨੂੰ ਉਸ ਪਾਸੇ ਲੈ ਜੇ ਤੇ ਬੱਚਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਚੀਜ਼ਾਂ ਦੇ ਵਿੱਚ ਇੰਟਰਸਟ ਵੀ ਹੋਵੇ, ਉਹ ਚੀਜ਼ਾਂ ਦੇ ਵਿੱਚ ਉਹਨੂੰ ਜਿਹੜਾ ਜਦੋਂ ਗਰੋ ਅਪ ਹੁੰਦਾ ਤਾਂ ਉਹਦੇ 'ਚ ਅੱਧੀ ਕਾਮਯਾਬੀ ਤਾਂ ਉਹਨੂੰ ਵੈਸੇ ਹੀ ਮਿਲ ਜਾਂਦੀ ਹੈ। ਜਦੋਂ ਤੁਸੀਂ ਕਿਤਾਬਾਂ ਦੇ ਵਿੱਚ ਪੜ੍ਹ ਕੇ ਕਿਸੇ ਚੀਜ਼ ਦਾ ਗਿਆਨ ਹਾਸਲ ਕਰਦੇ ਹੋ, ਉਹ ਕਿਸੇ ਨਾ ਕਿਤੇ ਥੋੜਾ ਜਿਹਾ ਗਿਆਨ ਕਿਤਾਬੀ ਹੁੰਦਿਆ ਹੋਇਆ ਥੋੜਾ ਜਿਹਾ ਕਿਤੇ ਨਾ ਕਿਤੇ ਤੁਹਾਨੂੰ ਇੱਕ ਪਾਸੇ ਨੂੰ ਲੈ ਜਾਂਦਾ। ਪਰ ਜਿਹੜਾ ਸਾਡਾ ਜਿਹੜੀ ਪੋਜੀਸ਼ਨ ਆ ਜਾਂ ਜਿਹੜੀ ਜੇ ਅਸੀਂ ਚਾਹੁੰਦੇ ਹਾਂ ਵੀ ਬੱਚੇ ਦਾ ਗਿਆਨ ਕਿਤਾਬੀ ਨਾ ਹੋਣ ਦੇ ਨਾਲ ਨਾਲ ਸੋਸ਼ਲ ਵੀ ਹੋਵੇ ਤਾਂ ਉਹ ਇੱਕ ਬਹੁਤ ਜ਼ਰੂਰੀ ਆ। ਸੋਸ਼ਲ ਜਿਹੜੀ ਲਾਈਫ ਆ ਬੰਦੇ ਦੀ ਉਹ ਹਮੇਸ਼ਾ ਘਰ ਤੋਂ ਜਾਂ ਆਲੇ ਦੁਆਲੇ ਤੋਂ ਟਿਕਦੀ ਆ। ਸੋ ਅੱਜ ਆਪਾਂ ਕੁਦਰਤੀ ਸੰਯੋਗ ਵੀ ਬਣਿਆ ਵੀ ਅੱਜ ਇੱਕ ਆਪਾਂ ਅਹਿਮ ਸੋਸ਼ਲ ਵਰਕਰ ਡਾਕਟਰ ਗੁਰਨਾਮ ਸਿੰਘ ਹੋਰਾਂ ਨਾਲ ਵੀ ਗੱਲਬਾਤ ਕਰਨੀ ਆ ਜਿਹੜੇ ਕਿ ਯੂਕੇ ਤੋਂ ਆਏ ਆ, ਤੇ ਉਹਨਾਂ ਦੀ ਜਿਹੜੀ ਖਾਸੀਅਤ ਹੀ ਇਹ ਆ ਵੀ ਉਹ ਟੀਚਿੰਗ ਹੀ ਸੋਸ਼ਲ ਵਰਕਿੰਗ ਦੇ ਵਿੱਚ ਦਿੰਦ ਕਰਦੇ ਆ। ਉਹ ਜਿਹੜੇ ਯੂਨੀਵਰਸਿਟੀ ਆਫ ਕਨਵੈਂਟਰੀ ਯੂਨੀਵਰਸਿਟੀ ਦੇ ਵਿੱਚ ਉਹ ਐਜ ਏ ਪ੍ਰਿੰਸੀਪਲ ਲੈਕਚਰਾਰ ਨੇ, ਤੇ ਉਹ ਵੀ ਸੋਸ਼ਲ ਵਰਕਿੰਗ ਦੇ ਵਿੱਚ ਆ। ਸੋਸ਼ਲ ਵਰਕ ਹਮੇਸ਼ਾ ਮੈਨੂੰ ਵੀ ਭਰਵਾਉਂਦਾ ਰਿਹਾ ਤੇ ਸੋ ਮੈਨੂੰ ਲੱਗਦਾ ਅੱਜ ਮੇਰਾ ਵੀ ਜਿਹੜਾ ਇੱਕ ਪਸੰਦੀਦਾ ਵਿਸ਼ੇ ਦੇ ਉੱਤੇ ਗੱਲਬਾਤ ਹੋਣੀ ਆ, ਤੇ ਸੋ ਆਪਾਂ ਜ਼ਰੂਰ ਸੋਸ਼ਲ ਗੱਲਾਂ ਬਾਤਾਂ ਉਹਨਾਂ ਤੋਂ ਜਾਣਾਂਗੇ ਤੇ ਉਹਨਾਂ ਤੋਂ ਇਹ ਵੀ ਜਾਣਾਂਗੇ ਵੀ ਅਸੀਂ ਕਿਹੋ ਜਿਹਾ ਮਾਹੌਲ ਤੇ ਕਿਹੋ ਜਿਹਾ ਬੱਚਿਆਂ ਲਈ ਆਲਾ ਦੁਆਲਾ ਰੱਖੀਏ ਤਾਂ ਕਿ ਬੱਚੇ ਉਹੋ ਜਿਹੀ ਸੋਚ ਦੇ ਮਾਲਕ ਬਣਨ। ਤੇ ਮਕੈਨੀਕਲ ਗੱਲਾਂ ਮੈਂ ਬਚਪਨ ਤੋਂ ਦੇਖਿਆ ਵੀ ਮੇਰੇ ਆਲੇ ਦੁਆਲੇ ਮਕੈਨੀਕਲ ਮਾਹੌਲ ਸੀ ਘਰ ਦੇ ਵਿੱਚ। ਉਸ ਟਾਈਮ ਦੇ ਵਿੱਚ ਬਹੁਤ ਘੱਟ ਟਰੈਕਟਰ ਮੋਟਰਸਾਈਕਲ ਜੀਪ ਹੁੰਦੇ ਸੀ ਘਰ 'ਚ ਸੀ, ਤਾਂ ਉਦੋਂ ਮਕੈਨਿਕ ਨਹੀਂ ਹੁੰਦੇ ਸੀ ਤਾਂ ਘਰੇ ਉਹਨਾਂ ਦੀ ਖੋਲਾ ਜਿਹੜੀ ਕਰੀ ਕਰਦੇ ਰਹਿਣਾ ਪਾਪਾ ਜੀ ਹੋਰਾਂ ਨੇ, ਤਾਂ ਮੈਂ ਉਹਨੂੰ ਦੇਖਦੇ ਰਹਿਣਾ। ਤਾਂ ਮੈਨੂੰ ਮੇਰੇ 'ਚ ਉਹ ਸਾਰੀਆਂ ਚੀਜ਼ਾਂ ਅੱਜ ਵੀ ਆ, ਅੱਜ ਵੀ ਮੇਰੀ ਕੋਸ਼ਿਸ਼ ਹੁੰਦੀ ਆ ਹਰ ਚੀਜ਼ ਜਿਹੜੀ ਵੀ ਆ ਉਹਨੂੰ ਖੋਲ ਕੇ ਦੇਖਣਾ, ਉਹਨੂੰ ਉਹਦੇ ਵਿੱਚ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ। ਭਾਵੇਂ ਬਹੁਤ ਪਹਿਲੇ ਦਿਨ ਤੋਂ ਸਕਸੈਸ ਘੱਟ ਮਿਲਦੀ ਰਹੀ ਹੈ ਕਿਉਂਕਿ ਪੰਗਾ ਹੀ ਇਹੋ ਜਿਹੀ ਚੀਜ਼ ਨਾਲ ਲੈਂਦੇ ਰਹੇ ਹਾਂ। ਮੇਰੇ ਯਾਦ ਆ ਵੀ ਸਾਡੇ ਮੇਰੇ ਚਾਚਾ ਜੀ ਨੇ ਰੇਡੀਓ ਲੈ ਕੇ ਆਉਂਦਾ ਤੇ ਅਸੀਂ ਸਾਰਿਆਂ ਤੋਂ ਪਹਿਲਾਂ ਦੋ ਤਿੰਨ ਦਿਨ ਤਾਂ ਰੇਡੀਓ ਸੁਣਿਆ ਤੇ ਬੜੀ ਅਜੀਬ ਗੱਲਾਂ ਲੱਗਣ ਵੀ ਇੰਨੇ ਕੁ ਡੱਬੇ 'ਚ ਕਿੱਧਰੋਂ ਗਾਣੇ ਕਿੱਧਰੋਂ ਕੀ ਕੁਛ। ਹਾਲਾਂਕਿ ਉਦੋਂ ਪਹਿਲਾਂ ਬਜ਼ੁਰਗਾਂ ਕੋਲ ਇੱਕ ਬਹੁਤ ਵੱਡਾ ਰੇਡੀਓ ਹੁੰਦਾ ਸੀ, ਪਰ ਇਹ ਛੋਟੇ ਰੇਡੀਓ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਵੀ ਇੰਨਾ ਛੋਟਾ ਕਿਤੇ ਵੀ ਚੱਕ ਕੇ ਲੈ ਜਾਓ, ਵੱਡਾ ਤਾਂ ਸਤਾਨਸ ਤੇ ਪਿਆ ਰਹਿੰਦਾ ਸੀ। ਤਾਂ ਉਹ ਫਿਰ ਜਿੱਦਣ ਟਾਈਮ ਮਿਲ ਗਿਆ ਕੋਈ ਨਹੀਂ ਸੀ ਘਰ, ਉਹਦੇ ਸੀ ਚਵਾਰੇ 'ਚ ਮੈਂ ਤੇ ਮੇਰੇ ਕਜ਼ਨ ਨੇ ਚੱਕਿਆ ਤੇ ਫਿਰ ਉਹਦਾ ਪੁਰਜਾ ਖੋਲ ਕੇ ਸਾਰੇ ਅਸੀਂ ਉਹਦੇ ਜਿਹੜੇ ਡਾਇਡ ਡੂਡ ਹੁੰਦੇ ਆ ਉਹ ਵੀ ਭਣ ਭਣ ਦੇਖ ਲਏ ਵੀ ਇਹ 'ਚੋਂ ਕੋਈ ਗਾਣੇ ਵਾਲਾ ਬੈਠਾ ਹੋਵੇ, ਕੋਈ ਤੂੰਬੀ ਵਜਾਉਣ ਵਾਲਾ ਬੈਠਾ ਹੋਵੇ, ਕੋਈ ਖਬਰਾਂ ਦੇਣ ਵਾਲੀ ਬੁੜੀ ਬੈਠੀ ਹੋਵੇ, ਪਰ ਕਿਤੋਂ ਨਹੀਂ ਲੱਭੀ। ਉਹ ਅੱਜ ਵੀ ਜਦੋਂ ਅਸੀਂ ਕਿਤੇ ਵਿਆਹਾਂ ਸ਼ਾਦੀਆਂ 'ਚ ਕਿਤੇ ਇਕੱਠੇ ਹੁੰਦੇ ਹਾਂ ਤਾਂ ਉਹ ਸਾਡੇ ਘਟਨਾਕ੍ਰਮ ਨੂੰ ਯਾਦ ਕੀਤਾ ਜਾਂਦਾ ਵੀ ਇਹਨਾਂ ਨੇ ਚਾਚਾ ਜੀ ਦਾ ਨਵਾਂ ਲਿਆਂਦਾ ਰੇਡੀਓ ਦਾ ਜਿਹੜਾ ਆਪਰੇਸ਼ਨ ਕਰ ਦਿੱਤਾ ਸੀ, ਸਿਰਫ ਇਸ ਭਾਲ ਦੇ ਵਿੱਚ ਵੀ ਇਹ 'ਚ ਹੈ ਕੌਣ ਕਿੱਥੇ ਆ। ਸੋ ਜਗਿਆਸਾ ਬਚਪਨ ਤੋਂ ਹੀ ਬੱਚੇ ਦੇ ਮਨ ਦੇ ਵਿੱਚ ਜਗਾ ਲੈਣੀ ਚਾਹੀਦੀ ਹੈ ਸਾਨੂੰ, ਤੇ ਕਿਹੋ ਜਿਹੀ ਜਗਾਉਣੀ ਆ ਉਹ ਸਾਡੇ ਤੇ ਡਿਪੈਂਡ ਕਰਦਾ। ਅੱਜ ਜੇ ਭਾਰਤ ਦੇ ਵਿੱਚ ਅਸੀਂ ਦੇਖੀਏ ਤਾਂ ਉੱਥੇ ਇੱਕ ਕੰਪੀਟੀਸ਼ਨ ਦਾ ਯੁੱਗ ਆ ਗਿਆ ਤੇ ਉੱਥੇ ਮਸ਼ੀਨੀ ਜਗਿਆਸਾ ਜਗਾਈ ਜਾਂਦੀ ਆ ਬੰਦਿਆਂ ਦੇ ਮਨਾਂ ਦੇ ਵਿੱਚ। ਕੋਸ਼ਿਸ਼ ਹੁੰਦੀ ਆ ਵੀ ਮਸ਼ੀਨਾਂ ਬਣਾ ਲਈਏ ਬੱਚਿਆਂ ਨੂੰ, ਮਸ਼ੀਨਾਂ ਬਣਾਉਣ ਦੇ ਲਈ ਉਹਨਾਂ ਨੂੰ ਫਿਰ ਉਹੋ ਜਿਹੀ ਐਜੂਕੇਸ਼ਨ, ਉਹੋ ਜਿਹੇ ਉਹਨਾਂ ਦਾ ਆਲਾ ਦੁਆਲਾ। ਮੈਂ ਬਹੁਤ ਸਾਰੇ ਘਰਾਂ ਦਾ ਮਾਹੌਲ ਦੇਖਿਆ, ਤੁਸੀਂ ਵੀ ਦੇਖਿਆ ਹੋਣਾ ਵੀ ਬੱਚਾ ਤੜਕੇ 6 ਵਜੇ ਫੜ ਕੇ ਠਾ ਲਿਆ ਜਾਂਦਾ। 6 ਵਜੇ ਠਾ ਕੇ ਉਹਨੂੰ ਦਬਾ ਦਬ ਨਹਾ ਧੋਆ ਕੇ ਉਹਦੇ ਨੈਕ ਟਾਈ ਲਾਈ ਜਾਂਦੀ ਆ, ਐਨ ਤਣਿਆ ਬਣਿਆ ਜਾਂਦਾ, ਨਿੱਕੇ ਜੇ ਬੱਚੇ ਦੇ ਬੈਲਟਾਂ ਸ਼ਰਟਾਂ ਬੂਟ ਸ਼ੂਟ ਕੱਸ ਕੇ ਤੇ ਉਹਦੇ ਝੋਲਾ ਪਾ ਕੇ ਫਿਰ ਮਾਂ ਬਾਪ ਫੁੱਲਾਂ ਨੀ ਸਮਾਉਂਦੇ ਵੀ ਦੇਖ ਸਾਡਾ ਬੱਚਾ ਕਿੱਡਾ ਸੋਹਣਾ ਤਿਆਰ ਹੋ ਕੇ ਸਕੂਲ ਜਾ ਰਿਹਾ। ਫਿਰ ਉਹਨੂੰ ਸਕੂਲ ਛੱਡ ਕੇ ਆ ਜਾਂਦਾ, ਸਕੂਲ ਦੇ ਵਿੱਚ ਉਹਦੇ ਜਿਹੜੇ ਵਕਤ ਆਉਣ ਤੋਂ ਵਾਪਸ ਆਉਣ ਤੋਂ ਤੁਰਤ ਬਾਅਦ ਥੋੜਾ ਬਹੁਤ ਹੀ ਟਾਈਮ ਹੁੰਦਾ, ਫਿਰ ਉਹਨੂੰ ਟਿਊਸ਼ਨ ਤੇ ਛੱਡਿਆ ਜਾਂਦਾ। ਤੇ ਇਸ ਢੰਗ ਨਾਲ ਹੀ ਜਿਹੜਾ ਬੱਚੇ ਦਾ ਜਿਹੜਾ ਰਹਿੰਦਾ ਟਾਈਮ ਆ ਉਹ ਹੁੰਦਾ ਮੋਬਾਈਲ ਫੋਨ ਆਪਣਾ ਜਾਂ ਤੁਸੀਂ ਲੈਪਟਾਪ ਆਈਪੈਡ ਜਾਂ ਟੈਲੀਵਿਜ਼ਨ ਇਹ ਚੀਜ਼ਾਂ ਦੇ ਨੂੰ ਪ੍ਰਵਾਨ ਚੜ ਜਾਂਦਾ। ਤੇ ਜਿਹੜੀ ਸੋਸ਼ਲ ਹੋਣ ਦੀ ਲਗਾਲ ਆ ਉਹ ਮੈਨੂੰ ਲੱਗਦਾ ਕੱਲੀ ਬੱਚੇ ਦੇ ਜਿਵੇਂ ਬੱਚੇ ਦੇ ਪੱਲੇ ਅੱਧੀ ਛੁੱਟੀ ਬਚਦੀ ਆ, ਉਹ ਅੱਧੀ ਛੁੱਟੀ ਚ ਬੱਚਾ ਉਹ ਖੇਡ ਲੇ, ਨੱਚ ਲੇ, ਲੜ ਲੇ, ਭਿੜ ਲੇ, ਸੋਸ਼ਲ ਹੋ ਲੇ, ਜੋ ਮਰਜ਼ੀ ਹੋ ਲੇ, ਤੇ ਉਹ ਹੋਰ ਕੁਛ ਵੀ ਨੀ ਜਿਹੜੀ ਉਹਦੇ ਬੱਚੇ ਉਹਦੇ ਕੋਲੇ ਬੱਚੇ ਕੋਲੇ ਹੁੰਦਾ। ਤਾਂ ਫਿਰ ਜਦੋਂ ਤੁਸੀਂ ਬੱਚੇ ਦੇ ਨੂੰ ਇਸ ਢੰਗ ਨਾਲ ਉਹਦੀ ਪਰਵਰਿਸ਼ ਕਰੋਗੇ ਤਾਂ ਬੱਚਾ ਨੇ ਮਸ਼ੀਨ ਹੀ ਬਣਨਾ, ਉਹਨੂੰ ਮਸ਼ੀਨੀ ਗੱਲਾਂ ਹੀ ਚੰਗੀਆਂ ਲੱਗਣੀਆਂ। ਸੋ ਸੋਸ਼ਲ ਹੋਣ ਦੇ ਨਾਂ ਦੇ ਉੱਤੇ ਇਹ ਗੱਲਾਂ ਅਸੀਂ ਵੀ ਜੇ ਆਪਦੇ ਉੱਤੇ ਵੀ ਟੋਕੀਏ ਤਾਂ ਆਪਦੇ ਉੱਤੇ ਲਾਈਏ ਤਾਂ ਅਸੀਂ ਵੀ ਇਹ ਗਲਤੀਆਂ ਕੀਤੀਆਂ ਹੋਈਆਂ, ਪਰ ਗਲਤੀਆਂ ਤੋਂ ਹੀ ਬੰਦਾ ਸਿੱਖਦਾ। ਤੇ ਸਾਨੂੰ ਕੋਸ਼ਿਸ਼ ਚਾਹੀਦੀ ਹੈ ਵੀ ਅਸੀਂ ਗਲਤੀਆਂ ਨਾ ਕਰੀਏ ਤੇ ਅਸੀਂ ਇਹੋ ਜਿਹਾ ਮਾਹੌਲ ਸਿਰਜੀਏ ਆਪਦੇ ਆਲੇ ਦੁਆਲੇ ਵੀ ਬੱਚਿਆਂ ਨੂੰ ਬੱਚਿਆਂ ਦਾ ਜਿਹੜਾ ਅਸਲੀ ਟੈਲੈਂਟ ਵੀ ਨਿਕਲ ਕੇ ਆਵੇ, ਬੱਚਾ ਸੋਸ਼ਲ ਵੀ ਹੋਵੇ, ਬੱਚੇ ਨੂੰ ਰਿਸ਼ਤਿਆਂ ਬਾਰੇ ਵੀ ਪਤਾ ਹੋਵੇ ਵੀ ਮਾਂ ਭੈਣ ਦਾਦਾ ਦਾਦੀ ਸਭ ਦਾ ਕੀ ਅਹਿਮ ਆ, ਕਿੱਥੇ ਕਿੱਥੇ ਅਹਿਮ ਉਹ ਅਹਿਮੀਅਤ ਆ ਤੇ ਕਿਵੇਂ ਉਹਨਾਂ ਨਾਲ ਅਸੀਂ ਜਿਹੜਾ ਵਰਤਣਾ, ਕਿਵੇਂ ਵਿਹਾਰ ਰੱਖਣਾ, ਕਿਹੋ ਜਿਹੀਆਂ ਅਸੀਂ ਉਹਨਾਂ ਨਾਲ ਡੀਲਿੰਗ ਕਰਨੀ ਆ। ਨਹੀਂ ਤਾਂ ਪੋਜੀਸ਼ਨ ਇਹ ਆ ਗਈ ਵੀ ਅੱਜ ਕੱਲ ਬੱਚਿਆਂ ਨੂੰ ਆਪਣੇ ਪੂਰੇ ਰਿਸ਼ਤਿਆਂ ਦੇ ਨਾਤਿਆਂ ਦੇ ਨਾਂ ਵੀ ਨਹੀਂ ਪਤਾ, ਸਿਰਫ ਆਂਟੀ ਤੇ ਅੰਕਲ ਦੇ ਵਿੱਚ ਹੀ ਸਮੇਟ ਕੇ ਰਹਿ ਗਏ ਆ। ਮੈਂ ਕੱਲ ਪਰਸੋਂ ਇੱਕ ਵੀਡੀਓ ਦੇਖ ਰਿਹਾ ਸੀ ਵੀ ਬੱਚਾ ਪੰਜਾਬੀ ਚ ਕਹਿ ਰਿਹਾ ਸੀ ਚਾਬੀ, ਤੇ ਪਰ ਉਹਨੂੰ ਧੱਕੇ ਨਾਲ ਕੀ ਕਹਾਉਣ ਦੀ ਕੋਸ਼ਿਸ਼ ਕੀਤੀ ਕਰ ਰਹੀ ਸੀ ਇੱਕ ਫੈਮਿਲੀ ਵੀ ਨਹੀਂ ਚਾਬੀ ਦਾ ਤੂੰ ਉਹ ਲੱਗਦਾ ਇੱਕ ਪੇਂਡੂ ਬੰਦਾ ਲੱਗਦਾ ਵੀ ਪੇਂਡੂ ਗੱਲ ਨਾ ਕਰ, ਚਾਬੀ ਨਾ ਕਹਿ, ਕੀ ਕਹਿ, ਇਹ ਥੋੜਾ ਜਿਹਾ ਸਟੇਟਸ ਸਿੰਬਲ ਆ। ਸੋ ਕੁਝ ਨਾ ਕੁਝ ਅਸੀਂ ਸਟੇਟਸ ਸਿੰਬਲ ਦੇ ਨਾਤੇ ਆਪਣੇ ਆਪ ਨੂੰ ਗਵਾਈ ਜਾਂਦੇ ਹਾਂ। ਤੇ ਜਦੋਂ ਤੁਸੀਂ ਸੋਸ਼ਲ ਨਹੀਂ ਹੁੰਦੇ ਤਾਂ ਸੋਸ਼ਲ ਹੋਣਾ ਕੋਈ ਮਤਲਬ ਇਹ ਨਹੀਂ ਹੈ ਵੀ ਸੋਸ਼ਲ ਹੋ ਕੇ ਤੁਸੀਂ ਜਿਹੜੀਆਂ ਸਮਾਜ ਸੇਵਾ ਦੇ ਵਿੱਚ ਜਾ ਵੜੇ, ਦੁਨੀਆ ਦੇ ਕੰਮ ਕਰਨ ਲੱਗ ਗਏ। ਸੋਸ਼ਲ ਹੋਣਾ ਆਪਣੇ ਪਰਿਵਾਰ ਦੀ ਵੀ ਰਿਗਾਰਡ ਕਰਨਾ, ਆਪਦੇ ਪਰਿਵਾਰ ਦੀ ਵੀ ਕਦਰ ਕੀਮਤ ਕਰਨੀ ਆ, ਉਹ ਵੀ ਤਾਂ ਇੱਕ ਸੋਸ਼ਲ ਹੋਣ ਦਾ ਸੋਸ਼ਲ ਹੋਣ ਦੇ ਵਿੱਚ ਹੀ ਆ ਜਾਂਦੀ ਆ। ਜੇ ਤੁਸੀਂ ਸੋਸ਼ਲ ਹੀ ਹੈ ਨਹੀਂ, ਆਪਣੇ ਪਰਿਵਾਰ ਪ੍ਰਤੀ ਵੀ ਨਹੀਂ ਤੁਹਾਨੂੰ ਪਤਾ ਵੀ ਕੀ ਵਰਤਾਰਾ ਕਰਨਾ ਕੀ ਕਰਨਾ, ਤਾਂ ਫਿਰ ਤੁਸੀਂ ਬਾਹਰ ਲੈ ਕਿਹੜੇ ਸੋਸ਼ਲ ਕੰਮ ਕਰ ਲਓਗੇ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਸੋਸ਼ਲ ਵਿਸ਼ੇ ਤੇ ਕਰਾਂਗੇ, ਪਰ ਇੱਧਰ ਸਾਡੇ ਨਾਲ ਸੁਨੇਹੇ ਆ ਰਹੇ ਆ ਜੀ ਸੱਜਣਾ ਮਿੱਤਰਾਂ ਨੇ, ਮੈਂ ਜਲਦੀ ਜਲਦੀ ਲੈ ਕੇ ਅੱਜ ਗਾਣਾ ਮਿਸ ਹੋ ਗਿਆ ਜੀ, ਨਹੀਂ ਸੁਣਿਆ, ਪਰ ਆਪਾਂ ਗਾਣਾ ਵੀ ਲਾਉਣੇ ਆ ਜੀ ਸਾਡੇ ਮਹਿਮਾਨ ਨੂੰ ਵੀ, ਅਸੀਂ 8 ਵਜੇ ਸਹੀ 8:30 ਵਜੇ ਜਾਣੀ ਕਿ ਸਿਡਨੀ ਟਾਈਮ ਦੇ ਮੁਤਾਬਕ ਜੋੜਨਾ। ਪਰ ਫਿਲਹਾਲ ਸਾਡੇ ਨਾਲ ਸਤਨਾਮ ਦਿਓਲ ਮਲਦੂਰਾ ਤੋਂ ਜੁੜ ਚੁੱਕੇ ਆ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ। ਬਾਈ ਜੀ ਸਤਿ ਸ਼੍ਰੀ ਅਕਾਲ ਮਲਦੂਰਾ ਵਾਲਿਓ, ਕੀ ਹਾਲ ਆ, ਤੁਸੀਂ ਸੁਣਾਓ ਤੁਹਾਡਾ ਵੈਦਰ ਕਿੱਦਾਂ ਦਾ। ਸੋ ਗੌਰਵ ਸ਼ਰਮਾ ਬਿਨੀਪੈਗ ਤੋਂ ਜੁੜ ਚੁੱਕੇ ਆ ਤੇ ਉਹਨਾਂ ਨੇ ਵੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਤੇ ਬਿਨੀਪੈਗ ਦਾ ਕੀ ਹਾਲ ਚਾਲ ਆ ਜ਼ਰੂਰ ਦੱਸਿਓ ਜੀ। ਬ੍ਰੈਂਪਟਨ ਕੈਨੇਡਾ ਤੋਂ ਸਾਡੇ ਨਾਲ ਮਹਿੰਦਰ ਹਾਂਸ ਜੁੜ ਚੁੱਕੇ ਆ, ਉਹਨਾਂ ਨੇ ਵੀ ਕਿਹਾ ਮਿੰਟੂ ਬਾਈ ਜੀ ਸਤਿ ਸ਼੍ਰੀ ਅਕਾਲ, ਵੈਰੀ ਇੰਟਰਸਟਿੰਗ ਪ੍ਰੋਗਰਾਮ ਐਜ਼ ਯੂਜ਼ੁਅਲ, ਤੇ ਨਾਲ ਉਹਨਾਂ ਨੇ ਗੁੱਡ ਮਾਰਨਿੰਗ ਭੇਜੀ ਆ ਜੀ, ਬਹੁਤ ਸੋਹਣੀ। ਤੇ ਨਾਲ ਨਾਲ ਸਾਨੂੰ ਇੱਧਰ ਈਮੇਲ ਜ਼ਰੀਏ ਵੀ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ, ਲੰਮਾ ਚੌੜਾ ਮੈਸੇਜ ਆਇਆ ਜੀ ਸਾਡੇ ਕੋਲ ਪ੍ਰੀਤ ਢਿੱਲੋਂ ਹੋਰਾਂ ਦਾ। ਇੱਕ ਦਿਨ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਨਿਹਾਲਾ, ਕਹਿੰਦਾ ਸਰ ਨਟੂਰੇ ਦਾ ਕੀ ਮਤਲਬ ਆ। ਅੱਛਾ ਨਟੂਰੇ, ਪ੍ਰੋਫੈਸਰ ਨੇ ਕਿਹਾ ਕੱਲ ਨੂੰ ਦੱਸੂਗਾ। ਪ੍ਰੋਫੈਸਰ ਨੇ ਘਰੇ ਜਾ ਕੇ ਡਿਕਸ਼ਨਰੀ ਫਰੋਲੀ, ਪਰ ਉਹਨੂੰ ਪਤਾ ਨਟੂਰੇ ਸ਼ਬਦ ਨਹੀਂ ਲੱਭਿਆ। ਜਦੋਂ ਪ੍ਰੋਫੈਸਰ ਕਾਲਜ ਆਇਆ ਤਾਂ ਨਿਹਾਲਾ ਕਹਿੰਦਾ ਜੀ ਸਰ ਜੀ ਦੱਸੋ ਨਟੂਰੇ ਦਾ ਕੀ ਮਤਲਬ ਆ। ਪ੍ਰੋਫੈਸਰ ਪਤਾ ਹੋਵੇ ਤਾਂ ਹੀ ਉਹ ਦੱਸ ਵਿਚਾਰਾ। ਪ੍ਰੋਫੈਸਰ ਕਹਿੰਦਾ ਮੈਨੂੰ ਨਹੀਂ ਪਤਾ ਨਟੂਰੇ ਦਾ ਮਤਲਬ, ਕੱਲ ਨੂੰ ਦੱਸੂਗਾ। ਪਰ ਨਿਹਾਲਾ ਰੋਜ਼ ਰੋਜ਼ ਪ੍ਰੋਫੈਸਰ ਨੂੰ ਘੇਰ ਕੇ ਪੁੱਛਦਾ ਰਹੇ ਤੇ ਪ੍ਰੋਫੈਸਰ ਰੋਜ਼ ਗੱਲ ਨੂੰ ਟਾਲ ਦਿਆ ਕਰੇ। ਜਦੋਂ ਇਹ ਪ੍ਰੋਫੈਸਰ ਦੱਸਿਆ ਕਰੇ ਨਿਹਾਲਾ, ਫਿਰ ਪੁੱਛਿਆ ਕਰੇ ਸਰ ਨਟੂਰੇ ਦਾ ਕੀ ਮਤਲਬ ਹੈ। ਪ੍ਰੋਫੈਸਰ ਇੰਨਾ ਤੰਗ ਆ ਕੇ ਨਿਹਾਲੇ ਨੂੰ ਦੇਖ ਕੇ ਆਪਣਾ ਰਾਹ ਬਦਲਣ ਲੱਗ ਪਿਆ। ਇੱਕ ਦਿਨ ਪ੍ਰੋਫੈਸਰ ਫਿਰ ਉਹਦੇ ਅੜਿੱਕੇ ਆ ਗਿਆ। ਨਿਹਾਲਾ ਫਿਰ ਪੁੱਛੇ ਸਰ ਨਟੂਰੇ ਦਾ ਕੀ ਮਤਲਬ ਹੈ। ਪ੍ਰੋਫੈਸਰ ਕਹਿੰਦਾ ਅੱਛਾ ਮੈਨੂੰ ਸਪੈਲਿੰਗ ਦੱਸ ਨਟੂਰੇ ਦੇ। ਨਿਹਾਲਾ ਨੇ ਲਿਖਿਆ NATURE ਜਾਣੀ ਕਿ ਨੇਚਰ। ਤਾਂ ਇਹ ਦੇਖ ਕੇ ਪ੍ਰੋਫੈਸਰ ਅੱਗ ਬੂਹਲਾ ਹੋ ਗਿਆ, ਕਹਿੰਦਾ ਸਾਲਿਆ ਮੇਰਾ ਲਹੂ ਪੀ ਲਿਆ, ਮੇਰਾ ਜਿਉਣਾ ਹਰਾਮ ਕਰਤਾ, ਤੇਰਾ ਪਿਓ ਨਟੂਰੇ ਨੀ ਨੇਚਰ ਹੁੰਦਾ। ਮੈਂ ਤੈਨੂੰ ਕਾਲਜ ਚੋ ਹੀ ਕੱਢ ਦੇਣਾ, ਦੁਖੀ ਕਰਕੇ ਰੱਖਤਾ ਸੀ ਮੈਨੂੰ। ਨਿਹਾਲਾ ਪ੍ਰੋਫੈਸਰ ਦੇ ਪੈਰੀ ਪੈ ਗਿਆ, ਕਹਿੰਦਾ ਸਰ ਮੈਨੂੰ ਮਾਫ ਕਰ ਦਿਓ ਜੀ, ਮੈਨੂੰ ਕਾਲਜ ਨਾ ਕੱਢੋ ਪਲੀਜ਼, ਨਹੀਂ ਤਾਂ ਮੇਰਾ ਫਟੂਰੇ ਖਰਾਬ ਹੋ ਜੂ। ਸੋ ਬਹੁਤ ਵਧੀਆ ਇੱਕ ਚੁਟਕਲਾ ਜੀ, ਕਾਫੀ ਚਿਰ ਤੋਂ ਚੱਲਿਆ ਆ ਰਿਹਾ ਪਰ ਮੈਂ ਫੇਰ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ ਤੁਹਾਡਾ ਚੁਟਕਲਾ ਭੇਜਣ ਲਈ। ਧਨੀ ਸਾਹਿਬ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ ਜੀ, ਕਹਿੰਦੇ ਹਾਜ਼ਰੀ ਪ੍ਰਵਾਨ ਕਰਿਓ। ਗੈਰੀ ਢਿੱਲੋਂ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾਤੀ ਹੈ ਤੇ ਉਹ ਵੀ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾ ਲਈ ਹੈ ਜੀ। ਸਤਵੀਰ ਸਿੰਘ ਧਨੋਆ ਹੋਰਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਕੇ ਤੇ ਆਪਣੀ ਹਾਜ਼ਰੀ ਲਵਾ ਦਿੱਤੀ ਆ। ਸੋ ਸਾਰੇ ਦੋਸਤਾਂ ਮਿੱਤਰਾਂ ਦੀ ਹਾਜ਼ਰੀ ਪ੍ਰਵਾਨ ਆ ਜੀ, ਤੇ ਆਪਾਂ ਇੱਕ ਨਾ ਗੀਤ ਸੁਣ ਲਈਏ ਤੇ ਥੋੜਾ ਜਿਹਾ ਸੱਜਣਾ ਦੇ ਸੁਨੇਹੇ ਤੇ ਉਦੋਂ ਬਾਅਦ ਫਿਰ ਆਪਾਂ ਆਪਣੇ ਮਹਿਮਾਨ ਡਾਕਟਰ ਗੁਰਨਾਮ ਸਿੰਘ ਯੂਕੇ ਹੋਰਾਂ ਨਾਲ ਹੀ ਆਉਣੇ ਆ ਜੀ ਪ੍ਰੋਗਰਾਮ ਦੇ ਵਿੱਚ।
ਤਵੀਤੜੀ ਦੀ ਤੇਰੀ ਵੇ ਕਿਵੇਂ ਮਾਵਾ ਬਣਾ ਤੇਰੀ ਪੱਗ ਦਾ, ਤੇਰੇ ਫਿਕਰਾਂ ਚ ਗਾਵਾਂ ਕਿਵੇਂ ਗੀਤ ਵੇ ਚੇਤਰ ਨਵਾਸੜੇ ਦੀ ਪੱਗ ਦਾ, ਤੇਰੇ ਫਿਕਰਾਂ ਚ ਗਾਵਾਂ ਕਿਵੇਂ ਗੀਤ ਵੇ ਚੇਤਰ ਨਵਾਸੜੇ ਦੀ ਪੱਗ ਦਾ। ਖਲੋ ਜਾਇਆ ਕੇ ਉੱਥੋਂ ਗਹਿਣੇ ਰੱਖੇ ਜਿਸਦੇ ਨਿੱਕੇ ਵਿੱਚ ਕਿਵੇਂ ਲੈ ਲਾ ਫੁਲਕਾਰੀਆਂ, ਬੇਬੇ ਚਾਵਾਂ ਨਾਲ ਸਾਂਭੀ ਬੈਠੀ ਖੇਸਵੇ, ਬੇਬੇ ਬੇਟੀ ਵਿੱਚ ਸਾਂਭੀ ਬੈਠੀ ਖੇਸਵੇ। ਤੂੰ ਕਹਿੰਦੇ ਜੱਗ ਮੂਰੇ ਅੱਖ ਚੁੱਕ ਲਾ ਡਰ ਪਲਕਾਂ ਤੇ ਪਾਰਾ ਜਗਦਾ, ਬੰਨੀ ਬਣਾ ਮੈਂ ਤਵੀ ਤੇਰੀ ਦੀ ਤੇਰੀ ਵੇ ਕਿਵੇਂ ਮਾਵਾ ਬਣਾ ਤੇਰੀ ਪੱਗਦਾ, ਤੇਰੇ ਫਿਕਰਾਂ ਚ ਗਾਵਾਂ ਕਿਵੇਂ ਗੀਤ ਵੇ ਚੇਤਰੇ ਦਾ ਬਾਬੜੇ ਦੀ ਪੱਗਦਾ। ਚੁੰਨੀਆਂ ਦੇ ਕੰਨੀ ਗੰਢ ਲੈ ਉੱਥੇ ਬੰਨੀ ਬੈਠੀ ਕਿੰਨੇ ਹੰਝੂ ਖਾਰੇ ਮੈਂ, ਵਾਂਗ ਸੂਲਾ ਤੁਰ ਤੱਕ ਚੁਬਦੇ ਖਾਬ ਦੇਖ ਲੈ ਅੱਖਾਂ ਤੋਂ ਜਿਹੜੇ ਬਾਰੇ ਮੈਂ, ਤੂੰ ਕਿਹੜੇ ਰੱਬ ਕੋਲੋਂ ਰਹਿਣੇ ਮੰਗਦਾ ਵੇ ਬੇੜਾ ਬਾਬੜੇ ਦਾ ਮੱਕਾ ਲੱਗਦਾ, ਤੇਰੀ ਚੰਗੀਆਂ ਦੀ ਜੋੜੀ
ਚੇਤਾ ਰਹਿੰਦਾ ਬਾਬਲੇ ਦੀ ਪੱਗ ਦਾ। ਬਹੁਤ ਵਧੀਆ ਸੁਬਹ ਸੁਬਹ ਗੀਤ ਸੁਣਨ ਨੂੰ ਮਿਲਿਆ। ਨੋਰਮਲ ਅਸੀਂ ਧਾਰਮਿਕ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪਰ ਅੱਜ ਜਿਹੜਾ ਇੱਕ ਗੀਤ ਆ ਇੱਕ ਸੋਸ਼ਲ ਗੀਤ ਹੀ ਕਹਿ ਸਕਦੇ ਹਾਂ ਉਹ ਕੁਦਰਤਨ ਸ਼ੇਅਰ ਹੋਇਆ ਤੇ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਣਾ। ਸੁਬਹ ਸੁਬਹ ਕਈ ਵਾਰੀ ਏਦਾਂ ਵੀ ਹੁੰਦਾ ਠੰਡੇ ਗਾਣੇ ਕਿ ਸਾਡੇ ਸੱਜਣ ਮਿੱਤਰ ਕਹਿੰਦੇ ਵੀ ਠੰਡਾ ਜਿਹਾ ਮਾਹੌਲ ਬਣਾ ਦਿੰਦੇ ਆ ਪਰ ਮੇਰਾ ਮੰਨਣਾ ਵੀ ਗਾਣੇ ਦੇ ਵਿੱਚ ਜਿਹੜੀ ਸ਼ਬਦ ਵੀ ਬਹੁਤ ਵੱਡਾ ਮਾਇਨਾ ਰੱਖਦੇ ਆ। ਜੇ ਸ਼ਬਦ ਚੰਗੇ ਆ ਤਾਂ ਕਿਤੇ ਨਾ ਕਿਤੇ ਉਹ ਗੀਤ ਠੰਡਾ ਵੀ ਬਹੁਤ ਵਧੀਆ ਲੱਗਦਾ ਤੇ ਚੰਗਾ ਸਕੂਨ ਜਿਹੜਾ ਰੂਹ ਨੂੰ ਸਕੂਨ ਦਿੱਤਾ। ਅਸਲ ਦੇ ਵਿੱਚ ਜੇ ਮੰਨਿਆ ਜਾਵੇ ਤਾਂ ਮਿਊਜ਼ਿਕ ਆ ਜਾਂ ਗੀਤ ਸੰਗੀਤ ਆ ਉਹ ਹੁੰਦੇ ਹੀ ਰੂਹ ਨੂੰ ਸਕੂਨ ਦੇਣ ਲਈ ਆ। ਤੇ ਜੇ ਅਸੀਂ ਗੀਤ ਸੰਗੀਤ ਸੁਣ ਕੇ ਵੀ ਅੱਜ ਦੀ ਭੱਜ ਦੌੜ ਦੇ ਵਿੱਚ ਤੇ ਆਪਣੇ ਆਪ ਨੂੰ ਹੋਰ ਡਿਸਟਰਬ ਕਰਨਾ ਜਾਂ ਹੋਰ ਤਿੱਖੇ ਤੇ ਗੱਲਾਂ ਬਾਤਾਂ ਸੁਣਨੀਆਂ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਆਪਾਂ ਸਕੂਨ ਖੋਹਦੇ ਜਾ ਰਹੇ ਹਾਂ। ਆਪਣਾ ਜਿਹੜਾ ਜੋ ਚਾਰ ਦਸ ਵੀਹ ਮਿੰਟ ਜੋ ਸਕੂਨ ਦੇ ਮਿਲਣੇ ਆ ਉਹ ਵੀ ਅਸੀਂ ਇਸ ਅੱਜ ਦੇ ਜਿਹੜੇ ਰੈਪ ਜੈਜ ਤੇ ਪਤਾ ਨੀ ਕੀ ਨਾਂ ਰੱਖੇ ਉਹਨਾਂ ਦੇ ਵਿੱਚ ਆਪਣਾ ਖੋਹਦੇ ਜਾ ਰਹੇ ਹਾਂ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ ਰੂਹ ਦੀ ਖੁਰਾਕ ਵੀ ਹਾਸਲ ਕਰਿਆ ਕਰੋ। ਜਿੱਥੇ ਰੱਬ ਦਾ ਨਾਂ ਲੈਣ ਦੀਆਂ ਗੱਲਾਂ ਆਉਂਦੀਆਂ ਜੇ ਅਸੀਂ ਵਾਹਿਗੁਰੂ ਦਾ ਸਿਮਰਨ ਕਰਨੇ ਆ ਗੱਲਾਂ ਆਉਂਦੀਆਂ ਤਾਂ ਉਹ ਕਾਹਦੇ ਲਈ ਕਰਦੇ ਹਾਂ, ਉਹ ਅਸੀਂ ਰੂਹ ਦੇ ਖੁਰਾਕ ਲਈ ਕਰਦੇ ਹਾਂ। ਸੋ ਜੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੀ ਇੱਦਾਂ ਜਿਹੜਾ ਇਕਾਗਰਤਾ ਨਹੀਂ ਲੱਗਦੀ ਤਾਂ ਤੁਸੀਂ ਉਹ ਬਹੁਤ ਵਧੀਆ ਸ਼ਬਦ ਕੀਰਤਨ ਵੀ ਸੁਣ ਸਕਦੇ ਹੋ, ਉਹਨਾਂ ਨਾਲ ਬੜੀ ਰੂਹ ਨੂੰ ਸਕੂਨ ਮਿਲਦਾ। ਜੇ ਤੁਸੀਂ ਹਲਕੇ ਫੁਲਕਾ ਮਿਊਜ਼ਿਕ ਸੁਣਨਾ ਚਾਹੁੰਦੇ ਹੋ ਤਾਂ ਹਲਕਾ ਫੁਲਕਾ ਰੂਹ ਨੂੰ ਸਕੂਨ ਦੇਣ ਵਾਲਾ ਵੀ ਮਿਊਜ਼ਿਕ ਬਹੁਤ ਸਾਰਾ ਮਿਊਜ਼ਿਕ ਮਿਲ ਜਾਂਦਾ। ਸੋ ਕੋਸ਼ਿਸ਼ ਕਰਿਆ ਕਰੋ ਜੀ, ਜ਼ਰੂਰ ਸੁਣਿਆ ਕਰੋ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜੀ, ਆਪਾਂ ਉਹ ਸੁਨੇਹੇ ਲੈਂਦੇ ਜਾਈਏ। ਰਾਜਾ ਧਾਲੀਵਾਲ ਮਲਦੂਰੇ ਤੋਂ ਜੁੜੇ ਆ ਜੀ ਮਿੰਟੂ ਭਾਈ ਜੀ ਤੇ ਹਰਮਨ ਰੇਡੀ ਦੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਵਾ ਹਾਜ਼ਰੀ ਕਬੂਲ ਕਰ ਲਿਓ ਜੀਓ ਬਾਈ ਜੀ। ਬਿਲਕੁਲ ਜੀ, ਹਾਜ਼ਰੀ ਕਬੂਲ ਆ ਰਾਜਾ ਬਾਈ ਤੁਹਾਡੀ ਵੀ, ਤੇ ਜਿਉਂਦੇ ਵਸਦੇ ਰਹੋ, ਜੁੜਦੇ ਰਿਹਾ ਕਰੋ ਹਰਮਨ ਰੇਡੀਓ ਦੇ ਨਾਲ। ਰਵਿੰਦਰ ਰਵੀ ਸਾਡੇ ਨਾਲ ਜੁੜਿਆ ਬਾਈ, ਕਹਿੰਦੇ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਤੇ ਸਾਰੀ ਹਰਮਨ ਰੇਡੀਓ ਫੈਮਿਲੀ ਨੂੰ ਵੀ ਸਤਿ ਸ੍ਰੀ ਅਕਾਲ। ਹੋਰ ਵੀਰ ਜੀ ਕਿੱਦਾਂ ਜੀ, ਠੀਕ ਠਾਕ ਹੋ? ਮਹਾਂ ਜੀ ਚੜ੍ਹਦੀ ਕਲਾ ਦੇ ਵਿੱਚ ਆ, ਹਾਲ ਵਧੀਆ ਤੇ ਚਾਲ ਸਾਡੀ ਮਸਤ ਆ। ਨਾਲ ਨਾਲ ਉਹਨਾਂ ਨੇ ਗੁੱਡ ਮਾਰਨਿੰਗ ਦਾ ਇੱਕ ਪਿਕਚਰ ਮੈਸੇਜ ਭੇਜਿਆ ਤੇ ਇੱਕ ਭੇਜਿਆ ਦਿਨ ਚੜਿਆ ਹਰ ਦਿਨ ਵਰਗਾ, ਪਰ ਅੱਜ ਇਹ ਦਿਨ ਕੁਝ ਖਾਸ ਹੋਵੇ, ਆਪਣੇ ਲਈ ਤਾਂ ਮੰਗਦੇ ਹਾਂ ਹਰ ਰੋਜ਼, ਅੱਜ ਸਰਬੱਤ ਦੇ ਭਲੇ ਦੀ ਅਰਦਾਸ ਹੋਵੇ, ਦਾਤਾ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ। ਸੋ ਬਿਲਕੁਲ ਜੀ, ਬਹੁਤ ਖੂਬਸੂਰਤ ਆ ਤੇ ਕੋਸ਼ਿਸ਼ ਕਰਿਆ ਕਰੋ ਰੋਜ਼ ਹੀ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤਾਂ ਜ਼ਿਆਦਾ ਬਿਹਤਰ ਆ, ਕਿਉਂਕਿ ਅਸੀਂ ਤਾਂ ਵਿਚ ਆ ਹੀ ਜਾਂਦੇ ਹਾਂ ਉਸ ਸਰਬੱਤ ਦੇ ਵਿੱਚ। ਸੋ ਫਿਰ ਮੈਨੂੰ ਨਹੀਂ ਲੱਗਦਾ ਲੋੜ ਨਹੀਂ ਹੈ ਵੀ ਸਾਨੂੰ ਆਪਣੇ ਲਈ ਸਪੈਸ਼ਲ ਕੁਛ ਮੰਗਣਾ ਚਾਹੀਦਾ। ਸੋ ਲੋੜ ਆ ਆਪਣੇ ਲਈ ਜੇ ਮੰਗਣਾ ਤਾਂ ਮੈਂ ਆਪਣੇ ਪਰਸਨਲ ਤਰੀਕੇ ਦਿੱਤੇ ਜੇ ਕਹਾਂ ਤਾਂ ਮੈਂ ਆਪਣੇ ਲਈ ਹਮੇਸ਼ਾ ਮਾਫ਼ੀ ਮੰਗਦਾ ਹੁੰਦਾ। ਮੇਰੇ ਕੋਲੇ ਮੈਂ ਕੱਲ ਪਰਸੋਂ ਆਪਣੇ ਆਪ ਨੂੰ ਨੋਟ ਕਰ ਰਿਹਾ ਸੀਗਾ, ਮੈਂ ਆਪਦੀ ਸਮੀਖਿਆ ਕਰ ਰਿਹਾ ਸੀ ਤਾਂ ਮੈਂ ਜਦੋਂ ਸੁਬਹਾ ਉੱਠਦਾ ਤਾਂ ਮੇਰੇ ਕੋਲੇ ਬਸ ਇੱਕੋ ਹੀ ਹੁੰਦਾ ਵੀ ਪਰਮਾਤਮਾ ਮਾਫ਼ ਕਰ ਦੀ। ਤੇ ਮੈਂ ਕੱਲ ਪਰਸੋਂ ਆਪਦੀ ਸਮੀਖਿਆ ਦੇ ਵਿੱਚ ਇਹ ਵੀ ਸੋਚਿਆ ਵੀ ਮੈਂ ਮਾਫ਼ੀ ਕਾਹਦੀ ਮੰਗਦਾ ਤਾਂ ਮੈਂ ਕੀ ਕਿਸ ਚੀਜ਼ ਲਈ ਮੰਗਦਾ। ਫਿਰ ਮੈਨੂੰ ਐਂ ਲੱਗਿਆ ਵੀ ਹਾਂ ਮੈਂ ਗਲਤੀਆਂ ਬਹੁਤ ਕਰਦਾ ਤੇ ਇਹੀ ਬੈਸਟ ਆਈਡੀਆ ਵੀ ਮੈਂ ਆਪਦੀਆਂ ਗਲਤੀਆਂ ਦੀ ਮਾਫ਼ੀ ਮੰਗ ਕੇ ਜੇ ਰੱਬ ਮੈਨੂੰ ਮਾਫ਼ ਕਰ ਦੇ, ਅਕਾਲ ਪੁਰਖ ਮਾਫ਼ ਕਰ ਦੇ, ਤਾਂ ਮੈਨੂੰ ਲੱਗਦਾ ਸਾਰਾ ਕੁਛ ਹੀ ਵਧੀਆ। ਸੋ ਆਪਦੇ ਲਈ ਮਾਫ਼ੀ ਮੰਗਿਆ ਕਰੋ ਜੀ ਤੇ ਸਰਬੱਤ ਦੇ ਭਲੇ ਲਈ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਮੰਗ ਲਿਆ ਕਰੋ, ਜੋ ਮਰਜ਼ੀ ਮੰਗਿਆ ਕਰੋ ਸਰਬੱਤ ਦੇ ਭਲੇ ਚ, ਕਿਉਂਕਿ ਜੋ ਸਰਬੱਤ ਦੇ ਭਲੇ ਦੀ ਗੱਲ ਆਉਂਦੀ ਆ ਉਹਦੇ ਵਿੱਚ ਤੁਸੀਂ ਵੀ ਹੋ, ਤੁਹਾਡਾ ਪਰਿਵਾਰ ਵੀ ਆ। ਇਹ ਨਾ ਸੋਚਿਓ ਵੀ ਸਰਬੱਤ ਦੇ ਭਲੇ ਚ ਤੁਹਾਡਾ ਤੁਸੀਂ ਕਿਤੇ ਪਾਸੇ ਰਹਿ ਗਏ। ਸੋ ਇਹ ਸੋਚ ਆ ਕੱਲੀ, ਇਹਨੂੰ ਜਿੱਧਰ ਮਰਜ਼ੀ ਲਾ ਲਓ ਤੁਸੀਂ। ਸਾਡੇ ਨਾਲ ਅੱਗੇ ਜੁੜਿਆ ਜੀ ਭਿੰਦਰ ਕਿਸ਼ਨਪੁਰੀ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਲੰਮੀ ਚੌੜੀ ਇੱਕ ਕਵਿਤਾ ਭੇਜੀ ਆ ਜੀ, ਕੋਸ਼ਿਸ਼ ਕਰਾਂਗੇ ਜੀ ਈਦ ਦੇ ਮੌਕੇ ਦੇ ਉੱਤੇ ਭੇਜੀ ਆ। ਉਹ ਫੋਟੋ ਬੜੀ ਵਾਇਰਲ ਹੋਈ ਸੀ ਜੀ, ਉਹ ਫੋਟੋ ਵੀ ਉਹਨਾਂ ਨੇ ਭੇਜੀ ਆ ਜਿਹਦੇ ਚ ਇੱਕ ਬੱਚੀ ਆ ਬੱਕਰੇ ਦੇ ਕੱਟੇ ਪਏ ਗਲ ਨੂੰ ਪਾਣੀ ਪਿਆ ਕੇ ਜਿਉਂਦਾ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਬੜਾ ਭਾਵੁਕ ਕੀਤਾ ਜੀ ਅਸੀਂ ਈਦ ਉੱਤੇ ਇਸ ਫੋਟੋ ਨੇ। ਤੇ ਰਮਨਜੀਤ ਸਿੰਘ ਜੰਡੋਰੀਆ ਸਾਡੇ ਨਾਲ ਜੁੜੇ ਆ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਭ ਨੂੰ, ਕਹਿੰਦੇ ਵੈਰੀ ਸੈਡ ਡੇ 11 ਸਤੰਬਰ ਵਰਲਡ ਟ੍ਰੇਡ ਸੈਂਟਰ ਐਂਡ ਗੁੱਡ ਨਿਊਜ਼ ਇਜ਼ ਗੁਰੂ ਨਾਨਕ ਦੇਵ ਜੀ ਮੈਰਿਜ ਐਨਵਰਸਰੀ। ਸਮਾਂ ਔਰ ਸਮੇਂ ਦੋਨੋਂ ਇੱਕ ਸਾਥ ਖੁਸ਼ਕਿਸਮਤ ਲੋਕੋਂ ਕੋ ਹੀ ਮਿਲਤੇ ਹੈ, ਕਿਉਂਕਿ ਅਕਸਰ ਸਮੇਂ ਪਰ ਸਮਝ ਨਹੀਂ ਆਤਾ ਔਰ ਸਮਝ ਆਨੇ ਪਰ ਸਮਾਂ ਨਿਕਲ ਜਾਤਾ ਹੈ। ਬਿਲਕੁਲ ਦਰੁਸਤ ਫਰਮਾਇਆ ਜੀ ਰਮਨਜੀਤ ਜੀ। ਤੇ ਸਤਵੀਰ ਸਿੰਘ ਧਨੋਆ ਸਾਡੇ ਨਾਲ ਫੇਰ ਜੁੜੇ ਆ ਤੇ ਉਹਨਾਂ ਨੇ ਕਹਿੰਦੇ ਗੀਤ ਨੂੰ ਪਸੰਦ ਕੀਤਾ, ਕਹਿੰਦੇ ਬਹੁਤ ਖੂਬਸੂਰਤ ਗੀਤ ਸੀ ਜੀ। ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਸੁਖਵਿੰਦਰ ਸੌਂਦ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਲਾਜਵਿੰਦਰ ਸੌਂਦ ਜੁੜੇ ਆ ਨਾਲ, ਕਹਿੰਦੇ ਜੀ ਸਤਿ ਸ੍ਰੀ ਅਕਾਲ ਮਿੰਟੂ ਭਾਈ ਨਾਲ, ਪਲੀਜ਼ ਪਲੇ ਸ਼ਬਦ ਬਾਏ ਹਰਜਿੰਦਰ ਸਿੰਘ ਜੀ ਰਾਜਾ ਰਾਮ ਕੀ ਕਹਾਣੀ, ਸਰਬੱਤ ਦਾ ਭਲਾ ਮੰਗਦਾ ਹਾਂ ਜੀ ਲਾਜਵਿੰਦਰ ਸਿੰਘ ਸੌਂਦ ਜੋ। ਬਿਲਕੁਲ ਜੀ, ਕੋਸ਼ਿਸ਼ ਕਰਦੇ ਹਾਂ ਜੀ ਆਪਾਂ ਜ਼ਰੂਰ ਤੁਹਾਨੂੰ ਇਹ ਵੀ ਸੁਣਾਵਾਂਗੇ ਜਾਂਦੇ ਜਾਂਦੇ ਲਾ ਕੇ ਜਾਈਏ ਚਾਹੇ। ਪਰ ਅਸੀਂ ਅੱਜ ਸਾਡੇ ਮਹਿਮਾਨ ਨੂੰ ਜੋੜੀਏ ਜਿੰਨੇ ਚਿਰ, ਉਹਨਾਂ ਚਿਰ ਆਪਾਂ ਇੱਕ ਛੋਟਾ ਜਿਹਾ ਇੱਕ ਹੋਰ ਗੀਤ ਸੁਣਦੇ ਹਾਂ ਤੇ ਇੰਨੇ ਦੇਰ ਦੇ ਵਿੱਚ ਅਸੀਂ ਆਪਣੇ ਮਹਿਮਾਨ ਨਾਲ ਹਾਜ਼ਰ ਹੁੰਦੇ ਹਾਂ ਤੁਹਾਡੇ ਕੋਲ। ਆਪਣੇ ਨਾਲ ਸੋ ਦੋਸਤੋ ਗੀਤ ਸੁਣ ਰਹੇ ਸੀ ਬਚਪਨ ਦੇ ਉੱਤੇ ਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ ਤੁਹਾਡੇ ਨਾਲ। ਜਿੱਦਾਂ ਕਿ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੇ ਨਾਲ ਅੱਜ ਆਪਾਂ ਇੱਕ ਮੁਲਾਕਾਤ ਕਰਾਉਣੀ ਆ, ਅਹਿਮ ਮੁਲਾਕਾਤ ਕਰਾਉਣੀ ਆ ਇੱਕ ਉਸ ਇਨਸਾਨ ਨਾਲ ਜੋ ਕਿ ਖਾਸ ਤੌਰ ਤੇ ਅਸੀਂ ਅਕਸਰ ਤੁਸੀਂ ਦੇਖਦੇ ਆ, ਮੇਰਾ ਵੀ ਮਨ ਭਾਉਂਦਾ ਵਿਸ਼ਾ ਤੇ ਤੁਹਾਡਾ ਵੀ ਤੇ ਹਰਮਨ ਰੇਡੀਓ ਦੀ ਸਾਰੇ ਜਿਹੜੀ ਪਰਿਵਾਰ ਆ ਉਹਦਾ ਮਨ ਭਾਉਂਦਾ ਵਿਸ਼ਾ ਜੀ ਸੋਸ਼ਲ ਜਿਹੜਾ ਵਰਕ ਆ। ਤੇ ਸੋਸ਼ਲ ਵਰਕ ਦੇ ਨਾਂ ਦੇ ਉੱਤੇ ਜਦੋਂ ਗੱਲ ਆਉਂਦੀ ਆ ਅਸੀਂ ਆਪਣੇ ਪੱਧਰ ਦੇ ਤਾਂ ਬਹੁਤ ਕੁਝ ਕਰਦੇ ਹਾਂ, ਪਰ ਅਸੀਂ ਮੈਨੂੰ ਮਹਿਸੂਸ ਹੁੰਦਾ ਵੀ ਅਸੀਂ ਆਪੇ ਬਣੇ ਸੋਸ਼ਲ ਵਰਕਰ ਹਾਂ। ਅਸੀਂ ਕਿਤੋਂ ਐਜੂਕੇਸ਼ਨ ਨਹੀਂ ਲਈ, ਅਸੀਂ ਕਿਤੋਂ ਪੜ੍ਹੇ ਨਹੀਂ, ਅਸੀਂ ਕਿਤੋਂ ਕੁਝ ਸਿੱਖਿਆ ਨਹੀਂ, ਬਸ ਦੇਖਾ ਦੇਖੀ ਹੀ ਅਸੀਂ ਆਪਣੇ ਆਪ ਨੂੰ ਸੋਸ਼ਲ ਕੰਮਾਂ ਦੇ ਵਿੱਚ ਇਨਵੋਲਵ ਕਰ ਲਿਆ। ਪਰ ਜੇ ਕਿਤੇ ਅਸੀਂ ਇਹ ਕੰਮ ਵੀ ਸਿੱਖ ਕੇ ਕਰੀਏ, ਕਿਉਂਕਿ ਸਾਡਾ ਮੰਨਣਾ ਖਾਸ ਕਰਕੇ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਤਾਂ ਸਿੱਖਣਾ ਸਾਡੇ ਲਈ ਅਹਿਮ ਆ, ਸਿੱਖਣਾ ਸਾਡੇ ਲਈ ਪਹਿਲ ਆ। ਤੇ ਜੇ ਸਿੱਖ ਕੇ ਅਸੀਂ ਇਹ ਕੰਮ ਕੀਤਾ ਹੁੰਦਾ ਜਾਂ ਕਰਦੇ ਹੋਈਏ ਤਾਂ ਕਿਤੇ ਹੋਰ ਵੀ ਸਿਆਉਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਤੇ ਅੱਜ ਸਾਡਾ ਸਵੱਬ ਬਣਿਆ ਜੀ ਵੀ ਸਾਡੇ ਨਾਲ ਅੱਜ ਇੱਕ ਅਹਿਮ ਸ਼ਖਸੀਅਤ ਡਾਕਟਰ ਗੁਰਨਾਮ ਸਿੰਘ ਜਿਹੜੇ ਕਿ UK ਤੋਂ ਅੱਜ ਕੱਲ੍ਹ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆਏ ਹੋਏ ਆ, ਉਹ ਜੁੜੇ ਆ ਜੀ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਪ੍ਰਿੰਸੀਪਲ ਲੈਕਚਰਾਰ ਨੇ ਉਹ ਸੋਸ਼ਲ ਵਰਕ ਅਤੇ ਟੀਚਿੰਗ ਡਿਵੈਲਪਮੈਂਟ ਦੇ ਜਿਹੜੇ ਹੈਗੇ ਉਹ ਤਾਂ ਉਹਨਾਂ ਨੇ ਜ਼ਿੰਦਗੀ ਦਾ ਕਾਫੀ ਲੰਮਾ ਤਜਰਬਾ ਹੰਡਾਇਆ ਇਸ ਚੀਜ਼ ਦੇ ਪਿੱਛੇ। ਉਹ ਨਾਲ ਨਾਲ ਇੱਕ ਬੜੇ ਵਧੀਆ ਰੇਡੀਓ TV ਐਂਕਰ ਵੀ ਨੇ ਜੀ, ਉਹ ਨਾਲ ਨਾਲ ਸਿੱਖ ਫਿਲਾਸਫਰ ਵੀ ਆ। ਬਹੁਤ ਸਾਰੇ ਅਹਿਮ ਮੁੱਦਿਆਂ ਦੇ ਉੱਤੇ ਉਹ ਅਕਸਰ ਆਪਣੇ ਆ ਬੜੀਆਂ ਹੀ ਜਿਹੜੀਆਂ ਕੀਮਤੀ ਵਿਚਾਰ ਉਹ ਦਿੰਦੇ ਰਹਿੰਦੇ ਆ। ਤੇ ਮੈਂ ਕਾਫੀ ਚਿਰ ਤੋਂ ਉਹਨਾਂ ਨੂੰ ਫੋਲੋ ਕਰ ਰਿਹਾ ਤੇ ਕੁਦਰਤਨ ਜਿਹੜਾ ਸੰਯੋਗ ਇਹ ਬਣਿਆ ਵੀ ਇੱਕ ਸਾਡੇ ਸਾਂਝੇ ਮਿੱਤਰ ਸਰਦਾਰ ਗੁਰਮੁਖ ਸਿੰਘ ਜਿਹੜੇ ਕਿ ਬੜੇ ਅਹਿਮ ਇਨਸਾਨ ਨੇ, ਬੜੇ ਖੂਬਸੂਰਤ ਉਹਨਾਂ ਦੇ ਵਿਚਾਰ ਨੇ, ਉਹ ਅਕਸਰ ਇੱਥੇ ਆਉਂਦੇ ਰਹਿੰਦੇ ਆ, ਪੰਜਾਬੀ ਅਖਬਾਰ ਲਈ ਛਪਦੇ ਵੀ ਰਹਿੰਦੇ ਆ ਉਹ। ਤੇ ਉਹਨਾਂ ਦੇ ਸਹਿਯੋਗ ਨਾਲ ਮੈਨੂੰ ਇਹਨਾਂ ਦੇ ਆਉਣ ਦਾ ਪਤਾ ਲੱਗਿਆ ਤਾਂ ਮੈਂ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਸਾਡੇ ਨਾਲ ਰੇਡੀਓ ਦੇ ਉੱਤੇ ਥੋੜੀ ਬਹੁਤ ਸਾਂਝ ਜ਼ਰੂਰ ਪਾਓ ਤਾਂ ਕਿ ਅਸੀਂ ਸਾਡੇ ਜਿਹੜੇ ਤੁਹਾਡਾ ਆਇਆਂ ਦਾ ਇੱਥੇ ਲਾਹਾ ਲੈ ਸਕੀਏ। ਸੋ ਮੈਂ ਸਵਾਗਤ ਕਰਦਾ ਜੀ ਡਾਕਟਰ ਗੁਰਨਾਮ ਸਿੰਘ UK ਹੋਰਾਂ ਦਾ ਹਰਮਨ ਰੇਡੀਓ ਦੇ ਪ੍ਰੋਗਰਾਮ ਵਿੱਚ ਲਹਿਰਾਂ ਵਿੱਚ। ਸਤਿ ਸ੍ਰੀ ਅਕਾਲ ਜੀ। ਫਤਿਹ ਪ੍ਰਵਾਨਾ ਜੀ ਤੇ ਡਾਕਟਰ ਸਾਹਿਬ ਪਹਿਲਾਂ ਤਾਂ ਜੀ ਆਇਆਂ ਨੂੰ ਜੀ ਤੁਹਾਡਾ ਆਸਟ੍ਰੇਲੀਆ ਦੇ ਵਿੱਚ, ਤੇ ਉਮੀਦ ਕਰਦੇ ਹਾਂ ਵੀ ਤੁਸੀਂ ਪੁਰਾਣੇ ਇੰਗਲੈਂਡ ਵਾਸੀ ਹੋ ਜਿਹਨੂੰ ਕਹਿੰਦੇ ਬਲੈਤੀ ਹੋ, ਤੇ ਤੁਹਾਨੂੰ ਆਸਟ੍ਰੇਲੀਆ ਵੀ ਬੜਾ ਚੰਗਾ ਲੱਗਿਆ ਹੋਣਾ।
ਇੰਝ ਲੱਗਦਾ ਕਿ ਅਸੀਂ ਦੋ ਹੀ ਵੀਰ ਇੱਕ ਸਾਂਝ ਇੱਕ ਸਾਂਝੀ ਆਪਾਂ ਕਚਹਿਰੀ ਦੇ ਵਿੱਚ ਵਿਚਾਰ ਕਰੂੰਗੇ। ਮੈਂ ਕੋਈ ਇੱਥੇ ਐਕਸਪਰਟ ਨਹੀਂ ਹੈਗਾ ਤੁਹਾਨੂੰ ਕੋਈ ਹੁੱਕ ਜਾਂ ਤੁਹਾਨੂੰ ਕੁਛ ਸਿਖਾ ਸਕਾਂ।
ਨਹੀਂ ਦੇਖੋ ਜੀ, ਜਿਹੜੀ ਅਸੀਂ ਚਾਹੇ ਤਾਂ ਚਲੋ ਉਮਰ ਦੇ ਵੀ ਤਕਾਜੇ ਆ, ਤੇ ਦੂਜੇ ਪਾਸੇ ਜਿਹੜੀ ਇੱਕ ਅਫੀਸ਼ੀਅਲ ਸਟੱਡੀ ਹੁੰਦੀ ਆ ਜਾਂ ਅਫੀਸ਼ੀਅਲ ਇੱਕ ਲੈਕਚਰਾਰ ਆ, ਉਹ ਉਹਨਾਂ ਤੋਂ ਸਾਨੂੰ ਬਹੁਤ ਆਸਾਂ ਵੀ ਅਸੀਂ ਬਹੁਤ ਕੁਛ ਸਿੱਖਣਾ ਗਾ, ਕਿਉਂਕਿ ਤੁਹਾਡੀ ਇੱਕ ਫੀਲਡ ਆ, ਇੱਕ ਲਾਈਫ ਦੇ ਵਿੱਚ ਤੁਸੀਂ ਬਹੁਤ ਕੁਛ ਜਿਹੜੇ ਇਸ ਚੀਜ਼ ਦੇ ਵਿੱਚ ਲੋਕਾਂ ਨੂੰ ਸਿਖਾਇਆ। ਸੋ ਪਹਿਲਾਂ ਤਾਂ ਇਹੀ ਆ ਜੀ, ਤੁਹਾਡਾ ਮੈਨੂੰ ਲੱਗਦਾ ਆਸਟ੍ਰੇਲੀਆ ਦਾ ਪਹਿਲਾ ਟੂਰ ਆ ਜੀ।
ਜੀ ਬਿਲਕੁਲ ਜੀ, ਅਸੀਂ ਇੱਥੇ ਯੂਨੀਵਰਸਿਟੀ ਆਫ ਸਦਰਨ ਆਸਟ੍ਰੇਲੀਆ ਇੱਥੇ ਆਪਣੇ ਜੋ ਆਪਾਂ ਇੱਥੇ ਸ਼ਹਿਰ ਦੇ ਵਿੱਚ ਆਏ ਹਾਂ, ਤੇ ਇਹ ਬਿਲਕੁਲ ਪਹਿਲੀ ਵਾਰੀ ਅਸੀਂ ਵਿਜ਼ਿਟਿੰਗ ਪ੍ਰੋਫੈਸਰ ਮੈਂ ਆਇਆ ਔਰ ਐਡਲੇਡ ਦੇ ਵਿੱਚ 2-3 ਹਫ਼ਤਿਆਂ ਵਾਸਤੇ ਸਿਰਫ ਆਇਆ ਔਰ ਬੜੀ ਇੱਥੇ ਸਿੱਖ ਸੰਗਤ ਦੇ ਨਾਲ ਕਮਿਊਨਿਟੀ ਨਾਲ ਮਿਲ ਕੇ ਕਾਫੀ ਮੌਕਾ ਮਿਲਿਆ। ਬੜਾ ਚਾਅ ਪੈਦਾ ਹੁੰਦਾ ਕਿ ਆਪਾਂ ਕਿੱਥੇ ਦੁਨੀਆਂ ਦੇ ਕੋਨੇ ਕੋਨੇ ਜਾ ਕੇ ਕਿਸ ਤਰ੍ਹਾਂ ਮੱਲਾ ਮਾਰਦੇ ਹਾਂ ਔਰ ਬੜੀ ਚੜ੍ਹਦੀ ਕਲਾ ਦੀ ਇੱਥੇ ਸੰਗਤ ਰਹਿ ਰਹੀ ਆ। ਸੋ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਸੀਗੀ ਔਰ ਤੁਹਾਡੇ ਨਾਲ ਜੋ ਮੌਕਾ ਹੁਣ ਮਿਲ ਰਿਹਾ ਇਹਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਆਪਾਂ ਮੈਨੂੰ ਇਹ ਵੀ ਪਤਾ ਵੀ ਜਿਹੜਾ ਤੁਹਾਡਾ ਹਰਮਨ ਰੇਡੀਓ ਆ, ਕਿਉਂਕਿ ਇਹ ਹਰਮਨ ਪਿਆਰਾ ਸਿਰਫ ਆਸਟ੍ਰੇਲੀਆ ਤੱਕ ਸੀਮਤ ਨਹੀਂ, ਸਾਊਥ ਨੌਰਥ ਅਮੈਰੀਕਾ ਔਰ ਵਰਲਡ ਵਾਈਡ ਵੀ ਤੁਹਾਡੀ ਬਹੁਤ ਕਵਰੇਜ ਆ, ਔਰ ਅਸੀਂ ਇੱਕ ਮਾਣ ਮਹਿਸੂਸ ਕਰਦੇ ਵੀ ਤੁਸੀਂ ਸਾਨੂੰ ਵੀ ਹੌਕਾ ਦਿੱਤਾ, ਸਾਨੂੰ ਸੱਦਾ ਤੁਸੀਂ ਦਿੱਤਾ ਵੀ ਅਸੀਂ ਵੀ ਕੁਝ ਵਿਚਾਰ ਸਾਂਝੇ ਕਰ ਸਕੀਏ ਜੀ।
ਜੀ ਅਸੀਂ ਬੜਾ ਭਾਗ ਗਏ ਜੀ। ਸੋ ਡਾਕਟਰ ਸਾਹਿਬ ਤੁਸੀਂ ਇੱਥੇ ਐਜ ਏ ਵਿਜ਼ਿਟਿੰਗ ਪ੍ਰੋਫੈਸਰ ਆਏ ਹੋ ਤੇ ਤੁਹਾਡਾ ਜਿਹੜਾ ਵਿਸ਼ਾ ਸੋਸ਼ਲ ਸਰਵਿਸਿਸ ਆ, ਆਪਾਂ ਇਸ ਦੇ ਉੱਤੇ ਵੀ ਆਪਾਂ ਗੱਲਬਾਤ ਕਰਨੀ ਆ, ਪਰ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਨਾ ਇਹ ਚੀਜ਼ ਦੇ ਲਾਹੇ ਲੈਣੇ ਚਾਹੁੰਦਾ ਗਾ ਵੀ ਇੱਕ ਜਦੋਂ ਕਿਤੇ ਵੀ ਪ੍ਰਵਾਸ ਦੀ ਗੱਲ ਆਉਂਦੀ ਆ ਤਾਂ ਇੰਗਲੈਂਡ ਇੱਕ ਮੋਹਰੀ ਮੁਲਕ ਦੇ ਤੌਰ ਤੇ ਆਉਂਦਾ ਜਿਹਦੇ ਚ ਪ੍ਰਵਾਸ ਸਭ ਤੋਂ ਪਹਿਲਾਂ ਹੋਇਆ, ਖਾਸ ਕਰਕੇ ਜੇ ਪੰਜਾਬੀਆਂ ਦੀ ਗੱਲ ਕਰੀਏ। ਉਸ ਤੋਂ ਬਾਅਦ ਦੂਜਾ ਕੈਨੇਡਾ ਬਸਿਆ, ਅਮਰੀਕਾ ਚ ਬਸੇ ਜਾਂ ਤੇ ਹੁਣ ਜਾ ਕੇ ਆਸਟ੍ਰੇਲੀਆ ਦਾ ਸਭ ਤੋਂ ਪਿੱਛੇ ਨੰਬਰ ਆਉਂਦਾ। ਆਸਟ੍ਰੇਲੀਆ ਪਿਛਲੇ ਜਾਣੀ ਕਿ ਚਾਹੇ ਇੱਥੇ ਪੁਰਾਣੇ 100 ਸਾਲ ਪੁਰਾਣੇ ਵੀ ਅੰਸ਼ ਮਿਲਦੇ ਆ, ਪਰ ਅਸਲੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਹੋਇਆ ਉਹ ਪਿਛਲੇ 10 ਸਾਲਾਂ ਦੇ ਵਿੱਚ ਜ਼ਿਆਦਾ ਹੋਇਆ ਤੇ ਇੱਕ ਨਵਾਂ ਪਲੇਟਫਾਰਮ ਬਣ ਕੇ ਉਭਰ ਕੇ ਆਇਆ। ਅਸੀਂ ਪਹਿਲਾਂ ਤਾਂ ਸਾਨੂੰ ਥੋੜਾ ਜਿਹਾ ਨਾ ਆਪਣੇ ਪਿਛੋਕੜ ਬਾਰੇ ਦੱਸਿਓ ਵੀ ਇੰਗਲੈਂਡ ਤੁਸੀਂ ਕਦੋਂ ਤੇ ਕਿੱਥੇ ਪਹੁੰਚੇ, ਤੇ ਫਿਰ ਜਿਹੜੀਆਂ ਸਾਨੂੰ ਥੋੜਾ ਜਿਹਾ ਇਸ ਲਾਈਨ ਚ ਗਾਈਡਲਾਈਨਸ ਚਾਹੀਦੀਆਂ ਵੀ ਜੋ ਠੋਕਰਾਂ ਤੁਸੀਂ ਖਾਧੀਆਂ, ਜੋ ਠੇਡੇ ਤੁਸੀਂ ਖਾਧੇ ਇੰਗਲੈਂਡ ਦੇ ਵਿੱਚ ਪ੍ਰਵਾਸ ਦੌਰਾਨ ਤੁਹਾਡੇ ਪਿਛੋਕ ਪੁਰਾਣਿਆਂ ਨੇ ਜਾਂ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ, ਉਹਨਾਂ ਤੋਂ ਅਸੀਂ ਬਚ ਸਕੀਏ, ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਤੋਂ ਸੁਣਨੀਆਂ ਚਾਹੁੰਦੇ ਹਾਂ।
ਬਿਲਕੁਲ ਜੀ ਮਿੰਟੂ ਜੀ, ਜੋ ਤੁਸੀਂ ਛੇੜਤਾ ਤਾਂ ਆਪਾਂ 2 ਘੰਟੇ ਲਾ ਦੀਏ, ਆਪਾਂ 2 ਹਫ਼ਤੇ ਲਾ ਦੀਏ ਤਾਂ ਇਹਨੂੰ ਆਪਾਂ ਮਕਾ ਨਹੀਂ ਸਕਦੇ। ਪਰ ਮੇਰਾ ਜਿਹੜਾ ਪਿਛੋਕੜ ਆ, ਮੈਂ ਜੰਮਿਆ ਤਾਂ ਪੰਜਾਬ ਚ ਹੀ ਆ, ਰਾਮਾ ਖੇਲਾ ਸਾਡਾ ਪਿੰਡ ਮੌਤ ਸਾਹਿਬ ਦੇ ਲਾਗੇ ਫਲੋਰ ਟੋਲਦਾ ਕਿ ਜਦੋਂ ਆਪਾਂ ਨੂੰ ਹੋਟਲ ਚਾਹੀਦਾ ਉਤੋਂ ਸਭ ਤੋਂ ਔਫ ਹੁੰਦਾ। ਔਰ ਦਾਸ ਦਾ ਜਿਹੜਾ ਫਾਦਰ ਸੀ ਉਹ ਪਟਵਾਰੀ ਸੀ, ਚੰਦਨ ਸਿੰਘ ਪਟਵਾਰੀ ਸੀ ਪਿੰਡ ਦਾ। ਪਹਿਲਾਂ ਉਹ ਬ੍ਰਿਟਿਸ਼ ਆਰਮੀ ਵਿੱਚ ਲਿੰਗੁਇਸਟ ਸੀਗੇ, ਉਹ ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਵਗੈਰਾ ਕਰਦੇ ਰਹੇ। ਉਹ ਮੇਰਾ ਫਾਦਰ ਹੌਲਦਾਰ ਸੀ, ਉਹ ਜਿਹੜੀ ਆਪਣੀ ਬਾਰਡਰ ਸਕਿਉਰਿਟੀ ਫੋਰਸ ਦੇ ਵਿੱਚ ਸੀ, ਔਰ ਭਾਖਸ਼ਾ ਡੈਮ ਦੇ ਉਹ ਕਮਾਂਡਰ ਸੀਗੇ ਜੋ ਉਸ ਟਾਈਮ ਤੇ ਜਦੋਂ ਗਾਰਡ ਕਰਦੇ ਸੀ। ਸੋ ਜਿਹੜੀ ਫੈਮਿਲੀ ਉਹ ਮਿਲਟਰੀ ਫੈਮਿਲੀ ਹੈਗੀ ਆ। ਮੇਰੇ ਨਾਨਕੀ ਘੁੰਮਣ ਮਾਣਕ ਜੋ ਕਿ ਇੱਧਰ ਫਗਵਾੜੇ ਲਾਗੇ ਪਿੰਡ ਹੈਗਾ, ਔਰ ਮੇਰੇ ਨਾਨਕੇ ਮੇਰੇ ਮਾਮੇ ਦੀ ਸਾਈਡ ਸਾਰੀ ਨਿਹੰਗ ਸਿੰਘ ਸੀ, ਪਹਿਲਾਂ ਤੋਂ ਨਿਹੰਗ ਸਿੰਘ ਸੀਗੇ। ਔਰ ਦਾਸ 2.5 ਸਾਲ ਦਾ ਸੀ ਜਦੋਂ UK ਦੇ ਵਿੱਚ ਆਇਆ, ਬਚਪਨ ਚ ਆਇਆ ਸੀ। 4 ਭਰਾ ਮੈਂ ਛੋਟਾ ਸੀ, ਦੂਜੇ ਭਰਾਵਾਂ ਨੇ ਥੋੜੀ ਬਹੁਤੀ ਖੇਤੀਬਾੜੀ, ਪਰ ਮੈਂ ਬਚਪਨ ਚ ਆਇਆ ਤਾਂ ਮੈਨੂੰ ਕੋਈ ਸੁੱਟ ਨੀ ਹੈਗੀ ਕਿ ਮੈਂ ਪੰਜਾਬ ਚ ਜੰਮਿਆ। ਹਾਂਜੀ, ਕਿਉਂਕਿ 2-2.5 ਸਾਲ ਦੀ ਉਮਰ ਦੇ ਵਿੱਚ ਕੀ ਬੱਚੇ ਨੂੰ ਪਤਾ ਹੁੰਦਾ। ਹਾਂਜੀ, ਪਰ ਆਪਾਂ ਜਦੋਂ ਪਹਿਲਾਂ 15-16 ਸਾਲ UK ਦੇ ਵਿੱਚ ਸਾਡੇ ਜਿਹੜੇ ਮਾਂ ਬਾਪ ਸੀਗੇ ਉਹ ਬਿਜ਼ੀ ਸੀ ਕੰਮਾਂ ਕਾਰਾਂ ਦੇ ਵਿੱਚ ਪੈਸੇ ਕਮਾਉਣੇ, ਉਸ ਦਿਨਾਂ ਚ ਬਹੁਤ ਔਖਾ ਸੀ। ਆਪਾਂ ਗੱਲ ਕਰਦੇ 60s ਦੇ ਵਿੱਚ 70s ਦੇ ਵਿੱਚ, ਉਦੋਂ ਨਸਲਵਾਦ ਵੀ ਬਹੁਤ ਸੀਗੀ ਔਰ ਫੈਕਟਰੀਆਂ ਦੇ ਵਿੱਚ ਫਾਉਂਡਰੀਆਂ ਦੇ ਵਿੱਚ ਬਹੁਤ ਭਾਰਾ ਕੰਮ ਸੀਗਾ। ਮੈਂ ਕਹਿੰਦਾ ਇੰਨਾ ਭਾਰਾ ਸੀ ਜਿਹਨਾਂ ਖੇਤੀਬਾੜੀ ਪਿੱਛੇ ਜੱਟਾਂ ਨੇ ਕਿਸਾਨੀ ਕੀਤੀ ਹੋਵੇ ਉਹੀ ਇਹ ਕੰਮ ਸੰਭਾਲ ਸਕਦੇ ਸੀ, ਕਿਉਂਕਿ ਹੋਰ ਵੀ ਬਾਹਰਲੀ ਕੰਟਰੀਆਂ ਚੋਂ ਕੰਮ ਆਈਆਂ ਸੀ, ਬੰਗਾਲੀ ਵੀ ਆਏ ਸੀ, ਪਾਕਿਸਤਾਨੀ ਵੀ, ਪਰ ਉਹ ਇਹ ਕੰਮ ਨੀ। ਪਾਕਿਸਤਾਨੀਆਂ ਨੇ ਟੈਕਸੀਆਂ ਚਲਾਉਣ ਲੱਗ ਪਏ ਸੀ, ਬੰਗਾਲੀ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਦੇ ਸੀਗੇ ਬਹੁਤੇ, ਪਰ ਜਿਹੜੇ ਸਾਡੇ ਸਰਦਾਰ ਸੀ ਉਹ ਭਾਰੇ ਤੋਂ ਭਾਰਾ ਕੰਮ ਕਰਦੇ ਸੀ, ਮਿੱਲਾਂ ਫਾਉਂਡਰੀਆਂ ਫਿਰ, ਤੇ ਬੜੀਆਂ ਮਿਹਨਤਾਂ ਕੀਤੀਆਂ। ਪਰ ਜਿੱਥੇ ਕੁਛ ਖੱਟਿਆ ਤੇ ਗਵਾਇਆ ਵੀ ਬਹੁਤ ਮੈਂ ਕਹੂੰਗਾ। ਸਭ ਤੋਂ ਜਿਹੜੀ ਮੇਨ ਚੀਜ਼ ਸੀ ਉਹਨਾਂ ਦੀ ਮਜਬੂਰੀ ਸੀਗੀ, ਕਿਉਂਕਿ ਉਹਨਾਂ ਨੇ ਸ਼ਿਫਟਾਂ ਲਾਉਣੀਆਂ 7-7 ਦਿਨ, ਦਿਨ ਕਿਸੇ ਨੇ ਰਾਤ ਨੂੰ ਚਲ ਜਾਣਾ, ਕਿਸੇ ਦਿਨ ਨੂੰ ਚਲ ਜਾਣਾ, ਤੇ ਬੱਚਿਆਂ ਵਾਸਤੇ ਉਹਨਾਂ ਕੋਲ ਟਾਈਮ ਇੰਨਾ ਹੈ ਨਹੀਂ ਸੀਗਾ। ਸੋ ਇਹ ਜਿਹੜੀ ਪਹਿਲੀ ਜਨਰੇਸ਼ਨ ਅਸੀਂ ਉੱਥੇ ਦੇ ਪਲੇ ਸੀਗੇ, ਅਸੀਂ ਫਿਰ ਜਿਹੜੇ ਵੈਸਟਰਨ, ਕਿਉਂਕਿ ਅਸੀਂ ਗੋਰਿਆਂ ਦੇ ਵਿੱਚ ਵਿਚਰਦੇ ਸੀਗੇ, ਉਦੋਂ ਸਾਡੀ ਗਿਣਤੀ ਵੀ ਘੱਟ ਹੁੰਦੀ ਸੀਗੀ, ਤੇ ਸਾਨੂੰ ਥੋੜੀ ਬਹੁਤੀ ਜਿਹੜੀ ਸਾਡੀ ਸਾਡੇ ਵਿਰਸੇ ਦੇ ਬਾਰੇ, ਸਾਡੀ ਕਲਚਰ ਦੇ ਬਾਰੇ ਗੁਰਦੁਆਰੇ ਤੋਂ ਮਿਲਦੀ ਸੀ। ਐਤਵਾਰ ਨੂੰ ਜਾਂਦੇ ਹੁੰਦੇ ਸੀ ਗੁਰਦੁਆਰੇ, ਪੰਜਾਬੀ ਕਲਾਸਾਂ ਹੁੰਦੀਆਂ ਸੀ, ਪਰ ਉੱਥੇ ਵੀ ਜਿਹੜੇ ਟੀਚਰ ਵੀ ਨਿਕੰਮੇ, ਟੀਚਰ ਵੀ ਨਿਕੰਮੇ ਸੀਗੇ, ਕਿਉਂਕਿ ਟੀਚਰ ਵੀ ਏਦਾਂ ਫੜੇ ਸੀਗੇ, ਤੇ ਪ੍ਰਚਾਰਕ ਵੀ ਬਹੁਤੇ ਵਧੀਆ ਨੀ ਸੀਗੇ। ਸੋ ਨਾ ਤਾਂ ਸਾਨੂੰ ਸਿੱਖੀ ਦੇ ਬਾਰੇ ਕੁਛ ਦੱਸਿਆ ਗਿਆ, ਨਾ ਸਾਨੂੰ ਮਾਂ ਬੋਲੀ ਦੇ ਨਾਲ ਬਹੁਤਾ ਜਾਣੀ ਕਿ ਪਿਆਰ ਵਧਾਇਆ ਸਾਡਾ, ਸਾਨੂੰ ਨਫ਼ਰਤ ਪੈਦਾ ਕੀਤਾ, ਕਿਉਂਕਿ ਟੀਚਰ ਉਹ ਦੇਸੀ ਤਰੀਕੇ ਸੋਟੀਆਂ ਦੇ ਨਾਲ ਗਾਲੋਚੀ ਦੇ ਨਾਲ ਸਿਖਾਲਦੇ ਸੀ, ਤਾਂ ਸਾਨੂੰ ਸਕੂਲਾਂ ਦੇ ਵਿੱਚ ਗੋਰੇ ਪਿਆਰ ਨਾਲ ਸਿਖਾਲਦੇ ਸੀਗੇ। ਤੁਹਾਨੂੰ ਪਤਾ ਮਾਡਰਨ ਟੀਚਿੰਗ ਮੈਥਡ ਪੁਰਾਣੇ ਦੇ ਵਿੱਚ ਬਹੁਤ ਫਰਕ ਆ। ਸੋ ਮੈਂ ਜੇ ਸੱਚ ਦੱਸਾਂ ਵੀ ਅਸੀਂ 14-15 ਸਾਲ ਦੀ ਉਮਰ ਤੱਕ ਅਸੀਂ ਗੋਰੇ ਬਣ ਗਏ ਸੀਗੇ, ਔਰ ਤੁਸੀਂ ਯਕੀਨ ਕਰੋ ਮੈਨੂੰ ਉਦੋਂ ਪੰਜਾਬੀ ਬੋਲਣੀ ਪੜ੍ਹਨੀ ਤਾਂ ਲਿਖਣੀ ਕਿ ਮੈਨੂੰ ਬੋਲਣੀ ਵੀ ਨਹੀਂ ਆਉਂਦੀ, ਕਿਉਂਕਿ ਆਲ ਡੇ ਅਸੀਂ ਗੋਰਿਆਂ ਦੇ ਵਿੱਚ ਬਚਣਾ ਤੇ ਪਰ ਜਿਸ ਤਰ੍ਹਾਂ ਮੈਨੂੰ ਪਰਮਾਤਮਾ ਦਿੰਦਾ 14 ਸਾਲ ਦੀ ਉਮਰ ਤੇ ਮੈਨੂੰ ਆਹ ਪਰਸਨਲ ਸ਼ੌਂਕ ਸੀਗਾ ਕਿ ਆਪਾਂ ਇਤਿਹਾਸ ਦੇ ਬਾਰੇ ਜਾਂ ਦੁਨੀਆਂ ਦੇ ਇਤਿਹਾਸ ਪੜ੍ਹੀਏ, ਤਾਂ ਮੈਨੂੰ ਨਸਲਵਾਦ ਦੇ ਖਿਲਾਫ਼ ਕਾਫ਼ੀ ਸ਼ੌਂਕ ਸੀ ਵੀ ਅਸੀਂ ਐਂਟੀ ਰੇਸਿਸਟ ਆਰਗਨਾਈਜੇਸ਼ਨ ਦੇ ਵਿੱਚ ਵੀ ਸੀਗੇ, ਲੜਦੇ ਰਹਿੰਦੇ ਸੀ ਤੇ ਉਦੋਂ ਕਾ ਕੇਸ ਹੁੰਦੇ ਸੀ, ਇਮੀਗ੍ਰੇਸ਼ਨ ਦੇ ਕੇਸ, ਡਿਪੋਰਟੇਸ਼ਨ ਦੇ ਕੇਸ, ਤਾਂ ਮੇਰਾ ਖੁਦ ਮੇਰੇ ਚਾਚੇ ਦਾ ਮੁੰਡਾ ਸੀ ਉਹ ਇਲੀਗਲ ਆਇਆ ਸੀ ਸਾਡੇ ਕੋਲ ਰਹਿੰਦਾ ਸੀਗਾ, ਤੇ ਉਦੋਂ ਮੈਂ 13 ਸਾਲ ਦੀ ਉਮਰ ਸੀ, ਮੇਰੀ 14 ਸਾਲ ਦੀ ਉਮਰ ਤੇ ਉਦੋਂ ਜਿੱਥੇ ਉਹ ਕੰਮ ਕਰਦੇ ਸੀ ਛਾਪਾ ਮਾਰਿਆ ਸੀ ਸਰਕਾਰ ਨੇ, ਤਾਂ ਉਹ ਅਰੈਸਟ ਕਰਦੇ ਸੀਗੇ ਸਾਰੇ, ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡਰਦਾ ਸੀਗਾ ਕਿਉਂਕਿ ਪੇਪਰ ਉਹਨਾਂ ਨੇ ਪੇਪਰ ਡਿਸਟਰੋਏ ਕਰਦੇ ਸੀ ਵੀ ਸਾਨੂੰ ਡਿਪੋਰਟੇਸ਼ਨ ਨਾ ਹੋ ਜਾਵੇ, ਤੇ ਉਹ ਫਿਰ ਅਸੀਂ ਉਸ ਪਹਿਲੀ ਵਾਰੀ ਸੀ ਉਦੋਂ ਫਿਰ ਜਿਹੜੇ ਕੈਂਪੇਨਰ ਸੀ ਵੀ ਇਹਨਾਂ ਨੂੰ ਜੇਲ੍ਹਾਂ ਚ ਕਿਉਂ ਤੁਸੀਂ ਰੱਖਿਆ ਆ, ਇਹਨਾਂ ਨੂੰ ਤੁਸੀਂ ਟੈਂਪਰਰੀ ਕ੍ਰਿਮੀਨਲ ਤਾਂ ਹੈ ਨੀ, ਉਦੋਂ ਫਿਰ ਮੈਂ ਇਨਵੋਲਵ ਹੋ ਗਿਆ ਸੀ ਵੀ ਮੇਰੇ ਆਪਣੇ ਚਾਚੇ ਨੂੰ ਜੇਲ੍ਹ ਚੋਂ ਬਾਹਰ ਕਢਾਉਣ ਦੀ ਇੱਕ ਮਹਿਮ ਸੀਗੀ, ਉਹ ਉਹਦੇ ਨਾਲ ਹੀ ਮੈਂ ਪੋਲੀਟੀ ਸਾਇੰਸ ਕਾਫੀ ਹੋ ਗਿਆ ਸੀਗਾ, ਤੇ ਕੋਈ ਮੇਰੇ ਚ ਧਰਮ ਦੇ ਨਾਲ ਪਿਆਰ ਨੀ, ਬਾਲ ਕੱਟੇ ਸੀ ਕਿਉਂਕਿ ਉਸ ਦਿਨਾਂ ਦੇ ਵਿੱਚ ਪਹਿਲਾਂ ਤਾਂ ਜਿਹੜੇ ਸਰਦਾਰ ਆਏ ਸੀ ਉਹਨਾਂ ਨੇ ਵੀ ਬਾਲ ਕੱਟ ਲਏ ਸੀਗੇ ਕਿਉਂਕਿ ਉੱਥੇ ਮੁਸੀਬਤਾਂ ਸੀ ਕੰਮ ਲੱਭਣ ਵਾਸਤੇ, ਤੇ ਨਾਲ ਹੀ ਸਾਨੂੰ ਕੀ ਦੱਸਣਾ ਸੀ ਉਹਨਾਂ ਨੇ, ਜੇ ਆਪ ਬਾਲ ਕੱਟੀ ਸਾਨੂੰ ਕੀ ਸਿੱਖੀ ਬਾਰੇ ਦੱਸਣਾ ਸੀ ਉਹਨਾਂ ਨੇ, ਸੋ ਉਦੋਂ ਮੈਂ ਬਿਲਕੁਲ ਬਾਲ ਕੱਟੇ ਸੀਗੇ ਮੇਰੇ, ਪਰ ਮੈਂ ਪੋਲੀਟੀਕਲੀ ਐਕਟਿਵ ਹੋ ਗਿਆ ਸੀਗਾ। ਹੁਣ ਤੁਸੀਂ ਗੱਲ ਕੀਤੀ ਸੀ ਕਿ UK ਪੁਰਾਣਾ ਮੁਲਕ ਆ ਵੀ ਇਹਦੇ ਵਿੱਚ, ਇਹ ਗੱਲ ਤੁਹਾਡੀ ਬਿਲਕੁਲ ਠੀਕ ਆ, ਇੰਗਲੈਂਡ ਇਹਨੂੰ ਕਹਿੰਦੇ ਨੇ ਮਦਰ ਆਫ ਪਾਰਲੀਮੈਂਟ ਕਹਿ ਸਕਦੇ ਆ, ਜਾਂ ਬ੍ਰਿਟਿਸ਼ ਐਮਪਾਇਰ ਦੀ ਇਹ ਜਿਹੜੀ ਬੇਸ ਸੀਗਾ, ਤੇ ਇਹ ਪੁਰਾਣੀਆਂ ਨੇ ਦੁਨੀਆਂ ਤੇ ਮਟੀਰੀਅਲ ਦੀ ਜਾਂ ਇਕਨੋਮਿਕਲੀ ਜਾਂ ਮਿਲੀਟਰੀ ਰਾਜ ਕੀਤਾ ਨਾ, ਮੈਂ ਕਹਿੰਦਾ ਇਸ ਤੋਂ ਵੱਡਾ ਰਾਜ ਇਹਨਾਂ ਨੇ ਕੀਤਾ ਉਹ ਸੀਗਾ ਦਿਮਾਗੀ ਰਾਜ। ਇਹਨਾਂ ਨੇ ਦੁਨੀਆਂ ਦੇ ਵਿੱਚ ਜਾ ਕੇ ਜਿੱਥੇ ਵੀ ਨਾਲੇ ਗੁਲਾਮ ਕੀਤਾ ਲੋਕਾਂ ਨੂੰ, ਨਾਲੇ ਕਿਹਾ ਵੀ ਤੁਸੀਂ ਸੈਕਿੰਡ ਕਲਾਸ ਆ, ਤੁਹਾਡੇ ਕੋਲ ਕੁਛ ਨੀ ਹੈਗਾ, ਤੁਸੀਂ ਕੁਛ ਨੀ ਸਿਖਾ ਸਕਦੇ, ਅਸੀਂ ਐਡਵਾਂਸਡ ਆ, ਤੁਸੀਂ ਪ੍ਰਿਮਿਟਿਵ ਲੋਕ ਆ, ਇਹੀ ਦੱਸਿਆ ਇਹਨਾਂ ਨੇ। ਔਰ ਆਸਟ੍ਰੇਲੀਆ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਨੇ ਇੱਥੇ ਅਬਰੀਜਨਲ ਲੋਕਾਂ ਦਾ ਕਿੰਨਾ ਇਹਨਾਂ ਨੇ ਸੱਤਿਆਨਾਸ ਕੀਤਾ, ਐਨ ਇਹਨਾਂ ਨੂੰ ਕਹਿਤਾ ਵੀ ਤੁਸੀਂ ਹੈ ਹੀ ਅਨਸਿਵਲਾਈਜ਼ਡ ਜਾਨਵਰ ਕਹਿਤਾ। ਹਾਂਜੀ, ਸੋ ਕੁਝ ਹੱਦ ਤੱਕ ਇਹ ਜਿਹੜੀ ਰੇਸਿਸਟ ਐਟੀਟਿਊਡ ਸੀਗੀਆਂ, ਵੈਸਟਰਨ ਰੇਸਿਜ਼ਮ, ਇਹ ਸਾਡੇ ਜ਼ਿਹਨ ਦੇ ਵਿੱਚ ਵੀ ਵੜ ਗਈਆਂ ਸੀਗੀਆਂ, ਅਸੀਂ ਆਪ ਖੁਦ ਆਪਣੇ ਆਪ ਨੂੰ ਮਹਿਸੂਸ ਕਰਦੇ ਸੀ ਵੀ ਅਸੀਂ ਖੜਿਆ ਸੈਕਿੰਡ ਕਲਾਸ ਹੀ ਹੈਗੇ, ਅਸੀਂ ਖੜਿਆ ਇਹ ਗੋਰੇ ਐਡਵਾਂਸਡ, ਅਸੀਂ ਨਹੀਂ ਐਡਵਾਂਸਡ। ਸੋ ਇਹਦਾ ਇਫੈਕਟ ਬਹੁਤ ਪੈਂਦਾ ਸਾਈਕੋਲੋਜੀਕਲੀ ਜਿਹੜੇ ਬੱਚਿਆਂ ਦੇ ਵਿੱਚ, ਉਹ ਲੋ ਐਸਟੀਮ ਹੋ ਜਾਂਦੀ ਆ, ਇੱਥੇ ਤੱਕ ਕਈ ਬੱਚੇ ਹਾਰਮਿੰਗ ਬਿਹੇਵੀਅਰ ਨਾ ਕਿ ਆਪਣੇ ਆਪ ਤੇ ਹਾਰਮ ਵੀ ਕਰਨ ਲੱਗ ਪੈਂਦੇ ਆ, ਤੇ ਸਾਡਾ ਇਹ ਵੀ ਮਨ ਕਰਨਾ ਵੀ ਅਸੀਂ ਘਰੋਂ ਭੱਜੇ, ਅਸੀਂ ਇੰਡੀਆ ਨਹੀਂ ਰਹਿਣਾ, ਅਸੀਂ ਗੋਰਿਆਂ ਦੇ ਵਿੱਚ ਰਹਿਣਾ। ਸੋ ਉਹਦੀ ਮੈਂ ਸਟੱਡੀ ਕਰਨ ਲੱਗ ਪਿਆ ਸੀਗਾ, ਮੇਰੇ ਚੰਗੇ ਭਾਗ ਸੀ ਮੈਂ ਥੋੜਾ ਬਹੁਤ ਹਿਸਟਰੀ ਪੜ੍ਹਨ ਲੱਗ ਪਿਆ। ਸੋ ਉਹਦੇ ਨਾਲ ਫਿਰ ਮੈਨੂੰ ਬੜਾ ਮਹਿਸੂਸ ਹੋਇਆ ਵੀ ਮੈਂ ਆਪਣਾ ਜਿਹੜਾ ਕਲਚਰ, ਮੇਰਾ ਧਰਮ, ਮੇਰਾ ਵਿਰਸਾ, ਮੈਨੂੰ ਚਲ ਮੇਰਾ ਕਸੂਰ ਵੀ ਨਹੀਂ ਸੀਗਾ, ਮੈਨੂੰ ਮੁੜ ਕੇ ਇਹਨੂੰ ਅਪਣਾਉਣਾ ਚਾਹੀਦਾ। ਹਾਂਜੀ, ਤੇ ਫਿਰ 16-17 ਦੀ ਉਮਰ ਦੇ ਵਿੱਚ ਫਿਰ ਮੈਂ ਪੰਜਾਬੀ ਵੀ ਥੋੜੀ ਬੋਲਣੀ ਸਿੱਖਣੀ ਸ਼ੁਰੂ ਕੀਤੀ, ਤੇ ਮੈਂ ਕੇਸ ਵੀ ਰੱਖ ਲਏ ਸੀਗੇ, ਕਿਸੇ ਬਾਬੇ ਕੋਲ ਨੀ ਗਏ ਆਪਾਂ, ਨਾ ਹੀ ਉਦੋਂ ਤਾਂ ਨਾ ਹੀ ਅੱਜ ਬਾਬਿਆਂ ਕੋਲ ਗਏ ਆ ਆਪਾਂ, ਤਾਂ ਸਾਡੇ ਜਿਹੜੇ ਤੁਸੀਂ ਜਿਹੜੇ ਸਾਡੇ ਪੜਦਾਦੇ, ਜਿਹੜੇ ਸਾਡੇ ਭਗਤ, ਸਾਡੇ ਸ਼ਹੀਦ, ਉਹਨਾਂ ਦੀਆਂ ਕਾਰਨਾਮਿਆਂ ਪੜ੍ਹ ਕੇ ਆਪਾਂ ਇਸ ਪਾਸੇ ਲੱਗੇ ਹਾਂ। ਤੇ ਉਸ ਤੋਂ ਬਾਅਦ ਫਿਰ ਮੈਂ ਕਾਫੀ ਪੋਲੀਟੀਕਲੀ ਆਰਗਨਾਈਜ਼ਡ ਹੋ ਗਿਆ ਸੀਗਾ ਉਸ ਦਿਨਾਂ ਦੇ ਵਿੱਚ ਨਾ, ਸਾਡੇ UK ਦੇ ਵਿੱਚ ਬਹੁਤੀ ਕੋਈ ਸਿੱਖ ਜਥੇਬੰਦੀਆਂ ਸਰਗਰਮ ਨਹੀਂ ਸੀਗੀਆਂ, ਪਰ ਇੱਕ ਜਥੇਬੰਦੀ ਸੀਗੀ ਉਹਨਾਂ ਦਾ ਇੰਡੀਅਨ ਵਰਕਰ ਐਸੋਸੀਏਸ਼ਨ RWA ਜਿਹਨਾਂ ਕਹਿੰਦੇ ਆ, ਸ਼ਾਇਦ ਤੁਹਾਡੀ ਇੱਥੇ ਬਾਹਰ ਵੀ ਐਸੋਸੀਏਸ਼ਨ ਹੋਊਗੀ। ਉਹ ਆਰਗਨਾਈਜ਼ ਸੀ ਕਿਉਂਕਿ ਪੁਰਾਣੇ ਨਕਸਲਾਈਟ ਜੇ ਮਾਰਕਸਵਾਦੀ ਇੰਡੀਆ ਤੋਂ ਉਹ ਲਿਖੇ ਥੋੜੇ ਬਹੁਤੇ ਸੀਗੇ, ਉਹ ਕਾਫੀ ਐਕਟਿਵ ਹੁੰਦੇ ਸੀ ਨਸਲਵਾਦ ਦੇ ਖਿਲਾਫ, ਔਰ ਥੋੜੇ ਬਹੁਤੇ ਜਿਹੜੇ ਇਮੀਗ੍ਰੈਂਟ ਸੀ ਉਹਨਾਂ ਨੂੰ ਹੈਲਪ ਕਰਨੀ, ਪੇਪਰ ਭਰਨੇ, ਉਹਨਾਂ ਦੇ ਚਿੱਠੀਆਂ ਲਿਖਣੀਆਂ। ਸੋ ਉਹਨਾਂ ਨੇ ਇੱਕ ਯੂਥ ਵਿੰਗ ਬਣਾਈ ਸੀਗੀ, ਤੇ ਉਹ ਯੂਥ ਵਿੰਗ ਦੇ ਵਿੱਚ ਇਨਵੋਲਵ ਹੋ ਗਿਆ ਸੀਗਾ, ਤੇ ਫਿਰ ਅਸੀਂ ਕਾਫੀ ਫਿਰ ਐਕਟਿਵ ਹੋ ਗਏ ਸੀ ਪੋਲੀਟਿਕਸ ਦੇ ਵਿੱਚ। ਪਰ ਜਦੋਂ ਫਿਰ ਗੱਲ ਆਈ, ਜਦੋਂ ਮੈਂ ਫਿਰ ਯੂਨੀਵਰਸਿਟੀ ਮੈਂ ਗਿਆ, ਇੱਥੇ ਮੈਂ ਪਹਿਲਾਂ ਸਾਇੰਸ ਦੀ ਡਿਗਰੀ ਕੀਤੀ UK ਚ, ਤੇ 80s ਦੇ ਵਿੱਚ ਉਦੋਂ ਫਿਰ ਇੱਥੇ UK ਚ ਕਾਫੀ ਨਸਲਵਾਦ ਵੱਧ ਗਿਆ ਸੀਗਾ, ਕਈ ਕਤਲ ਵੀ ਹੋਏ ਸੀ ਆਪਣੇ ਪੰਜਾਬੀਆਂ ਦੇ ਹੋਰਨਾਂ ਦੇ ਵੀ ਗੋਰਿਆਂ ਦੇ ਹੱਥੀ। ਸੋ ਓਹਦੇ ਨਾਲ ਫਿਰ ਮੈਂ ਹੋਰ ਐਕਟਿਵ ਹੋ ਗਿਆ ਸੀਗਾ ਤੇ ਫਿਰ 82 ਦੇ ਵਿੱਚ 83 ਦੇ ਵਿੱਚ ਮੈਂ ਸੋਸ਼ਲ ਵਰਕ ਪ੍ਰੋਫੈਸ਼ਨ ਨੂੰ ਐਂਟਰ ਕੀਤਾ। ਪਰ ਨਾਲ ਦੀ ਨਾਲ ਮੈਂ ਕਿਉਂਕਿ ਮੈਂ 1979 ਚ ਮੈਂ ਅੰਮ੍ਰਿਤ ਵੀ ਛਕ ਲਿਆ ਸੀ, ਸਿੱਖੀ ਵੱਲ ਵੀ ਮੇਰਾ ਜਾਨੀ ਕਿ ਬਹੁਤ ਮੰਨ ਗਿਆ ਸੀ ਔਰ ਮੈਂ ਮਹਿਸੂਸ ਕੀਤਾ ਵੀ ਅਸੀਂ ਗੁਰਸਿੱਖ ਸੋਸ਼ਲ ਵਰਕ ਜਿਹੜਾ ਸਾਡੇ ਵਾਸਤੇ ਹੀ ਪ੍ਰੋਫੈਸ਼ਨ ਬਣਾਇਆ ਗੁਰੂ ਸਾਹਿਬ ਨੇ। ਤੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਜਿੱਥੇ ਤੁਸੀਂ ਸਪਿਰਿਚੁਅਲ ਤੁਸੀਂ ਆਪਣੀ ਖੁਰਾਕ ਨਾਮ ਭਗਤੀ ਕਰਨੀ ਉੱਥੇ ਸੇਵਾ ਕਰਨੀ ਆ ਉੱਥੇ ਸਰਬੱਤ ਦੇ ਤੁਸੀਂ ਪਹਿਲਾਂ ਵੀ ਪ੍ਰੋਗਰਾਮ ਚ ਗੱਲ ਕੀਤੀ ਹੋਈ ਸਰਬੱਤ ਦਾ ਭਲਾ ਇਹ ਸਾਡਾ ਮੁੱਢਲਾ ਸਿਧਾਂਤ ਆ, ਮਾਨਸ ਕੀ ਜਾਲ ਸਭ ਇੱਕ ਪਛਾਣ ਦੋ ਸਿਧਾਂਤ ਆ ਔਰ ਜੇ ਸੇਵਾ ਜੇ ਲੰਗਰਾਂ ਦੀਆਂ ਸੇਵਾ ਇਹ ਵੀ ਇੱਕ ਸਾਨੂੰ ਇੱਕ ਪ੍ਰਤੀਕ ਆ ਆਪਾਂ ਸਮਾਜ ਸੇਵਾ ਵੀ ਕਰਨੀ ਆ ਜੀ। ਸੋ ਮੈਂ ਆਪਣੇ ਉੱਚੇ ਪਾਸ ਸਮਝੀ ਵੀ ਮੈਨੂੰ ਸੋਸ਼ਲ ਵਰਕ ਪ੍ਰੋਫੈਸ਼ਨ ਦੇ ਵਿੱਚ ਵੀ ਜੋਬ ਮਿਲ ਗਈ ਤੇ ਨਾਲ ਦੀ ਨਾਲ ਮੈਂ ਸਿੱਖ ਵੀ ਇਹ ਮੇਰੇ ਲਈ ਆਈਡੀਅਲ ਰੋਲ ਹੈਗਾ। ਫਿਰ 84 ਦੇ ਵਿੱਚ ਜਦੋਂ ਸਭ ਤੇ ਹਮਲਾ ਹੋਇਆ ਉਸ ਤੋਂ ਬਾਅਦ ਵੀ ਬਹੁਤ ਇੱਕ ਮੋੜ ਠੀਕ ਹੈ ਮੈਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਸੀ ਪਰ ਮੈਂ ਫਿਰ ਕਾਫੀ ਨੌਜਵਾਨਾਂ ਨੂੰ ਯਾਨੀ ਕਿ ਸਰਗਰਮੀਆਂ ਦੇ ਵਿੱਚ ਕਾਫੀ ਅਸੀਂ ਐਕਟਿਵ ਰਹੇ ਹਾਂ ਤੇ ਆਰਗਨਾਈਜ਼ ਕਰਨਾ ਯੂਥ ਮੂਵਮੈਂਟ ਆ ਸਿੱਖ ਯੂਥ ਮੂਵਮੈਂਟ ਆਰਗਨਾਈਜ਼ੇਸ਼ਨ ਵਗੈਰਾ ਤੇ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕੀ ਸਾਡੇ ਨਾਲ ਹੋਇਆ ਵੀ ਉਸ ਤੋਂ ਬਾਅਦ ਮੈਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸ਼ੌਂਕ ਰੱਖਣ ਲੱਗ ਪਿਆ ਸੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਸਿੱਖਾਂ ਦੇ ਨਾਲ। ਸੋ ਇਹ ਪੈਰਲਲ ਪਿਛਲੇ 10 ਸਾਲਾਂ ਚ UK ਸਿੱਖ ਮੀਡੀਆ ਸ਼ੁਰੂ ਹੋ ਗਿਆ ਟੈਲੀਵਿਜ਼ਨ ਮੀਡੀਆ ਤਾਂ ਉਹ ਕਿਉਂਕਿ ਮੇਰੀ ਫੀਲਡ ਸੀਗੀ ਇੱਕ ਤਾਂ ਅਸੀਂ ਸੋਸ਼ਲ ਇਸ਼ੂ ਦੇ ਵਿੱਚ ਵੀ ਸੀਗੇ ਇੱਕ ਇੰਟਲੈਕਚੁਅਲ ਬੇਸਿਸ ਅਸੀਂ ਸਕਾਲਰ ਤਾਂ ਦੂਜਾ ਸਿੱਖ ਸਰਗਰਮੀਆਂ ਦੇ ਵਿੱਚ ਵੀ ਉਹ ਤਿੰਨੀ ਪੱਖ ਲੱਗੇ ਵੀ ਅਸੀਂ ਜਿਹੜੇ ਪ੍ਰੋਗਰਾਮ ਕਰਦੇ ਰਹੇ ਹਾਂ ਤੁਸੀਂ ਦੇਖ ਸਕਦੇ ਯੂਟਿਊਬ ਤੇ ਵੀ ਅਸੀਂ ਪ੍ਰੋਗਰਾਮ ਬਹੁਤ ਕੀਤੇ ਸੋਸ਼ਲ ਪ੍ਰੋਗਰਾਮ ਬਹੁਤ ਕੀਤੇ ਆ ਔਰ ਉਹ ਸਬਜੈਕਟ ਅਸੀਂ ਫੜੇ ਜਿਹੜੇ ਕਿ ਬਰਾ ਸਾਹਿਬ ਕਈ ਵਾਰੀ ਅਸੀਂ ਗੱਲ ਵੀ ਨੀ ਕਰ ਸਕਦੇ ਇੱਕ ਦੂਜੇ ਦੇ ਨਾਲ ਸੈਕਸੁਅਲ ਅਬਿਊਸ ਤੇ ਵਾਇਲੈਂਸ ਤੇ ਮੈਂਟਲ ਹੈਲਥ ਤੇ ਤੁਸੀਂ ਕਿਹੜਾ ਸਬਜੈਕਟ ਨੀ ਅਸੀਂ ਇਸ ਟੱਚ ਕੀਤਾ ਪਰ ਸਾਡੇ UK ਚ ਹੁਣ ਕਾਫੀ ਫਰਕ ਪੈ ਗਿਆ ਲੋਕੀ ਜਿਹੜੀ ਗੱਲਾਂ ਤੋਂ ਕੰਨ ਤੋਂ ਝਿਜਕਦੇ ਸੀ ਕੰਫਰਟੇਬਲ ਹੈਗੇ ਅਸੀਂ ਕਰ ਸਕਦੇ ਗੱਲਾਂ ਹਾਂਜੀ। ਸੋ ਇਹ ਥੋੜਾ ਜਿਹਾ ਆਪਾਂ ਸੰਖੇਪ ਦੇ ਵਿੱਚ ਥੋੜੀ ਆਪਣੀ ਜੀਵਨ ਦੀ ਜੋ
ਵਿਚਾਰ ਹੈ ਇਹਦੇ ਬਾਰੇ ਦੱਸੋ। ਬਹੁਤ ਚੰਗੀ ਲੱਗੀ ਜੀ ਤੇ ਹੁਣ ਗੱਲ ਸਵਾਲ ਕਹਿੰਦੇ ਨੇ ਗੱਲਾਂ ਚੋਂ ਗੱਲ ਨਿਕਲਦੀ ਆ ਹੁਣ ਗੱਲ ਜਿਹੜੀ ਤੁਸੀਂ ਦੱਸੀ ਆ ਸੇਮ ਇਸ਼ੂ ਹੁਣ ਅਸੀਂ ਭੋਗ ਰਹੇ ਆ ਵੀ ਮਾਂ ਬਾਪ ਪਹਿਲੀ ਜਨਰੇਸ਼ਨ ਬਿਜ਼ੀ ਆ ਬੱਚਿਆਂ ਨੂੰ ਟਾਈਮ ਨਹੀਂ ਬੱਚਿਆਂ ਨੂੰ ਜਾਂ ਕਿੰਡੀ ਚ ਛੱਡਦੇ ਆ ਤਾਂ ਉੱਥੇ ਆਸਟ੍ਰੇਲੀਆ ਦੀ ਇੱਕ ਹੋਰ ਵੱਡੀ ਪ੍ਰੋਬਲਮ ਆ ਗਈ ਤੁਸੀਂ ਤਾਂ ਜਦੋਂ ਪਲੇ ਸੀ ਤੁਸੀਂ ਗੋਰਿਆਂ ਚ ਪਲੇ ਸੀ ਤਾਂ ਤੁਸੀਂ ਫੇਰ ਵੀ ਚਲੋ ਗੋਰਿਆਂ ਨੂੰ ਫੋਲੋ ਕੀਤਾ ਤੇ ਇੱਕ ਅੰਗਰੇਜ਼ੀ ਇੱਕ ਭਾਸ਼ਾ ਸੀ ਆਸਟ੍ਰੇਲੀਆ ਚ ਇਹ ਦਿੱਕਤ ਆ ਗਈ ਵੀ ਹੁਣ ਜੇ ਤੁਸੀਂ ਬੱਚੇ ਨੂੰ ਕਿਤੇ ਕਿੰਡੀ ਚ ਛੱਡਦੇ ਹੋ ਤਾਂ ਉੱਥੇ ਬੱਚਾ ਇੱਕ ਫਿਲੀਪੀਨ ਆ ਇੱਕ ਮਲੇਸ਼ੀਅਨ ਆ ਇੱਕ ਕੰਬੋਡੀਅਨ ਆ ਕੋਈ ਅਫਰੀਕਨ ਅੱਡੋ ਅੱਡ 10 ਕਿਸਮ ਦੇ ਬੱਚੇ ਆ ਤੇ ਉਹ ਬੱਚੇ ਆਪੋ ਆਪਦੀ ਭਾਸ਼ਾ ਬੋਲਦੇ ਆ ਆਪੋ ਆਪਦਾ ਉਹਨਾਂ ਦਾ ਕਲਚਰ ਆ ਤੇ ਜਦੋਂ ਫੇਰ ਉਹ ਕੀ ਕਰਦੇ ਆ ਉਹ ਸਾਰੀ ਦੁਨੀਆਂ ਤੋਂ ਵੱਖਰੀ ਇੱਕ ਭਾਸ਼ਾ ਯਾਦ ਕਰ ਲੈਂਦੇ ਆ ਜਿਹੜੀ ਕਿ ਪਿੱਛੇ ਜੇ ਮੈਂ ਇਹ ਇਸ਼ੂ ਵੀ ਬਣਾਇਆ ਦੱਸਿਆ ਸੀ ਰੇਡੀਓ ਤੇ ਵੀ ਬੱਚੇ ਕੋਈ ਬੱਚੀ ਨੂੰ ਮੈਂ ਦੇਖਿਆ ਉਹ ਘਰ ਦੇ ਵਿੱਚ ਦੁੱਧ ਨੂੰ ਕੁਛ ਹੋਰ ਹੀ ਬੋਲ ਰਹੀ ਸੀ ਮੈਂ ਕਿਹਾ ਇਹ ਕੀ ਕਹਿ ਰਹੀ ਆ ਕਹਿੰਦੇ ਇਹਦਾ ਆਪਦਾ ਆਜ਼ਾਦ ਕੀਤਾ ਗਿਆ ਵਰਡ ਆ ਕਿਉਂਕਿ ਜਿੱਥੇ ਕਿੰਡੀ ਚ ਜਾਂਦੀ ਆ ਉੱਥੇ ਇੰਨੀਆਂ ਭਾਸ਼ਾਵਾਂ ਤੇ ਉਹਨੂੰ ਸਮਝ ਨਹੀਂ ਆਉਂਦੀ ਤੇ ਉਹਨੇ ਆਪਦਾ ਹੀ ਵਰਡ ਆਜ਼ਾਦ ਕਰ ਲਿਆ ਦੁੱਧੂ ਲਈ ਤੇ ਸੋ ਇਹ ਇਹ ਜਿਹੜੀਆਂ ਚੀਜ਼ਾਂ ਦੀ ਹੁਣ ਪ੍ਰੋਬਲਮ ਇੱਥੇ ਵੀ ਆ ਰਹੀ ਆ ਬੱਚਿਆਂ ਨੂੰ ਤੇ ਇੱਥੇ ਪੇਰੈਂਟਸ ਨੂੰ ਵੀ ਆ ਰਹੀ ਆ ਭਾਵੇਂ ਕਿ ਬਹੁਤ ਸਾਰੇ ਲੋਕ ਆਪਣੇ ਗ੍ਰੈਂਡ ਪੇਰੈਂਟਸ ਨੂੰ ਜਾਂ ਪੇਰੈਂਟਸ ਨੂੰ ਬੁਲਾ ਕੇ ਆਪਣੇ ਬੱਚਿਆਂ ਨੂੰ ਸੰਭਾਲ ਰਹੇ ਆ ਜਿਹੜੀ ਕਿ ਕਿਤੇ ਨਾ ਕਿਤੇ ਥੋੜੀ ਜਿਹੀ ਰਾਹਤ ਆ ਪਰ ਇਹਨੂੰ ਸਮੱਸਿਆ ਨੂੰ ਜੇ ਤੁਸੀਂ ਹੁਣ ਤੁਸੀਂ ਇਸ ਚੋਂ ਹੰਢਾਈ ਆ ਵਰਤੀ ਆ ਤਾਂ ਇਹਨੂੰ ਨਜਿੱਠਣ ਦਾ ਕੋਈ ਤਰੀਕਾ ਤੁਸੀਂ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰੋ।
ਹਾਂਜੀ ਬਿਲਕੁਲ ਜੀ ਮਿੰਟੂ ਸਾਹਿਬ ਜੇ ਆਪਾਂ ਜਨਰਲ ਇਹਨੂੰ ਲਈਏ ਜਨਰਲ ਆਪਾਂ ਸਿੱਖ ਫਿਲਾਸਫੀ ਤੋਂ ਵੀ ਇਹਦੇ ਸੇਧ ਲੈ ਸਕਦੇ ਹਾਂ ਕਿਉਂਕਿ ਮਹਾਰਾਜ ਬਾਣੀ ਚ ਵੀ ਕਹਿੰਦੇ ਯੁੱਗ ਯੁੱਗ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਣਾ। ਉਹ ਤਾਂ ਆਪਾਂ ਧਰਮ ਦੀ ਗੱਲ ਕਰਦੇ ਸੀ ਵੀ ਇਹਦੇ ਤੁਸੀਂ ਇੱਕ ਮਿਸਾਲ ਲੈ ਸਕਦੇ ਹਾਂ ਵੀ ਹਰੇਕ ਯੁੱਗ ਦੇ ਵਿੱਚ ਹਰੇਕ ਜਗ੍ਹਾ ਦੇ ਵਿੱਚ ਵੀ ਇਹ ਤਬਦੀਲੀਆਂ ਆ ਰਹੀਆਂ ਨਵੇਂ ਚੈਲੇਂਜਸ ਹੁੰਦੀਆਂ ਤੇ ਨਵੇਂ ਚੈਲੇਂਜਸ ਵਾਸਤੇ ਤੁਹਾਨੂੰ ਕਈ ਵਾਰੀ ਨਵੇਂ ਸੋਲੂਸ਼ਨ ਵੀ ਲੱਭਣੇ ਪੈਂਦੇ ਆ ਪਰ ਜਿਹੜੇ ਪੁਰਾਣੇ ਵੀ ਕਈ ਤੁਹਾਡੇ ਕੋਲ ਜਿੱਦਾਂ ਕੋਈ ਸੰਤ ਕੋਈ ਮਿਸਤਰੀ ਹੋਵੇ ਉਹ ਨਵੇਂ ਸੰਦ ਵੀ ਲਿਆਉਂਦਾ ਪਰ ਉਹਦੇ ਕੀ ਪੁਰਾਣੇ ਸੰਦ ਵੀ ਉਹ ਕੰਮ ਦਿੰਦੇ ਆ ਕਰਕੇ ਉਹ ਟੈਸਟਿਡ ਓਵਰ ਟਾਈਮ ਹੁੰਦੇ ਆ ਤੇ ਮੈਂ ਕਹਿੰਦਾ ਵੀ ਆਪਾਂ ਇਹਨਾਂ ਨੂੰ ਇਹਨਾਂ ਦਾ ਹੱਲ ਇੱਕ ਤਾਂ ਆਪਣੇ ਜਿਹੜੇ ਸਿੱਖੀ ਸਿਧਾਂਤ ਹੈਗੇ ਆ ਕਿਉਂਕਿ ਸਾਡਾ ਜਿਹੜਾ ਸਿੱਖੀ ਸਿਧਾਂਤ ਹੈ ਇਹ ਟਾਈਮਲੈਸ ਹੈਗਾ ਜਿਹੜੀ ਗੁਰਮਤਿ ਆ ਜੋ ਗੁਰੂ ਗ੍ਰੰਥ ਸਾਹਿਬ ਆ ਇਹਦੇ ਵਿੱਚੋਂ ਸਾਨੂੰ ਬਹੁਤ ਸਿਹਤ ਮਿਲਦੀ ਆ ਫਿਊਚਰ ਵਾਸਤੇ। ਤਦੇ ਤੈਨੂੰ ਕਹਿੰਦੇ ਸਤਿਗੁਰ ਕੀ ਬਾਣੀ ਸੱਤ 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 ਕਰ ਜਾਣੋ ਗੁਰਸਿੱਖੋ। ਸੋ ਇੱਕ ਤਾਂ ਆਪਾਂ ਆਪਣਾ ਵਿਰਸਾ ਇਹ ਨੀ ਛੱਡਣਾ, ਕਿਉਂਕਿ ਕਈ ਵਾਰੀ ਲੋਕਾਂ ਦੀ ਇਹ ਵੀ ਆਦਤ ਹੁੰਦੀ ਸਾਡੀ ਹੁੰਦਾ ਸੀ ਜੀ ਹੁਣ ਅਸੀਂ ਇੰਗਲੈਂਡ ਆ ਗਏ ਆਪਾਂ ਪਿਛੋਕੜ ਨੂੰ ਛੱਡ ਦੋ ਭੁਲਾ ਲੋ ਆਪਾਂ ਗੋਰੇ ਬਣ ਜੇ। ਨਹੀਂ ਜੀ ਆਪਾਂ ਗੋਰੇ ਨੀ ਬਣਨਾ। ਅਸਲ ਵਿੱਚ ਸਿੱਖ ਜਿਹੜਾ ਹੈਗਾ ਜਾਂ ਪੰਜਾਬੀ ਵੀ ਕਹਿ ਸਕਦਾ ਕਿਉਂਕਿ ਜਿਹੜੀ ਪੰਜਾਬੀ ਕਲਚਰ ਦਾ ਸਿੱਖ ਸਿਧਾਂਤ ਆ ਇਹਦੇ ਵਿੱਚ ਬਹੁਤਾ ਅੰਤਰ ਨਹੀਂ ਹੈ। ਜਿਹੜਾ ਅੱਛੀਆਂ ਗੱਲਾਂ ਪੰਜਾਬ ਕਲਚਰ ਦੀਆਂ ਜਿਹੜੀਆਂ ਭੈੜੀਆਂ ਗੱਲਾਂ ਤੋਂ ਉਹ ਤਾਂ ਚਲੋ ਹਰੇਕ ਕਲਚਰ ਦੇ ਵਿੱਚ ਆ ਜਾਂਦੀਆਂ, ਪਰ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਉਹ ਹੁਣ ਦੇਖੋ ਪੰਜਾਬ ਵੀ ਇੱਕ ਮਲਟੀ ਕਲਚਰਲ ਸੋਸਾਇਟੀ ਹੈਗੀ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀਆਂ ਬੋਲੀਆਂ, ਮੇਰੇ ਖਿਆਲ 10 ਤੋਂ ਲੈ ਕੇ 12 ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਸਾਡੇ ਗੁਰੂ ਸਾਹਿਬਾਂ ਨੇ ਕੀ ਸਾਨੂੰ ਸਿੱਖਿਆ ਦਿੱਤੀ ਸੀ ਵੀ ਜਿੱਥੇ ਵੀ ਗਏ ਸੀਗੇ ਜੀ ਗੁਰੂ ਨਾਨਕ ਪਾਤਸ਼ਾਹ ਅਰਬੀ ਮੁਲਕਾਂ ਚ ਗਏ ਤਾਂ ਅਰਬੀ ਬੋਲੀ ਬੋਲੀ, ਜੇ ਪਰਸ਼ੀਆ ਚ ਗਏ ਤਾਂ ਫਾਰਸੀ ਬੋਲੀ। ਤਾਂ ਇਸੇ ਤਰ੍ਹਾਂ ਅਸੀਂ ਡਰਨਾ ਨੀ ਹੈਗਾ ਬੋਲੀਆਂ ਸਿੱਖਣ ਤੋਂ। ਹੁਣ ਤੁਸੀਂ ਗੱਲ ਕਰਤੀ ਆਸਟ੍ਰੇਲੀਆ ਦੀ, ਇਟਲੀ ਦੇ ਵਿੱਚ ਸਾਡੀ ਸਿੱਖਾਂ ਦੀ ਬਹੁਤ ਵਸੋਂ ਵੱਧ ਗਈ ਪੰਜਾਬੀਆਂ ਦੀ। ਉੱਥੇ ਕਹਿੰਦੇ ਸਾਨੂੰ ਇਹ ਮੁਸੀਬਤ ਆ ਵੀ ਸਾਨੂੰ ਇੰਗਲਿਸ਼ ਵੀ ਪੰਜਾਬੀ ਵੀ ਇਟਾਲੀਅਨ ਸਿੱਖਣੀ ਪੈਂਦੀ ਆ। ਤੇ ਜੇ ਤੁਸੀਂ ਫਰਾਂਸ ਬੈਲਜੀਅਮ ਵਿੱਚ ਦਾਓ ਜਿੱਥੇ ਬਾਰਡਰ ਰੀਜਨ ਜਿੱਥੇ ਜਰਮਨ ਸਾਰੇ ਮੁਲਕ ਉੱਥੇ ਬਾਰਡਰ ਤੇ, ਉੱਥੇ ਜਿਹੜੇ ਨਾਗਰਿਕ ਆ ਉਹ ਸੱਤ ਸੱਤ ਬੋਲੀਆਂ ਬੋਲਦੇ ਆ ਜੀ। ਸੋ ਆਪਾਂ ਨੂੰ ਇਹ ਚੀਜ਼ ਨਹੀਂ ਚਾਹੀਦਾ, ਸਾਨੂੰ ਵੱਧ ਚੜ ਕੇ ਦੂਜੀਆਂ ਬੋਲੀਆਂ ਸਿੱਖਣੀਆਂ ਚਾਹੀਦੀਆਂ। ਜੇ ਤੁਸੀਂ ਦੂਜੀ ਬੋਲੀ ਸਿੱਖੋ ਨਾ, ਕਈ ਵਿੱਚ ਲੋਕੀ ਸਮਝਦੇ ਵੀ ਜੇ ਮੈਂ ਹੋ ਸਿੱਖ ਤੱਕ ਗਿਆ ਮੇਰੀ ਜਿਹੜੀ ਮਾਂ ਬੋਲੀ ਆ ਉੱਥੇ ਅਸਰ ਨਹੀਂ ਜੀ। ਜਿਹੜੀ ਰਿਸਰਚ ਆ ਐਜੂਕੇਸ਼ਨਲ ਜਿਹੜੀ ਸਾਈਕੋਲੋਜੀ ਦੀ ਰਿਸਰਚ ਦੀ ਆ ਉਹ ਇਹ ਕਹਿ ਰਹੀ ਵੀ ਜਿੰਨੀਆਂ ਤੁਸੀਂ ਜ਼ਿਆਦਾ ਬੋਲੀਆਂ ਸਿੱਖੋਗੇ ਓਨਾ ਤੁਸੀਂ ਬੋਲੀਆਂ ਦੇ ਵਿੱਚ ਪਰਪੱਖ ਹੋ ਜਾਂਦੇ, ਇੱਕ ਕਿਸਮ ਦਾ ਥੋੜਾ ਤੁਹਾਡੀ ਜਿਹੜੀ ਬ੍ਰੇਨ ਆ ਉਹ ਡਿਵੈਲਪ ਹੋ ਜਾਂਦੀ। ਹਾਂਜੀ ਸੋ ਮਾਂ ਬਾਪ ਨੂੰ
ਸੋ
ਬਿਲਕੁਲ ਆਪਾਂ ਨੂੰ ਮੁਲਟ। ਹਾਂਜੀ ਹਾਂਜੀ
ਮੈਂ ਇਹੀ ਕਹਿਣਾ ਚਾਹੁੰਗਾ ਵੀ ਜਿਹੜੇ ਬਿਲਕੁਲ ਭਾਸ਼ਾਵਾਂ ਵੀ ਸਿੱਖਣ ਨੂੰ ਅਸੀਂ ਤਿਆਰ ਹਾਂ ਸਭ ਕੁਛ, ਪਰ ਪੇਰੈਂਟਸ ਜਿਹੜੇ ਕਿਤੇ ਇੱਕ ਭੁਲੇਖੇ ਚ ਅਸੀਂ ਜਿਉਣੇ ਆ ਜ਼ਿੰਦਗੀ ਦੇ ਵਿੱਚ ਵੀ ਕੁਝ ਚਾਰ ਦਿਨ ਕੰਮ ਕਰਕੇ ਕੁਝ ਬਣਾ ਲਈਏ, ਤੇ ਦੇਖੋ ਬਣਦਾ ਤਾਂ ਮੈਨੂੰ ਲੱਗਦਾ ਤੁਹਾਡਾ ਉਮਰ ਦਾ ਤਜਰਬਾ ਹੀ ਆ ਵੀ ਸਾਰੀ ਉਮਰ ਹੀ ਬਣੀ ਜਾਂਦਾ ਤੇ ਸਾਰੀ ਉਮਰ ਹੀ ਨਹੀਂ ਬਣਦਾ ਜੇ ਬੰਦੇ ਦੀ ਤਮਾ ਨਹੀਂ ਭਰਦੀ ਜਾਂ ਤਮਾ ਨਹੀਂ ਸੈੱਟ ਆਉਂਦੀ। ਤੇ ਜਿਹੜੀ ਚੀਜ਼ ਅਸੀਂ ਅਕਸਰ ਕਹਿ ਦਿੰਨੇ ਆ ਵੀ ਜੋ ਮਿਲਣੀ ਆ ਉਹ ਮਿਲ ਹੀ ਜਾਣੀ ਆ ਤੁਹਾਨੂੰ ਤੇ ਦੇਰ ਨੀ ਤਾਂ ਸਵੇਰ ਨੀ ਮਿਲ ਜਾਣੀ, ਹੁਣ ਪੇਰੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹ ਬੱਚਿਆਂ ਲਈ ਕਿਹੜੇ ਢੰਗ ਨਾਲ ਟਾਈਮ ਕੱਢਣ ਜਾਂ ਉਹਨਾਂ ਦੀ ਸੋਚ ਤਬਦੀਲੀ ਕਿਵੇਂ ਆਵੇ ਵੀ ਜੇ ਅਕਸਰ ਸਾਡੀ ਅਸਲੀ ਕਮਾਈ ਜਾਂ ਅਸਲੀ ਧਨ ਬੱਚੇ ਆ ਤੇ ਉਹ ਅਸੀਂ ਕਿਤੇ ਇਕੱਲੇ ਛੱਡ ਦਿੰਦੇ ਹਾਂ।
ਇਹਦੇ ਮੈਂ ਦੋ ਬਹੁਤ ਸਿੰਪਲ ਤਰੀਕੇ ਮੈਂ ਤੁਹਾਨੂੰ ਦੱਸ ਸਕਦਾ ਜਿਹੜੀ ਕਿ ਮੇਰੀ ਆਪਣੀ ਆਪ ਐਕਸਪੀਰੀਅੰਸ, ਔਰ ਮੈਂ ਵੀ ਕਹਿ ਦਵਾਂ ਐਜ਼ ਏ ਪੇਰੈਂਟ ਮੈਂ ਆਪ ਖੁਦ ਇਸ ਤੇ ਪੂਰਨ ਨਿਤਰਾ ਨਹੀਂ ਹੈਗਾ ਕਿਉਂਕਿ ਹਰੇਕ ਪੇਰੈਂਟ ਆਪਣੇ ਆਪ ਹੀ ਸਟਰਗਲ ਹੁੰਦੀ ਹੈ। ਆਪਾਂ ਤਾਂ ਆਈਡੀਅਲ ਗੱਲ ਕਰਦਾ ਵੀ ਆਈਡੀਅਲ ਘਰ ਦੇ ਵਿੱਚ ਕਿਸ ਤਰ੍ਹਾਂ ਹੋਣਾ ਚਾਹੀਦਾ। ਤੇ ਇੱਕ ਤਾਂ ਹੈਗਾ ਵੀ ਠੀਕ ਹੈ ਕੰਮ ਮਾਂ ਬਾਪ ਕੰਮ ਕਰਦਾ, ਇਹ ਵੀ ਇੱਕ ਚੰਗੀ ਸਿੱਖਿਆ ਬੱਚੇ ਨੂੰ ਮਿਲਦੀ ਆ ਵੀ ਤੁਸੀਂ ਆਪਣੀ ਦਸਾਂ ਨੌ ਦੀ ਕਿਰਤ ਕਰਨੀ, ਲੇਜ਼ੀ ਨਹੀਂ ਬਣਨਾ ਕਿਉਂਕਿ ਇੱਥੇ ਲੇਜ਼ੀ ਪੇਰੈਂਟ ਵੀ ਹੈਗੇ ਆ। ਹਾਂਜੀ ਸੋ ਇਹ ਚੰਗੀ ਗੱਲ ਦਾ ਕੰਮ, ਪਰ ਆਪਾਂ ਟਾਈਮ ਕਹਿੰਦੇ ਜਦੋਂ ਟਾਈਮ ਕਰਨਾ ਇੱਕ ਕੁਆਲਿਟੀ ਟਾਈਮ ਹੋਵੇ, ਕੁਆਲਿਟੀ ਟਾਈਮ। ਹਾਂਜੀ ਔਰ ਮੈਨੂੰ ਚੇਤਾ ਜਦੋਂ ਮੈਂ ਛੋਟਾ ਹੁੰਦਾ ਸੀ ਜਦੋਂ ਸਾਡੇ ਭਾਪੇ ਨੇ ਸਾਡੇ ਨਾਲ ਟਾਈਮ ਕੱਢਣਾ ਤਾਂ ਉਹਨੇ ਦੱਬ ਕੇ ਮਾਰਨੇ, ਹਾਂਜੀ ਸਾਨੂੰ ਗਾਲਾਂ ਹੀ ਕੱਢਣੀਆਂ ਤੇ ਕਦੇ ਬਹਿ ਕੇ ਕੁਆਲਿਟੀ ਟਾਈਮ ਨਹੀਂ ਦਿੱਤਾ ਸਾਡੇ ਨਾਲ ਜਿੱਥੇ ਤੁਸੀਂ ਇੱਕ ਦੂਜੇ ਦੀ ਗੱਲ ਸੁਣੋ ਕੁਛ ਸੁਣਾਵੋ। ਹਾਂਜੀ ਤੇ ਕਹਿੰਦੇ ਹੁੰਦੇ ਸੀ ਵੀ ਪਹਿਲੀਆਂ ਚ ਜਦੋਂ ਸਾਰੇ ਜੀ ਕੰਮ ਕਾਰ ਹਟ ਕੇ ਤਾਂ ਇੱਕ ਪਰਿਵਾਰਕ ਤੌਰ ਤੇ ਤਾਂ ਬਹਿੰਦੇ ਹੁੰਦੇ ਸੀਗੇ ਰੋਟੀ ਪਾਣੀ ਛਕਣ ਵਾਲਾ, ਔਰ ਬਿਲਕੁਲ ਚੇਤਾ ਜਦੋਂ ਛੋਟੇ ਹੁੰਦੇ ਸੀ ਨਾ ਤੇ ਸ਼ਾਮ ਨੂੰ 10 ਵਜੇ ਭਾਪੇ ਨੇ ਕਹਿੰਦਾ ਦੁੱਧ ਬਣਾਵੋ ਅਸੀਂ ਸਾਰੇ ਬਹਿੰਦੇ ਹੁਣ, ਮੇਰਾ ਖਿਆਲ ਦੀ ਪਿੰਡਾਂ ਚ ਵੀ ਤੈਅ ਹੁੰਦਾ ਸੀਗਾ ਤੇ ਅਸਲ ਦੁੱਧ ਪੀਣ ਦਾ ਇੱਕ ਆਨੰਦ ਹੁੰਦਾ ਸੀ, ਹੁੰਦਾ ਸੀ ਆਪਾਂ ਸਾਰਾ ਪਰਿਵਾਰ ਹੁਣ ਇੱਕ ਵਾਰੀ ਇਕੱਠਾ ਬੈਠ ਕੇ ਕੋਈ ਵਿਚਾਰ ਵਟਾਂਦਰਾ ਕਰਦੀ। ਹਾਂਜੀ ਸੋ ਇਹ ਤਰੀਕੇ ਸਾਧਨ ਬਣਾਏ ਗਏ ਸੀਗੇ। ਸੋ ਇੱਕ ਤਾਂ ਇਹ ਵੀ ਆਪਾਂ ਨੂੰ ਜੇ ਐਵਰੀ ਡੇ ਨਾ ਹੋਵੇ ਤਾਂ ਇੱਕ ਦੋ ਦਿਨਾਂ ਬਾਅਦ ਇੱਕ ਕੁਆਲਿਟੀ ਟਾਈਮ ਹੋਣਾ ਚਾਹੀਦਾ ਜਿੱਥੇ ਪਰਿਵਾਰਕ ਤੌਰ ਤੇ ਅਸੀਂ ਇਕੱਠੇ ਹੋ ਕੇ ਬੈਠੀਏ। ਇੱਕ ਤਾਂ ਇਹ ਚੀਜ਼, ਦੂਜੀ ਚੀਜ਼ ਇਹ ਆ ਕਿ ਅੱਜ ਕੱਲ ਹੁਣ ਜਿੱਦਾਂ ਇੱਕ ਪੁੱਤਰ ਆ ਲੜਕਾ ਆ ਮੁੰਡਾ ਆ, ਸ਼ਾਇਦ ਉਹਦੇ ਚ ਉਹਦੀ ਲਾਈਫ ਚ ਕੋਈ ਏਦਾਂ ਦੀਆਂ ਗੱਲਾਂ ਹੋਵੇ ਜਿਹੜੀ ਕਿ ਉਹ ਆਪਣੇ ਬਾਪ ਦੇ ਨਾਲ ਹੀ ਸ਼ੇਅਰ ਕਰ ਸਕਦਾ, ਜਾਂ ਕੋਈ ਧੀ ਉਹ ਆਪਣੀ ਮਾਂ ਦੇ ਨਾਲ, ਜਾਂ ਹੋ ਸਕਦਾ ਉਹ ਧੀ ਬਾਪ ਦੇ ਨਾਲ ਵੀ ਸ਼ੇਅਰ ਕਰ ਸਕੇ। ਉਹ ਪ੍ਰਾਈਵੇਟ ਟਾਈਮ ਹੁੰਦਾ ਨੀ, ਪ੍ਰਾਈਵੇਸੀ ਸਾਡੀ ਕੋਈ, ਸਾਡੇ ਕਲਚਰ ਪ੍ਰਾਈਵੇਸੀ ਦੀ ਕੋਈ ਕੰਸੈਪਟ ਨੀ ਹੈ ਨੀ। ਸੋ ਆਪਾਂ ਨੂੰ ਪ੍ਰਾਈਵੇਟ ਗੌਰੀ ਕੀ ਕਰਦੇ ਆ ਜੀ, ਬਾਹਰ ਜਾ ਕੇ ਕਾਫੀ ਦਾ ਕੱਪ ਪੀ ਲੈਂਦੇ ਆ, ਕਦੇ ਜਾਂਦੇ ਕਾਫੀਆਂ ਚ ਇੱਕ ਦੂਜੇ ਨਾਲ ਪ੍ਰਾਈਵੇਟ ਗੱਲ ਕਰਦੇ, ਹਾਂਜੀ। ਸੋ ਆਪਾਂ ਨੂੰ ਪ੍ਰਾਈਵੇਟ ਰਿਲੇਸ਼ਨਸ਼ਿਪ ਵੀ ਆਪਣੇ ਬੱਚਿਆਂ ਦੇ ਨਾਲ ਪੈਣੀ ਚਾਹੀਦੀ ਆ, ਅਸੀਂ ਇੰਡੀਵਿਜੁਅਲ ਔਰ ਪਰਿਵਾਰ ਰਿਲੇਸ਼ਨਸ਼ਿਪ ਇਹ ਬਹੁਤ ਜ਼ਰੂਰੀ ਆ। ਤੀਜੀ ਗੱਲ ਆ ਜਿਹੜੀ ਕਿ ਮੈਂ ਕਹਿੰਦਾ ਵੀ ਸਭ ਤੋਂ ਇੰਪੋਰਟੈਂਟ ਆ, ਕਿਉਂਕਿ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਬਲਮਸ ਕਈ ਵਾਰੀ ਜਿੱਦਾਂ ਆਪਾਂ ਸੋਸ਼ਲ ਵਰਕ ਦੇ ਵਿੱਚ ਗੱਲ ਕਰਦੇ ਹਾਂ ਉਦੋਂ ਤਾਂ ਬਹੁਤ ਕਈ ਵਾਰੀ ਗੰਭੀਰ ਇਸ਼ੂਜ਼ ਹੋ ਜਾਂਦੇ ਆ, ਜਿੱਦਾਂ ਸੈਕਸ਼ੂਅਲ ਅਬਿਊਸ ਦੀ ਗੱਲ ਕਰੀਏ ਜਾਂ ਮੈਂਟਲ ਹੈਲਥ ਪ੍ਰੋਬਲਮਸ ਜਾਂ ਹੋਰ ਸੈਲਫ ਹਾਰਮਿੰਗ ਬਿਹੇਵੀਅਰ, ਤੇ ਉਹਦੇ ਵਾਸਤੇ ਮਾਂ ਬਾਪ ਨੂੰ ਪ੍ਰੋਫੈਸ਼ਨਲ ਹੈਲਪ ਲੈਣ ਤੋਂ ਝਿਜਕਰਾਉਣੀ ਚਾਹੀਦਾ। ਅਸੀਂ ਕਈ ਵਾਰੀ ਸੋਚਦੇ ਹਾਂ ਜੀ ਆਪਾਂ ਜੇ ਹੁਣ ਇੱਕ ਐਗਜ਼ਾਮਪਲ ਹੈ, ਜੇ ਸਾਡੇ ਸਰੀਰ ਨਾਲ ਕੁਛ ਹੋ ਜਾਵੇ ਅਸੀਂ ਤਾਂ ਹਰੇਕ ਨੂੰ ਪੁੱਛਦੇ ਜੀ ਕੋਈ ਇਲਾਜ ਦਿਓ ਸਾਨੂੰ, ਮੇਰੀ ਬੱਖੀ ਦੁਖਦੀ, ਮੇਰੀ ਲੱਤ ਦੁਖਦੀ ਆ, ਮੇਰਾ ਢਿੱਡ ਦੁਖਦਾ। ਪਰ ਜੇ ਆਪਾਂ ਸਾਡੀ ਸੋਸ਼ਲ ਪ੍ਰੋਬਲਮ ਹੋਵੇ ਜਾਂ ਸਾਡੀ ਕਿਸੇ ਨੂੰ ਪੁੱਛਦੇ ਜਾਂ ਸਾਡੀ ਕੋਈ ਮੈਂਟਲ ਹੈਲਥ ਦੀ ਪ੍ਰੋਬਲਮ ਹੋਵੇ, ਸੋ ਆਪਾਂ ਨੂੰ ਪ੍ਰੋਫੈਸ਼ਨਲ ਸਰਵਿਸ ਤੋਂ ਡਰਨਾ ਨਹੀਂ ਚਾਹੀਦਾ। ਖਾਸ ਕਰਕੇ ਆ ਵੈਸਟਰਨ ਡਿਵੈਲਪ ਕੰਟਰੀਆਂ ਦੇ ਵਿੱਚ ਹਾਈਲੀ ਟ੍ਰੇਨ ਪ੍ਰੋਫੈਸ਼ਨਲ ਹੁੰਦੇ ਆ, ਬੜੀਆਂ ਕਈ ਸਾਲਾਂ ਤੋਂ ਉਹਨਾਂ ਨੇ ਜਾਣੀ ਕਾਲਜ ਪੈਦਾ। ਸੋ ਆਪਾਂ ਨੂੰ ਜਿੱਥੇ ਕਹਿੰਦੇ ਨੀ ਦੇਸੀ ਇਲਾਜ, ਉਹ ਵੀ ਕਈ ਚੰਗੇ ਹੈਗੇ ਦੇਸੀ ਸਲੂਸ਼ਨ, ਹਾਂਜੀ। ਹੱਡ ਬੀਤੀ ਜਿਹੜੀ ਕਹਿੰਦੇ ਨਾ ਇਹਨੂੰ ਕਹਿੰਦੇ ਇੰਡੀਜਨਸ ਨੌਲੇਜ ਜਾਂ ਤੁਸੀਂ ਲੇ ਨੌਲੇਜ ਕਹਿ ਸਕਦੇ ਇੰਗਲਿਸ਼ ਦੇ ਵਿੱਚ, ਇਹ ਵੀ ਵਧੀਆ। ਸਾਡੀ ਬੀਤੀ ਕੋਲ ਕਈ ਇਲਾਜ ਹੁੰਦੇ ਸੀ, ਜੇ ਸੱਟ ਲੱਗ ਜਾਵੇ ਉਹਨੇ ਏਦਾਂ ਹਲਦੀ ਪਤਾ ਨੀ ਪੁੜੀ ਜੀ ਬਣਾ ਕੇ ਲਪੇਟ ਦੇਣੀ, ਉਹਦੇ ਨਾਲ ਵੀ ਇਲਾਜ ਹੋ ਜਾਂਦਾ ਸੀਗਾ। ਤਾਂ ਪਰ ਕਈ ਇਲਾਜ ਤੁਹਾਨੂੰ ਜ਼ਿਆਦਾ ਹਸਪਤਾਲਾਂ ਦੇ ਵਿੱਚ ਪ੍ਰੋਪਰ ਕਰਾਉਣੇ ਪੈਂਦੇ ਹਨ ਜੀ। ਸੋ ਆਪਾਂ ਸੋਸ਼ਲ ਸਰਵਿਸ ਦੀ ਜਾਣਕਾਰੀ ਲਈਏ, ਤੇ ਆਪਾਂ ਜਿੱਥੇ ਹੁਣ ਐਗਜ਼ਾਮਪਲ ਆ, ਹੁਣ ਜੇ ਇੱਕ ਘਰ ਦੇ ਵਿੱਚ ਜਦੋਂ ਹਨਾ ਬਹੁਤੀਆਂ ਜਿਹੜੀਆਂ ਬੱਚੀਆਂ ਦੀਆਂ ਪ੍ਰੋਬਲਮ ਹੁੰਦੀਆਂ, ਉਹ ਇਹਦਾ ਕਾਰਨ ਹੁੰਦਾ ਵੀ ਜਿਹੜੇ ਮਾਂ ਬਾਪ ਆ ਉਹਨਾਂ ਦੇ ਆਸ ਵਿੱਚ ਹੀ ਕੰਪਲੀਕੇਟ ਆ। ਜੇ ਕੁੱਟਮਾਰ ਘਰ ਦੇ ਵਿੱਚ ਹੁੰਦੀ ਆ ਜਾਂ ਹੋਰ, ਤਾਂ ਉਹ ਉਹਨਾਂ ਪਹਿਲੀਆਂ ਚ ਤਾਂ ਮੇਰਾ ਖਿਆਲ ਸ਼ਾਇਦ ਜਿੱਦਾਂ ਬਜ਼ੁਰਗਾਂ ਕੋਲ ਵੀ ਜਾਂ ਸੱਸਾਂ ਕੋਲ ਥੋੜੇ ਬਹੁਤੇ ਤਰੀਕੇ ਹੁੰਦੇ ਸੀਗੇ ਵੀ ਘਰ ਦੇ ਵਿੱਚ ਕੌਨਫਲਿਕਟ ਨੂੰ ਰਿਜ਼ੋਲਵ ਕਰਨਾ। ਕਈ ਵਾਰੀ ਜਿਸ ਤਰ੍ਹਾਂ ਆਪਣੇ ਕੁੜਮਾਂ ਨੂੰ ਇਕੱਠੇ ਕਰ ਲੈਣਾ, ਬੱਚਿਆਂ ਨੂੰ ਇੱਦਾਂ ਸਮਝਾਉਣਾ। ਸੋ ਆਪਾਂ ਨੂੰ ਵੀ ਜਿੱਥੇ ਸਰਵਿਸ ਕੰਸਲੀਏਟਰੀ ਸਰਵਿਸ ਜਾਂ ਮੈਰਿਜ ਗਾਈਡੈਂਸ ਕਾਉਂਸਲ ਸਰਵਿਸ, ਉਹ ਵੀ ਉਹਨਾਂ ਤੱਕ ਵੀ ਲਗਾਉਣਾ ਚਾਹੀਦਾ। ਹੁਣ ਸਾਡੇ ਯੂਕੇ ਚ ਇੱਕ ਹੋਰ ਨਵੀਂ ਚੀਜ਼ ਪੈਦਾ ਹੋਵੇ ਵੀ ਆਪਾਂ ਆਪਣੇ ਸਿੱਖ ਜਾਂ ਪੰਜਾਬੀ ਕਮਿਊਨਿਟੀ ਦੇ ਵਿੱਚ ਇਹ ਸਰਵਿਸ ਡਿਵੈਲਪ ਕਰੀਏ, ਔਰ ਗੁਰਦੁਆਰਿਆਂ ਦੇ ਵਿੱਚ ਵੀ ਕੋਸ਼ਿਸ਼ ਹੈ, ਪਰ ਇੰਨੀ ਸਫਲ ਨਹੀਂ ਹੋਈ ਵੀ ਕਾਉਂਸਲਿੰਗ ਸਰਵਿਸਿਸ ਜਾਂ ਹੋਰ। ਸੋ ਆਪਾਂ ਨੂੰ ਪ੍ਰੋਫੈਸ਼ਨਲ ਕਰਨੇ ਚਾਹੀਦੇ ਆ, ਡਰਨਾ ਨਹੀਂ ਚਾਹੀਦਾ। ਮੈਂ ਆਪ ਖੁਦ ਅਜੇ ਪ੍ਰੋਫੈਸ਼ਨਲ, ਮੈਂ ਕਹੂੰਗਾ ਵੀ ਜਿਹੜੇ ਪ੍ਰੋਫੈਸ਼ਨਲ ਆ ਉਹਨਾਂ ਦੀ ਸਭ ਤੋਂ ਪਹਿਲੀ ਜਿਹੜੀ ਉਹਨਾਂ ਦੀ ਡਿਊਟੀ ਹੁੰਦੀ ਆ, ਐਥੀਕਲ ਰਿਸਪੋਂਸਿਬਿਲਟੀ, ਉਹ ਹੈਗੀ ਤੁਹਾਡੇ ਕਲਾਇੰਟ ਸਰਵਿਸ ਯੂਜ਼ਰ ਨੂੰ ਉਹਨਾਂ ਦੇ ਭਲੇ ਵਾਸਤੇ। ਹੋ ਸਕਦਾ ਇੰਡੀਆ ਦੇ ਵਿੱਚ ਲੋਕੀ ਕਈ ਵਾਰੀ ਕਹਿੰਦੇ ਜੀ ਇਹਨਾਂ ਨੇ ਤਾਂ ਸਾਡਾ ਹੀ ਲੁੱਟ ਲੈਣਾ, ਪਰ ਬਾਹਰ ਦੀਆਂ ਕੰਟਰੀ ਦੇ ਵਿੱਚ ਇਹ ਨਹੀਂ, ਇੱਥੇ ਪ੍ਰੋਫੈਸ਼ਨਲ ਸਟੈਂਡਰਡਸ ਹੈਗੀਆਂ। ਸੋ ਬਿਲਕੁਲ ਆਪਾਂ ਨੂੰ ਪ੍ਰੋਫੈਸ਼ਨਲ, ਕਿਉਂਕਿ ਹਰੇਕ ਨੂੰ ਜਦੋਂ ਆਪਾਂ ਸਰੀਰਕ ਬਿਮਾਰੀਆਂ ਕਿਸੇ ਡਾਕਟਰਾਂ ਕੋਲ ਜਾਂਦੇ ਹਾਂ, ਜਿੱਦਾਂ ਹੁਣ ਤੁਹਾਡਾ ਬੱਚਾ ਜੇ ਉਹਦੀ ਐਜੂਕੇਸ਼ਨਲ ਪਰਫਾਰਮੈਂਸ ਚੰਗੀ ਨਹੀਂ ਹੈਗੀ, ਤਾਂ ਸਕੂਲਾਂ ਦੇ ਵਿੱਚ ਹੁੰਦੇ ਆ ਸਾਈਕੋਲੋਜੀਕਲ ਸਰਵਿਸਿਸ, ਕਲੀਨਿਕਲ ਸਾਈਕੋਲੋਜਿਸਟ ਹੁੰਦੇ ਆ, ਤਾਂ ਉਹ ਵੀ ਤੁਹਾਨੂੰ। ਤੇ ਅੱਜ ਇੱਕ ਨਵੀਂ ਸਾਡੇ ਕੋਲ ਡਿਸਕਵਰੀ ਆ ਵੀ ਜਿਹੜੀ ਲਰਨਿੰਗ ਡਿਸਬਿਲਿਟੀਜ਼ ਹੁੰਦੀਆਂ ਨਾ, ਕਿਉਂਕਿ ਆਪਾਂ ਕਹਿੰਦਾ ਜੇ ਬੱਚਾ ਪੜ੍ਹਦਾ ਨਹੀਂ ਜਾਂ ਉਹ ਸਲੋ ਆ, ਕਹਿੰਦੇ ਇਹ ਬੰਦਾ ਹੈਗਾ ਮੋਟਾ ਦਵਾਂਗੇਗਾ, ਨਹੀਂ ਬਿਲਕੁਲ ਸੱਚਾਈ ਹੈਗੀ। ਅੱਜ ਕੱਲ ਇੱਕ ਰਿਸਰਚ ਵੀ ਸਾਡੀ ਜਿਹੜੇ ਬ੍ਰੇਨ ਡਿਫਰੈਂਟਲੀ ਫੰਕਸ਼ਨ ਕਰਦੀ ਆ, ਤੇ ਜੇ ਤੁਸੀਂ ਉਹ ਹੈਲਪ ਲੈ ਸਕਦੇ ਤਾਂ ਉਹ ਬੱਚਾ ਵੀ ਐਨ ਹਾਈ ਟੌਪ ਮਾਰਕਸ ਲੈ ਸਕਦਾ, ਪਰ ਉਹਨਾਂ ਨੂੰ ਸਪੋਰਟ ਚਾਹੀਦੀ। ਕਈ ਵਾਰੀ ਰੀਡਿੰਗ ਦੇ ਵਿੱਚ ਉਹਨਾਂ ਨੂੰ ਦਿਸਦਾ ਨਹੀਂ, ਅੱਖਰ ਨਹੀਂ ਦਿਸਦੇ, ਉਹਦੇ ਵਾਸਤੇ ਤੁਸੀਂ ਕੰਪਿਊਟਰਾਂ ਦੇ ਫਿਲਟਰ ਲੈ ਸਕਦੇ, ਕਈ ਸੋਫਟਵੇਅਰ ਪ੍ਰੋਗਰਾਮ ਹੁੰਦੇ ਆ। ਸੋ ਆਪਾਂ ਨੂੰ ਬਿਲਕੁਲ ਪ੍ਰੋਫੈਸ਼ਨਲ ਤੋਂ ਹੈਲਪ ਲੈਣੀ ਚਾਹੀਦੀ, ਡਰਨਾ ਨਹੀਂ ਚਾਹੀਦਾ ਇਸ ਗੱਲ ਤੋਂ। ਹਾਂਜੀ
ਜੀ 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 ਡਾਕਟਰ ਸਾਹਿਬ, ਤੁਸੀਂ ਦੇਖੋ ਉਹੀ ਸਮੱਸਿਆ ਆ ਗਈ ਵੀ ਲੋਕ ਕਿਆ ਕਹਿੰਗੇ, ਸਾਡੀ ਸੋਸਾਇਟੀ ਦੇ ਵਿੱਚ ਇੱਕ ਪ੍ਰੋਬਲਮ ਆ, ਪ੍ਰਾਈਵੇਸੀ ਇਸ਼ੂ ਪ੍ਰੋਬਲਮ ਆ, ਸਾਨੂੰ ਲੱਗਦਾ ਵੀ ਜੇ ਅਸੀਂ ਸੋਸ਼ਲ ਗੁਰਦੁਆਰੇ ਚ ਜਾ ਕੇ ਇਹ ਚੀਜ਼ ਦੀ ਗੱਲ ਕੀਤੀ ਜਾਂ ਹੈਲਪ ਮੰਗੀ ਕਿਸੇ ਤੋਂ ਤਾਂ ਉਹ ਸਾਡੇ ਗੁਆਂਢੀਆਂ ਨੂੰ ਦੱਸ ਦੂ ਜਾਂ ਸਾਡੇ ਕੁੜਮ ਕਬੀਲੇ ਨੂੰ ਪਤਾ ਲੱਗ ਜੂ, ਇਹ ਵੀ ਇੱਕ ਸਾਡੀ ਕਮਿਊਨਿਟੀ ਦੇ ਵਿੱਚ ਹਜੇ ਅਸੀਂ ਓਨੇ ਪ੍ਰੋਫੈਸ਼ਨਲ ਨਹੀਂ ਹੋਏ ਤੇ ਇਹ ਸਮੱਸਿਆ ਹੈਗੀ ਆ। ਆਪਾਂ ਨਾ ਆਪਣੇ ਕੋਲ ਟਾਈਮ ਖੁੱਲਾ ਕੋਈ ਨੀ, ਆਪਾਂ ਅੱਜ ਮੈਨੂੰ ਬੜਾ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੇ ਆਪਾਂ ਇੱਕ ਅਗਲੇ ਆਪਾਂ ਵਿਸ਼ਾ ਸਿੱਖਿਜ਼ਮ ਨੂੰ ਵੀ ਛੋਣਾ, ਪਰ ਸਿੱਖਿਜ਼ਮ ਨੂੰ ਛੋਣ ਤੋਂ ਪਹਿਲਾਂ ਅੱਜ ਦੇ ਹਾਲਾਤਾਂ ਨੂੰ ਸਿੱਖਇਜ਼ਮ ਦੇ ਹਾਲਾਤਾਂ ਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਇੱਕ ਇਹ ਸੋਸ਼ਲ ਵਰਕ ਦੇ ਉੱਤੇ ਜਿਹੜਾ ਅਖੀਰੀ ਸਵਾਲ ਇਹ ਕਰਨਾ ਚਾਹੂੰਗਾ ਵੀ ਸੋਸ਼ਲ ਵਰਕ ਦੇ ਵਿੱਚ ਅਸੀਂ ਦੇਖਿਆ ਵੀ ਨਾਰਮਲ ਉਹੀ ਗੱਲਾਂ ਚੱਲੀਆਂ ਆ ਰਹੀਆਂ, ਪਰ ਤੁਸੀਂ ਇੱਕ ਉਸ ਦੇ ਵਿੱਚ ਸਟੱਡੀ ਦੇ ਵਿੱਚ ਹੋਣ ਕਰਕੇ ਨਿੱਤ ਨਵੀਂ ਨਵੀਆਂ ਖੋਜਾਂ ਕਰਦੇ ਹੋ। ਜਦੋਂ ਇੱਕ ਬੰਦਾ ਸਕਾਲਰ ਹੁੰਦਾ ਜੋ ਖੋਜੀ ਹੁੰਦਾ ਉਹ ਖੋਜਾਂ ਕਰਦਾ, ਤੇ ਖੋਜਾਂ ਕਰਕੇ ਤੁਹਾਨੂੰ ਕੀ ਲੱਗਦਾ ਵੀ ਅੱਜ ਦੇ ਯੁੱਗ ਦੇ ਵਿੱਚ ਸੋਸ਼ਲ ਵਰਕਿੰਗ ਦੇ ਵਿੱਚ ਕਿਹੜਾ ਇਸ਼ੂ ਜ਼ਿਆਦਾ ਉੱਠ ਰਿਹਾ ਜਾਂ ਕਿਹੜੇ ਇਸ਼ੂ ਬਾਰੇ ਸਾਨੂੰ ਜ਼ਿਆਦਾ ਧਿਆਨ ਕਰਨਾ ਚਾਹੀਦਾ ਜਾਂ ਪਹਿਲਾਂ ਵਾਲੇ ਤੇ ਅੱਜ ਵਾਲੇ ਚ ਸੋਸ਼ਲ ਵਰਕ ਦੇ ਵਿੱਚ ਕੀ ਤਬਦੀਲੀਆਂ ਆਈਆਂ?
ਜੀ ਭਾਜੀ, ਦੋ ਤਿੰਨ ਜਿਹੜੇ ਅਹਿਮ ਇਸ਼ੂ ਜਿਹੜੇ ਕਿ ਸੋਸ਼ਲ ਵਰਕ ਦੇ ਨਾਲ ਸੰਬੰਧ ਆ ਪਰ ਆਮ ਸਮਾਜ ਦੇ ਨਾਲ ਵੀ ਬਹੁਤ ਇਹਦਾ ਲਿੰਕ ਹੀ ਹੈਗਾ ਕਿਉਂਕਿ ਸੋਸ਼ਲ ਵਰਕ ਦਾ ਹੈ ਹੀ ਸਮਾਜ ਦਾ ਕੰਮ ਕਰਨਾ। ਜੀ ਇੱਕ ਤਾਂ ਹੈਗਾ ਜਿਹੜੀ ਐਲਡਰਲੀ ਕਹਿ ਰਿਹਾ, ਕਿਉਂਕਿ ਜਿਹੜੇ ਟ੍ਰੈਡੀਸ਼ਨਲ ਫੈਮਿਲੀ ਹੁੰਦੇ ਸੀ, ਸਟਰਕਚਰ ਹੁੰਦਾ ਸੀ ਸਾਡਾ, ਉਹ ਮਾਂ ਬਾਪ ਦੀ ਦੇਖਭਾਲ ਕਰਦੇ ਸੀ, ਇੱਕ ਆਪਣੀ ਫਰਜ਼ ਸਮਝ ਸੀ, ਧਰਮੀ ਫਰਜ਼ ਸਮਝਦੇ ਸੀਗੇ। ਤਾਂ ਬਿਲਕੁਲ ਸੇਮ ਵੈਸਟ ਦੇ ਵਿੱਚ ਵੀ ਗੋਰਿਆਂ ਦੇ ਵਿੱਚ ਵੀ ਇਹੀ ਸੀਗਾ, ਤਾਂ ਆਪਣੇ ਤਾਂ ਸੀਗਾ ਸੀਗਾ। ਪਰ ਅੱਜ ਦਾ ਜਿਹੜਾ ਗਲੋਬਲ ਕਲਚਰ ਤੁਸੀਂ ਕਹਿ ਸਕਦੇ ਆ, ਯੰਗਸਟਰ ਉਹ ਕਹਿੰਦੇ ਵੀ ਅਸੀਂ ਆਪਣੇ ਘਰ ਲੈਣੇ, ਅਸੀਂ ਆਪਣੀਆਂ ਇੰਡੀਪੈਂਡੈਂਸ ਲੈਣੀ। ਸੋ ਹੁਣ ਆਈਸੋਲੇਸ਼ਨ ਬਹੁਤ ਆ ਐਲਡਰਸ ਦੀ, ਤਾਂ ਤੁਹਾਨੂੰ ਪਤਾ ਆਈਸੋਲੇਸ਼ਨ ਦੇ ਨਾਲ ਤੁਹਾਨੂੰ ਮੈਂਟਲ ਹੈਲਥ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ, ਜੇ ਮੈਂਟਲ ਹੈਲਥ ਤਾਂ ਫਿਰ ਫਿਜ਼ੀਕਲ ਹੈਲਥ ਦੀ ਵੀ ਪ੍ਰੋਬਲਮ ਹੋ ਜਾਂਦੀ ਆ। ਸੋ ਇਹ ਮੇਰਾ ਖਿਆਲ ਪੰਜਾਬ ਚ ਵੀ ਇਸ਼ੂ ਹੈਗਾ, ਬਾਹਰ ਵੀ ਇਹ ਹੈਗਾ ਵੀ ਜਿਹੜੇ ਬਿਜਰਗ ਆ ਉਹਨਾਂ ਦੀ ਦੇਖਭਾਲ ਨਹੀਂ ਹੋ ਰਹੀ। ਤੇ ਵੱਡੀ ਸਮੱਸਿਆ ਸੀ ਕਿ ਹੁਣ ਵੈਸਟ ਦੇ ਵਿੱਚ ਏਜ ਜਿਹੜੀ ਹੈਗੀ ਆ ਉਹ ਵੱਧ ਰਹੀ ਆ, ਲਾਈਫ ਐਕਸਪੈਕਟੈਂਸੀ। ਹਾਂਜੀ, ਸੋ ਐਲਡਰਸ ਵਧੀ ਜਾਂਦੇ, ਐਲਡਰ ਪਾਪੂਲੇਸ਼ਨ ਵੀ ਜਾਂਦੀ ਆ, ਪੈਸਾ ਹੈ ਸਰਕਾਰਾਂ ਕੋਲ ਉਹਨਾਂ ਦੀ ਦੇਖਭਾਲ ਵਾਸਤੇ। ਹਾਂਜੀ, ਸੋ ਇਹ ਬਹੁਤ ਵੱਡੀ ਸਮੱਸਿਆ ਹੈਗੀ ਆ ਵੀ ਉਹਨਾਂ ਦੇ ਕੇਅਰ ਵਾਸਤੇ ਫੰਡਿੰਗ ਕਿੱਦਾਂ ਕਰਨੀ ਆ। ਤੇ ਦੂਜੀ ਜਿਹੜੀ ਵੱਡੀ ਸਮੱਸਿਆ ਇਹ ਹੈਗੀ ਆ ਉਹ ਹੈ ਚਾਈਲਡ ਸੈਕਸੁਅਲ ਅਬਿਊਸ, ਤੇ ਬਲਾਤਕਾਰ ਕਹਿ ਸਕਦੇ ਬੱਚਿਆਂ ਦੇ ਨਾਲ ਬਲਾਤਕਾਰ ਹੀ। ਹਾਂਜੀ
ਜੀ ਜੀ ਜੀ,
ਤੇ ਕਿਉਂਕਿ ਇਹ ਜਿਹੜਾ ਇਸ਼ੂ ਇਹ ਇਸ਼ੂ ਪੜਦਾ ਬਹੁਤ ਪਾਇਆ ਜਾਂਦਾ ਇਸ ਇਸ਼ੂ ਤੇ, ਪੜਦਾ ਉਹ ਵੀ ਪਾਉਂਦਾ ਜਿਹੜਾ ਵਿਕਟਿਮ ਹੋਵੇ, ਕਿਉਂਕਿ ਇੱਕ ਬੱਚੇ ਨੂੰ ਬਿਆਨ ਕਰਨਾ ਵੀ ਮੇਰਾ ਬਾਪ ਜਾਂ ਮੇਰਾ ਚਾਚਾ ਜਾਂ ਕੋਈ ਵੀ ਹੋ ਸਕਦਾ, ਘਰਾਂ ਦੇ ਵਿੱਚ ਵੀ ਬਾਹਰ ਵੀ ਹੋ ਸਕਦਾ, ਟੀਚਰ ਹੋ ਸਕਦਾ, ਗੁਰਦੁਆਰੇ ਦੇ ਗ੍ਰੰਥੀ ਹੋ ਸਕਦਾ, ਪਾਦਰੀ ਹੋ ਸਕਦਾ, ਕੋਈ ਵੀ ਹੋ ਸਕਦਾ, ਉਹ ਮੇਰੇ ਨਾਲ ਇਸ ਤਰ੍ਹਾਂ ਕਰਦਾ, ਤਾਂ ਇੱਕ ਲਫ਼ਜ਼ ਵੀ ਨਹੀਂ ਕਹਿ ਸਕਦਾ, ਪਰ ਵੀ ਇੱਕ ਪਰਦਾ ਕਾਫੀ ਹੱਦ ਤੱਕ ਗਿਆ ਸਾਡੇ ਯੂਕੇ ਦੇ ਵਿੱਚ, ਅਮੈਰੀਕਾ ਦੇ ਵਿੱਚ। ਤੁਹਾਨੂੰ ਪਤਾ ਕੈਥੋਲਿਕ ਚਰਚ ਦੀ ਬਹੁਤ ਵੱਡੀ ਸਕੈਂਡਲ ਹੋਈ ਸੀਗੀ। ਹੁਣ ਇੱਥੇ ਆਪਾਂ ਪੰਜਾਬ ਦੀ ਇੰਡੀਆ ਦੀ ਗੱਲ ਕਰਦੇ ਹਾਂ, ਹਰਿਆਣਾ ਤਾਂ ਸੌਦੇ ਸਾਹਿਬ ਦੇ ਇਹਦੀ ਬਲਾਤਕਾਰੀ ਦੇ ਕੇਸ ਵੀ ਹੁਣ ਆ ਰਹੇ, ਔਰ ਮੈਂ ਚਲੋ ਆਪਾਂ ਬਾਅਦ ਵੀ ਗੱਲ ਕਰੂੰਗੇ। ਮੇਰਾ ਖਿਆਲ ਜਿੰਨੇ ਡੇਰੇ ਹੈ ਨਾ, ਮੈਂ ਸਾਰਿਆਂ ਨੂੰ ਨੀ ਕਹਿ ਸਕਦਾ, ਪਰ ਜਿੱਥੇ ਤੱਕ ਮੇਰਾ ਆਪਣਾ ਅੰਦਾਜ਼ਾ, ਮੋਸਟ ਡੇਰਿਆਂ ਦੇ ਵਿੱਚ ਬਲਾਤਕਾਰੀਆਂ ਹੁੰਦੀਆਂ, ਮੋਸਟ। ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਿੰਨੀ ਬਲਾਤਕਾਰੀ ਇੱਥੇ ਰੋਮਨ ਕੈਥੋਲਿਕ ਚਰਚ ਦੇ ਵਿੱਚ ਇੱਕ ਇਹਨੂੰ ਇੰਡੈਮਿਕ ਕਹਿ ਸਕਦੇ ਹਾਂ ਵੀ ਹੋਈ ਆ, ਔਰ ਬੋਸਟਨ ਦੇ ਵਿੱਚ, ਯੂਐਸਏ ਦੇ ਵਿੱਚ ਮਿਲੀਅਨਸ ਇਹਨਾਂ ਨੇ ਜਿਹੜੇ ਡੈਮੇਜਸ ਦੇ ਪੇ ਆਊਟ ਕੀਤੀਆਂ। ਹਾਂਜੀ, ਸੋ ਇਹ ਦੂਜੀ ਗੱਲ ਹੈਗੀ ਆ ਚਾਈਲਡ ਸੈਕਸੁਅਲ ਅਬਿਊਸ, ਇਹ ਇੱਕ ਬਹੁਤ ਯੂਨੀਵਰਸਲ ਫੈਨੋਮਿਨ ਹੈ, ਇਹਦੇ ਵਿੱਚ ਚਿਲਡਰਨ ਰਾਈਟਸ ਦੀ ਗੱਲ ਆ ਜਾਂਦੀ ਹੈ। ਹਾਂਜੀ, ਤਾਂ ਜਿਹੜੀ ਤੀਜਾ ਇਸ਼ੂ ਇਹ ਹੈਗਾ ਉਹ ਹੈਗਾ ਮੈਂਟਲ ਹੈਲਥ, ਕਿਉਂਕਿ ਆਪਾਂ ਜਿਹੜੀ ਸਾਡੀ ਲਾਈਫ ਆ ਮਾਡਰਨ ਵਰਲਡ, ਅਸੀਂ ਬਿਜ਼ੀ ਬਹੁਤ ਹਾਂ ਕੰਮਾਂ ਕਾਰਾਂ ਚ ਵੀ, ਅਸੀਂ ਸੋਚਦੇ ਸੀ ਵੀ ਅੱਜ ਮਾਡਰਨ ਯੁੱਗ ਦੇ ਵਿੱਚ ਟੈਕਨੋਲੋਜੀ ਦੇ ਨਾਲ ਅਸੀਂ ਐਸ਼ਾਂ ਕਰੂੰਗੇ, ਪਰ ਪਤਾ ਨੀ ਜਿੰਨਾ ਕੁ ਟੈਕਨੋਲੋਜੀ ਵਧੀ ਜਾਂਦੀ ਓਨਾ ਕੰਮ ਵਧੀ ਜਾਂਦਾ। ਹਾਂਜੀ, ਔਰ ਅਸੀਂ 24 ਘੰਟੇ ਲੱਗੇ ਰਹਿੰਦੇ ਹਾਂ ਹੁਣ ਮੋਬਾਈਲ। ਸੋ ਇਹ ਮੈਂਟਲ ਹੈਲਥ ਪ੍ਰੋਬਲਮ ਬਹੁਤ ਜ਼ਿਆਦਾ, ਸੁਇਸਾਈਡ ਵੱਧ ਗਈ ਆ, ਡਿਪਰੈਸ਼ਨ ਵੱਧ ਗਿਆ, ਔਰ ਡਰੱਗ ਇੱਕ ਤਾਂ ਹੁੰਦੀ ਆ ਇਲੀਗਲ ਡਰੱਗ ਅਬਿਊਸ, ਉਹ ਤਾਂ ਬਹੁਤ ਹੈਗੀ ਆ, ਪਰ ਜਿਹੜੀ ਲੀਗਲਾਈਜ਼ ਡਰੱਗਸ ਬਹੁਤ ਖਾਧੀਆਂ ਜਾਂਦੀਆਂ ਵੈਸਟ ਦੇ ਵਿੱਚ ਵੀ, ਇੰਡੀਆ ਚ ਵੀ। ਸੋ ਓਵਰ ਡੋਸਿੰਗ ਬਹੁਤ ਆ, ਸੋ ਇਹ ਤਿੰਨ ਚੀਜ਼ਾਂ ਮੇਨ ਪ੍ਰੋਬਲਮਸ ਹੈਗੀਆਂ ਜਿਹੜੀ ਕਿ ਸਾਰੀਆਂ ਮੇਲ ਖਾਂਦੀਆਂ ਇੱਕ ਦੂਜੇ ਨਾਲ। ਹਾਂਜੀ
ਜੀ ਜੀ ਜੀ, ਸੋ ਇਹਨਾਂ ਤੇ ਵਰਕਆਊਟ ਕਰਨ ਦੀ ਜਿਹੜੀ ਲੋੜ ਆ। ਸੋ ਅਗਲੇ ਵਿਸ਼ੇ ਤੋਂ ਜਾਣ ਤੋਂ ਪਹਿਲਾਂ ਮੈਂ ਇੱਕ ਪਰਸਨਲ ਸਵਾਲ ਮਾਫੀ ਚਾਹੂੰਗਾ, ਕਿਉਂਕਿ ਇਹ ਵੀ ਜ਼ਰੂਰੀ ਆ ਪੁੱਛਣਾ, ਕਿਉਂਕਿ ਮੈਂ ਇਹ ਸਰੋਤਿਆਂ ਲਈ ਨਹੀਂ ਪੁੱਛ ਰਿਹਾ, ਇਹ ਮੈਂ ਆਪਣੇ ਲਈ ਪੁੱਛ ਰਿਹਾ। ਦੇਖੋ, ਜਦੋਂ ਬੰਦਾ ਇੱਕ ਸੋਸ਼ਲ ਵਰਕਰ ਹੁੰਦਾ ਤਾਂ ਸੋਸ਼ਲ ਵਰਕਰ ਨੂੰ ਸੋਸ਼ਲ ਲਾਈਫ ਜ਼ਿਆਦਾ ਜਿਉਣੀ ਪੈਂਦੀ ਆ, ਦੁਨੀਆਂ ਲਈ ਜ਼ਿਆਦਾ ਫਿਕਰਮੰਦ ਹੋਣਾ ਪੈਂਦਾ, ਬਾਹਰ ਜ਼ਿਆਦਾ ਜਿਉਣਾ ਪੈਂਦਾ। ਤਾਂ ਜਦੋਂ ਬੰਦਾ ਇਹੋ ਜਿਹੀ ਲਾਈਫ ਜਿਉਂਦਾ ਤਾਂ ਫਿਰ ਘਰ ਵਾਲੀ ਦਾ ਵਤੀਰਾ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ, ਉਹ ਮੇਰੇ ਨਾਲ ਹੀ ਹੁੰਦੀ ਹੈ ਕਿ ਤੁਹਾਡੇ ਨਾਲ ਵੀ ਹੁੰਦੀ ਆ?
ਦੇਖੋ ਜੀ, ਮੇਰੀ ਜਿਹੜੀ ਵਾਈਫ ਆ ਮਨਜੀਤ ਕੌਰ, ਉਹ ਮੇਰੇ ਨਾਲ ਸ਼ੁਰੂ ਤੋਂ ਨਾਲ ਹੀ ਆ। ਮੈਂ ਚੜ੍ਹਦੀ ਕਲਾ ਦੀ ਸਿੰਗਣੀ ਆ। ਉਹ ਆਪ ਖੁਦ ਕਾਉਂਸਲਰ ਆ, ਕਾਉਂਸਲਿੰਗ ਥੈਰੇਪੀ ਉਹ ਆਪ ਇਸ ਡੋਮੈਸਟਿਕ ਵਾਇਲੈਂਸ ਫੀਲਡ ਦੇ ਵਿੱਚ ਆ ਕੇ ਵੀ ਉਹ ਕਾਉਂਸਲਿੰਗ ਦਿੰਦੀ ਰਹੀ ਜਿਹੜੇ ਔਰਤਾਂ ਜੇਲਾਂ ਦੇ ਵਿੱਚ ਹੈਗੀਆਂ। ਸੋ ਉਹ ਮੇਰਾ ਖਿਆਲ ਜੇ ਹੈ ਨਾ, ਉਹ ਮੇਰੀ ਜੋਬ ਨੂੰ ਜਾਂ ਮੇਰੇ ਚੈਲੰਜ ਨੂੰ ਨਾ ਸਮਝਦੀ ਹੁੰਦੀ ਤਾਂ ਅਸੀਂ ਵੀ 30-35 ਸਾਲ ਜਿਹੜੀ ਸਾਡੀ ਮੈਰਿਜ ਆ ਬੜੇ ਸੁੱਖ ਸ਼ਾਂਤੀ ਨਾਲ ਆ, ਉਹ ਨੀ ਸਕਦੀ। ਸੋ ਸਾਡੀ ਸੁਰ ਇੱਕ ਹੀ ਆ, ਹਾਂਜੀ। ਔਰ ਉਹ ਤਾਂ ਮੈਨੂੰ ਜ਼ਿਆਦਾ ਐਡਵਾਈਸ ਨਹੀਂ ਮਿਲਦੀ ਆ, ਪਰ ਇਹ ਜ਼ਰੂਰੀ ਆ ਵੀ ਜਦੋਂ ਤੁਸੀਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਕੰਮ ਕਰਦੇ ਆ। ਚਲੋ ਹੁਣ ਤਾਂ ਮੈਨੂੰ ਤਾਂ 20-21 ਸਾਲ ਹੋ ਗਿਆ, ਮੈਂ ਯੂਨੀਵਰਸਿਟੀਆਂ ਦੇ ਵਿੱਚ ਹੀ ਪੜ੍ਹਾਉਂਦਾ, ਪਰ ਫਿਰ ਵੀ ਸਟੂਡੈਂਟਾਂ ਦੀ ਵੀ ਬੜੀਆਂ ਪ੍ਰੋਬਲਮ ਸੀਗੀਆਂ। ਫਿਰ ਤੁਸੀਂ ਉਹ ਪ੍ਰੋਬਲਮ ਘਰ ਨੂੰ ਲੈ ਆਉਂਦੇ ਕਈ ਵਾਰੀ, ਹਾਂਜੀ। ਹੁਣ ਮੈਨੂੰ ਚੇਤਾ ਇੱਕ ਵਾਰੀ, ਮੈਂ 25-21 ਸਾਲ ਦੀ ਗੱਲ ਆ, ਇੱਕ ਸਾਡਾ ਬਜ਼ੁਰਗ ਸੀ, ਮੁਸਲਮਾਨ ਸੀ, ਤੇ ਉਹ ਕਾਫੀ ਮੈਂਟਲੀ ਡਿਸਟਰਬ ਸੀ ਘਰ ਦੇ ਵਿੱਚ। ਤਾਂ ਸਾਨੂੰ ਕੇਸ ਆਇਆ ਸੀ ਵੀ ਉਹ ਇੱਥੇ ਗੱਲ ਸਿੱਖਾਂ ਦੇ ਨਾਲ ਆ ਰਿਹਾ ਘਰ ਦੇ ਵਿੱਚ, ਮੈਂਟਲੀ ਡਿਸਟਰਬ ਆ, ਸਾਨੂੰ ਡਰ ਲੱਗਦਾ ਵੀ ਇਹਨੇ ਸਾਨੂੰ ਵੀ ਮਾਰ ਦੇਣਾ, ਆਪ ਵੀ ਮਰ ਜਾਣਾ। ਤੇ ਉਦੋਂ ਫਿਰ ਡਾਕਟਰ ਨੇ ਵੀ ਉਹਨਾਂ ਨੇ ਕਿਹਾ ਸੀ ਵੀ ਇਹਨੂੰ ਮੈਂਟਲ ਹਾਸਪਿਟਲ ਭੇਜਣਾ ਚਾਹੀਦਾ ਸੀ ਸਾਨੂੰ, ਕਿਉਂਕਿ ਸਾਡੀ UK ਚ ਕਾਨੂੰਨ ਆ ਵੀ ਜੇ ਤੁਸੀਂ ਕਿਸੇ ਨੂੰ ਮੈਂਟਲ ਹਾਸਪਿਟਲ ਦੇ ਵਿੱਚ ਕੰਪਲਸਰੀ ਐਡਮਿਸ਼ਨ ਕਰਨੀ ਹੋਵੇ ਤੇ ਤੁਹਾਨੂੰ ਇੱਕ GP ਦੀ ਦਾ ਸਿਗਨੇਚਰ ਚਾਹੀਦਾ, ਇੱਕ ਤੁਹਾਨੂੰ ਸਾਈਕਾਇਟ੍ਰਿਸਟ ਸਿਗਨੇਚਰ ਚਾਹੀਦਾ, ਉਹ ਅਸੈਸਮੈਂਟ ਕਰਦੇ ਹੁੰਦੇ, ਤੇ ਤੀਜਾ ਹੁੰਦਾ ਸੋਸ਼ਲ ਵਰਕਰ ਦਾ, ਹਾਂਜੀ, ਅਪਰੂਵਡ। ਉਦੋਂ ਫਿਰ GP ਨੇ ਵੀ ਕਹਿ ਤਾ ਵੀ ਇਹਨੂੰ ਜਾਣਾ ਚਾਹੀਦਾ, ਸਾਈਕਾਇਟ੍ਰਿਸਟ ਨੇ ਵੀ ਸਾਈਨ ਕਰਤਾ, ਤੇ ਲਾਸਟ ਮੈਨੂੰ ਅਸੀਂ ਵੀ ਗਏ ਸੀ ਉਹਦੇ ਘਰ, ਉਹਨੂੰ ਪਰਸੁਏਡ ਕਰ ਵੀ ਤੂੰ ਚੱਲ ਜਾ ਭਾਈ ਵੀ, ਕਿਉਂਕਿ ਜਿੰਨੇ ਫਿਰ ਫੋਰਸਿਬਲੀ ਜਾਣਾ ਪੈਂਦਾ, ਹਾਂਜੀ। ਉਹ ਹੈ ਸੀ ਪੰਜਾਬੀ, ਉਹ ਪੁਰਾਣਾ ਫੌਜੀ ਸੀਗਾ, ਤੇ ਫਿਰ ਮੈਂ ਉਹਨਾਂ 4 ਘੰਟੇ ਮੈਂ ਬੈਠਾ ਰਿਹਾ ਉਹਦੇ ਕੋਲ, ਉਹਦੇ ਨਾਲ ਹੀ ਗੱਲਾਂ ਬਾਤਾਂ ਕਰਦਾ ਰਿਹਾ ਵੀ ਉਹਦਾ ਜਿੰਨਾ ਉਹਦਾ ਦਿਲ ਮੈਂ ਜਿਤਾਇਆ ਸੀ ਵੀ ਬੈਟਰ ਆ, ਤੂੰ ਆਪ ਮਰਜ਼ੀ ਨਾਲ ਜਾ, ਨਹੀਂ ਤਾਂ ਤੇਰੀ ਡਿਗਨਿਟੀ ਜਿਹੜੀ ਉਹ ਜਾਏਗੀ। ਤੇ ਪਰ ਐਂਡ ਦੇ ਵਿੱਚ ਉਹ ਮੰਨਿਆ ਨੀ, ਕਹਿੰਦਾ ਮੈਂ ਇੱਥੇ ਰਹਿਣਾ। ਫਿਰ ਸਾਨੂੰ ਐਂਬੂਲੈਂਸ ਲਿਆਉਣੀ ਪਈ, ਉਹਨਾਂ ਨੇ ਫਿਰ ਉਹਨੂੰ ਜ਼ਬਰਦਸਤੀ ਜਿੱਦਾਂ ਹੱਥ ਖੜੀਆਂ ਲਾ ਕੇ ਤਾਂ ਫਿਰ ਗਏ ਸੀ। ਤਾਂ ਫਿਰ ਉਹ ਮੇਰੇ ਕਾਫੀ ਮੋਸ਼ਨਲੀ ਹੋ ਗਿਆ ਸੀ, ਫਿਰ ਮੈਨੂੰ ਜਾਣੀ ਕਿ ਗਾਲਾਂ ਵੀ ਕੱਢੀਆਂ, ਐਕਸਪੀਰੀਅੰਸ ਬਹੁਤ ਟਰੋਮੈਟਿਕ ਸੀਗੀ। ਤੇ ਕੇਸ ਹੁੰਦੇ ਆ ਜਦੋਂ ਕੋਈ ਬੱਚਾ ਤੁਸੀਂ ਘਰੋਂ ਰਿਮੂਵ ਕਰਨਾ ਹੋਵੇ ਫੋਰਸਿਬਲ, ਤਾਂ ਤੁਸੀਂ ਆਪ ਦੇਖ ਲੋ ਮਾਂ ਬਾਪ ਕਿੱਦਾਂ ਫੀਲ ਕਰਦਾ ਉਹਦੇ ਬਾਰੇ, ਹਾਂਜੀ। ਪਰ ਤੁਹਾਨੂੰ ਫਿਰ ਉਹਨਾਂ ਦੇ ਨਾਲ ਵਰਕ ਕਰਨਾ ਪੈਂਦਾ, ਰੈਜ਼ੋਲੂਸ਼ਨ। ਉਹ ਸਾਡੀ ਹਮੇਸ਼ਾ ਏਮ ਇਹ ਹੀ ਹੁੰਦੀ ਆ ਸੋਸ਼ਲ ਵਰਕ, ਕਿਉਂਕਿ ਇਹ ਵੀ ਕਈ ਵਾਰੀ ਲੋਕਾਂ ਦਾ ਹੁੰਦਾ ਵੀ ਸੋਸ਼ਲ ਵਰਕਰ ਪਰਿਵਾਰਾਂ ਨੂੰ ਤੋੜਨਾ ਚਾਹੁੰਦੇ ਆ, ਬਿਲਕੁਲ ਨਹੀਂ। ਸੋਸ਼ਲ ਵਰਕਰ ਦਾ ਸਭ ਤੋਂ ਮੇਨ ਏਮ ਹੁੰਦੀ ਪਰਿਵਾਰਾਂ ਨੂੰ ਏਕਤਾ ਬਣਾਉਣੀ, ਪਰ ਜਿਸ ਪਰਿਵਾਰ ਦੇ ਵਿੱਚ ਅਬਿਊਸ ਹੋਵੇ, ਨੈਗਲੈਕਟ ਹੋਵੇ, ਉੱਥੇ ਫਿਰ ਏਕਤਾ ਬਣਾਉਣੀ ਕਿਸੇ ਬੇਸਿਸ ਤੇ ਹੁੰਦੀ ਆ, ਕਿਸੇ ਤੁਸੀਂ ਰੈਜ਼ੋਲੂਸ਼ਨ ਤੇ ਹੁੰਦੀ ਆ। ਤੁਸੀਂ ਓਦਾਂ ਨੀ ਕਹਿ ਸਕਦੇ ਜੇ ਠੀਕ ਆ ਠੀਕ, ਇਹ ਤਾਂ ਪੁਰਾਣੀ ਨੀ ਹੋਗੀ, ਠੀਕ ਆ ਠੀਕ ਆ ਠੀਕ ਆ, ਹੁਣ ਨੀ ਗੱਲ ਹੋਊਗੀ, ਇੱਥੇ ਗੱਲ ਦੇ ਦਾਨੀ ਚਾਹੀਦੀ।
ਜੀ 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 ਮੇਰਾ ਪਰਸਨਲ ਤਜਰਬਾ ਡਾਕਟਰ ਸਾਹਿਬ
ਜ਼ਰੂਰ, ਹਾਂਜੀ
ਜੀ 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 ਮੇਰਾ ਪਰਸਨਲ ਤਜਰਬਾ ਵੀ, ਮੈਂ ਵੀ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਇੱਕ ਪਲਾਨ ਬਣਾਇਆ ਵੀ ਜੇ ਨਸ਼ਿਆਂ ਦੇ ਮਾਮਲੇ ਚ ਨਾ ਜਦੋਂ ਬੱਚੇ ਡਰੱਗਸ ਲੈਣ ਲੱਗੇ ਆ, ਤੇ ਅਸੀਂ ਸੋਚਿਆ ਵੀ ਜੇ ਹਮੇਸ਼ਾ ਘਰਦਿਆਂ ਨੂੰ ਬਾਅਦ ਚ ਪਤਾ ਲੱਗਦਾ ਹੁੰਦਾ, ਆਲੇ ਦੁਆਲੇ ਨੂੰ ਪਹਿਲਾਂ ਪਤਾ ਲੱਗ ਜਾਂਦਾ, ਤੇ ਸਾਨੂੰ ਜੋ ਪਤਾ ਲੱਗਿਆ ਵੀ ਫਲਾਣਾ ਦਾ ਬੱਚਾ ਜਿਹੜਾ ਉਹ ਡਰੱਗ ਲੈਣ ਲੱਗ ਗਿਆ, ਤੇ ਅਸੀਂ ਇੱਕ ਸੋਸਾਇਟੀ ਬਣਾਈ, ਤੇ ਅਸੀਂ ਸੋਚਿਆ ਵੀ ਅਸੀਂ ਉਹਨਾਂ ਦੇ ਘਰ ਜਾ ਕੇ ਤੇ ਉਹਨਾਂ ਨੂੰ ਅਵੇਅਰ ਕਰਿਆ ਕਰਾਂਗੇ ਵੀ ਤੁਸੀਂ ਬੱਚੇ ਨੂੰ ਵੱਧ ਕੇਅਰ ਕਰੋ, ਆਹ ਗੱਲ ਹੋ ਗਈ ਆ। ਤੇ ਅਸੀਂ ਪਹਿਲੇ ਹੀ ਘਰੇ ਗਏ, ਜਾ ਕੇ ਉਹਨਾਂ ਨੂੰ ਦੱਸਿਆ, ਦੋਨਾਂ ਨੂੰ ਮਾਂ ਬਾਪ ਨੂੰ ਬਿਠਾਇਆ, ਤੇ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਬੱਚੇ ਦੀ ਨਾ ਇਹ ਕੰਪਲੇਂਟ ਆ ਰਹੀ ਆ ਵੀ ਉਹਨਾਂ ਕਿਤੋਂ ਜਿਹੜਾ ਗੈਰ ਡਰੱਗ ਲੈਣੀ ਸ਼ੁਰੂ ਕਰ ਦਿੱਤੀ ਆ, ਇਨੀਸ਼ੀਅਲ ਸਟੇਜ ਆ, ਤੁਹਾਡੇ ਕੱਲਾ ਹੀ ਬੱਚਾ, ਤੁਸੀਂ ਉਹਨੂੰ ਕੇਅਰ ਕਰੋ। ਬਾਪ ਨੇ ਬੜੇ ਪਿਆਰ ਨਾਲ ਸੁਣਿਆ, ਪਰ ਮਾਂ ਨੇ ਸਾਨੂੰ ਉੱਥੋਂ ਛਿੱਤਰ ਲਾ ਕੇ ਨਹੀਂ ਕੱਢਦੇ ਹੁੰਦੇ ਜਿਵੇਂ ਸੋਸ਼ਲ ਵਰਕਰਾਂ ਨੂੰ, ਏਦਾਂ ਘਰੋਂ ਕੱਢਿਆ ਵੀ ਤੁਸੀਂ ਮੇਰੇ ਮੁੰਡੇ ਨੂੰ ਬਦਨਾਮ ਕਰਨ ਆ ਗਏ, ਮੇਰੇ ਮੁੰਡੇ ਦਾ ਰਿਸ਼ਤਾ ਨਹੀਂ ਹੋਣਾ। ਤਾਂ ਇਹ ਜੇ ਵੀ ਮਾਹੌਲ ਦੇਖਣ ਸੁਣਨ ਨੂੰ ਮਿਲਦੇ ਆ।
ਭਾਜੀ ਮੈਂ ਤੁਹਾਨੂੰ ਗੱਲ ਦੱਸਦਾ, ਅਸੀਂ ਇੱਕ ਵਾਰੀ ਸਾਡੇ ਜਿੱਦਾਂ ਮੈਂ ਗੱਲ ਕੀਤੀ, ਮੈਂ ਤਾਂ ਮੇਰੀ ਵਾਈਫ, ਅਸੀਂ ਇੱਕ ਪ੍ਰੋਗਰਾਮ ਉੱਥੇ ਕਾਲ ਚੈਨਲ UK ਚ ਕਰਦੇ ਹੁੰਦੇ ਆ, ਸੋਸ਼ਲ ਇਸ਼ੂਜ਼ ਦਾ ਵਨ ਸ਼ੋਅ ਦਾ ਨਾਂ ਆ। ਤਾਂ ਉਹਦੇ ਚ ਇੱਕ ਵਾਰੀ ਅਸੀਂ ਵਿਸ਼ਾ ਰੱਖ ਲਿਆ ਸੀਗਾ ਸੈਕਸੁਅਲ ਵਾਇਲੈਂਸ, ਜਿਹੜਾ ਕਿ ਇੱਕ ਤਾਂ ਹੁੰਦੀ ਡੋਮੈਸਟਿਕ ਵਾਇਲੈਂਸ ਜਿਹੜੀ ਕੁੱਟਮਾਰ ਹੋਵੇ, ਹਾਂਜੀ, ਪਰ ਇੱਕ ਹੁੰਦਾ ਵੀ ਜਿਹੜਾ ਰੇਪ, ਕਿਉਂਕਿ ਰੇਪ ਘਰ ਦੇ ਵਿੱਚ ਵੀ ਹੋ ਸਕਦਾ, ਇੱਕ ਆਦਮੀ ਆਪਣੀ ਵਾਈਫ ਦੀ ਵੀ ਬਲਾਤਕਾਰੀ ਕਰ ਸਕਦਾ, ਕਿਉਂਕਿ ਇਹ ਕੇਸ ਹੁੰਦੇ ਆ ਔਰ ਬੜੇ ਜ਼ਬਰਦਸਤ ਕੇਸ ਹੁੰਦੇ ਆ, ਹਾਂਜੀ। ਤੇ ਅਸੀਂ ਇਸ਼ੂ ਛੇੜਤਾ ਤਾਂ ਕਾਲਾਂ ਆ ਗਈਆਂ ਜੀ ਤੁਸੀਂ ਕਿਹੜਾ ਇਸ਼ੂ ਛੇੜਤਾ ਇਹ ਇਹ ਤਾਂ ਆਪਾਂ ਨੂੰ ਸਿੱਖ ਨੂੰ ਗੱਲ ਹੀ ਨੀ ਕਰਨੀ ਚਾਹੀਦੀ ਇਹ ਤਾਂ ਬੇਅਦਬੀ ਤੁਸੀਂ ਕਰੀ ਹੈ ਤਾਂ ਅਸੀਂ ਕਿਹਾ ਹੱਦ ਹੋ ਗਈ ਜੇ ਗੋਰਿਆਂ ਨੇ ਕਾਨੂੰਨ ਬਣਾਏ ਆ ਉਹਦੀ ਤੁਸੀਂ ਗੱਲ ਹੀ ਨੀ ਕਰ ਸਕਦੇ ਸੋ ਇਹ ਹੈ ਤਾਂ ਔਖਾ ਕਰਕੇ ਪੜਦਾ ਜਦੋਂ ਲਿਖਦਾ ਤਾਂ ਫਿਰ ਲੋਕੀ ਦੇਖਣਾ ਨੀ ਚਾਹੁੰਦਾ ਚਾਹੁੰਦੇ ਵੀ ਉਹਦੇ ਥੱਲੇ ਕੀ ਆ ਪਰ ਆਪਾਂ ਨੂੰ ਖੋਲਣਾ ਪਊਗਾ ਜੇ ਹੁਣ ਬਿਮਾਰੀ ਆ ਤਾਂ ਹੁਣ ਡਾਕਟਰ ਵੀ ਜਦੋਂ ਬਿਮਾਰੀ ਲੱਗ ਛੇੜੇ ਤਾਂ ਉਹ ਉਹਨਾਂ ਦਾ ਪੇਟ ਖੋਲ ਕੇ ਵਿੱਚ ਜਾ ਕੇ ਓਪਰੇਸ਼ਨ ਕਰਦੇ ਤਾਂ ਅਸੀਂ ਚਾਹੁੰਦੇ ਵੀ ਪਹਿਲਾਂ ਹੀ ਉਹ ਜਿਹਦੀ ਬਿਮਾਰੀ ਨਾ ਵੱਧ ਜਾਵੇ ਤਾਂ ਪਹਿਲਾਂ ਹੀ ਆਪਾਂ ਉਹਦਾ ਇਲਾਜ ਕਰ ਲਈਏ ਤਾਂ ਚੰਗਾ ਸੋ ਕਮਿਊਨਿਟੀਜ਼ ਨੂੰ ਇਹ ਬਹੁਤ ਜ਼ਰੂਰੀ ਆ ਜੇ ਇਹ ਪ੍ਰੋਬਲਮ ਆਪਣੀ ਕਮਿਊਨਿਟੀਆਂ ਦੇ ਵਿੱਚ ਹੈਗੀਆਂ ਜਿੱਦਾਂ ਭਾਜੀ ਤੁਸੀਂ ਗੱਲ ਕਹੀ ਆ ਵੀ ਇਹ ਡਰੱਗ ਅਡਿਕਸ਼ਨ ਬਹੁਤ ਹੁਣ ਪੰਜਾਬ ਦੇ ਵਿੱਚ ਕਿੰਨਾ ਡਰੱਗ ਅਡਿਕਸ਼ਨ ਆ ਉੱਥੇ ਤਾਂ ਉਹਨਾਂ ਪੜਦਾ ਖੁੱਲ ਗਿਆ ਹਾਂਜੀ ਉੱਥੇ ਤਾਂ ਮੇਰਾ ਖਿਆਲ ਆਮ ਘਰ ਦੇ ਵਿੱਚ ਵੀ ਕਹਾਣੀ ਹੈਗੀ ਕੋਈ ਹੁਣ ਉਹ ਤਾਂ ਹੁਣ ਕਹਿੰਦੇ ਜੀ ਸਾਡੀ ਮਦਦ ਕਰੋ ਸਾਡੇ ਬੱਚੇ ਕੋਈ ਸੋ ਉਹ ਸਟਿਗਮਾ ਲਿਖ ਗਿਆ ਪਰ ਹੋਰ ਗੱਲਾਂ ਦਾ ਸਟਿਗਮਾ ਬਹੁਤ ਆ ਸਟਿਗਮਾ ਦੇਖੋ ਜੀ ਜਿੱਥੇ ਤੁਸੀਂ ਸੋਚੋ ਵੀ ਜੇ ਹੁਣ ਤੁਹਾਡਾ ਬੱਚਾ ਸੁਈਸਾਈਡ ਕਰ ਲਓ ਉਸ ਤੋਂ ਕਿੱਡਾ ਵੱਡਾ ਜ਼ਿਆਦਾ ਸਟਿਗਮਾ ਹੈਗਾ ਉਹਦੇ ਨਾਲ ਚੰਗਾ ਬੱਚੇ ਦੀ ਤੁਸੀਂ ਮਦਦ ਕਰੋ ਤੇ ਕੋਈ ਔਰਤ ਸੁਈਸਾਈਡ ਕਰ ਦੇਵੇ ਤਾਂ ਕਿੰਨੀ ਬੇਇੱਜ਼ਤੀ ਆ ਸਾਡੀ ਪਰਿਵਾਰ ਦੀ ਕਮਿਊਨਿਟੀ ਦੀ ਤਾਂ ਕੁੱਟਮਾਰ ਬੰਦ ਕਰੀਏ ਤਾਂ ਆਪਾਂ ਨੂੰ ਇੰਟਰਨ ਕਰਨਾ ਚਾਹੀਦਾ ਕੋਈ ਸ਼ਰਮ ਨਹੀਂ ਮੈਂ ਕਹਿੰਦਾ ਸ਼ਰਮ ਉਹਨਾਂ ਨੂੰ ਕਰਨੀ ਚਾਹੀਦੀ ਜਿਹਨਾਂ ਨੇ ਇਹ ਪ੍ਰੋਬਲਮਾਂ ਨਹੀਂ ਦੇਖੀਆਂ ਤਾਂ ਜਾ ਕੇ ਉਹ ਪ੍ਰੋਬਲਮ ਹੋਰ ਵੱਧ ਜਾਂਦੀਆਂ ਅੱਗੇ ਜਾ ਕੇ ਹਾਂਜੀ
ਜੀ 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 ਸੋ ਬਹੁਤ ਵਧੀਆ ਗੱਲਬਾਤ ਆਪਣੀ ਸੋਸ਼ਲ ਐਕਟੀਵਿਟੀ ਤੇ ਚੱਲੀ ਤੇ ਸਾਡੇ ਸਰੋਤੇ ਬੜੇ ਐਨ ਗਹਿਰਾਈ ਨਾਲ ਸੁਣ ਰਹੇ ਆ ਬਹੁਤ ਸਾਰੇ ਮੈਸੇਜ ਈਮੇਲਸ ਆ ਰਹੇ ਆ ਤੇ ਪ੍ਰੋਗਰਾਮ ਨੂੰ ਪਸੰਦ ਕੀਤਾ ਜਾ ਰਿਹਾ ਸਾਰੀ ਦੁਨੀਆਂ ਭਰ ਦੇ ਤੋਂ ਮੈਸੇਜ ਆ ਰਹੇ ਆ ਜੀ ਕੈਨੇਡਾ ਤੋਂ ਹਾਂਗਕਾਂਗ ਤੋਂ ਤੇ ਬਿਨੀਪੈਗ ਤੋਂ ਬ੍ਰੈਂਪਟਨ ਤੋਂ ਸਾਰੇ ਕਿਤੋਂ ਅੱਡੋ ਅੱਡ ਮੈਸਮ ਸਾਰੇ ਦੁਨੀਆਂ ਭਰ ਦੇ ਵਿੱਚੋਂ ਲਿਸਨਰ ਇਸ ਟਾਈਮ ਸਾਡੇ ਨਾਲ ਜੁੜੇ ਆ ਜੀ ਤੇ ਬਹੁਤ ਆਨੰਦ ਲੈ ਰਹੇ ਆ ਪ੍ਰੋਗਰਾਮ ਦੇ ਤੇ ਨਾਰਮਲ ਆਪਾਂ ਦੇਖੋ ਪ੍ਰੋਗਰਾਮ ਦੇ ਵਿੱਚ ਬ੍ਰੇਕ ਵੀ ਲੈਂਦੇ ਹਾਂ ਪਰ ਅੱਜ ਮੈਨੂੰ ਨਹੀਂ ਲੱਗਦਾ ਬ੍ਰੇਕ ਨਾਲੋਂ ਅੱਜ ਬ੍ਰੇਕ ਥਰੂ ਗੱਲਾਂ ਹੋਣ ਤਾਂ ਜ਼ਿਆਦਾ ਬਿਹਤਰ ਆ ਕਿਉਂਕਿ ਵਿਸ਼ੇ ਦੀ ਲੈਟ ਉੱਠ ਜਾਂਦੀ ਹੈ ਕਈ ਵਾਰੀ ਪਰ ਹੁਣ ਮੈਂ ਡਾਕਟਰ ਸਾਹਿਬ ਦੂਜੇ ਵਿਸ਼ੇ ਤੇ ਆਉਣਾ ਆਪਾਂ ਜਿਹੜਾ ਅਗਲੇ 10-15-20 ਮਿੰਟ ਆਪਾਂ ਜ਼ਰੂਰ ਹੋਰ ਲਾਉਣੇ ਆ ਉਹ ਲਾਉਣੇ ਆ ਜੀ ਸਿੱਖਇਜ਼ਮ ਦੇ ਉੱਤੇ ਸਿੱਖਇਜ਼ਮ ਦੇ ਮਾਮਲੇ ਚ ਜਦੋਂ ਤੁਸੀਂ ਵੀ ਖੁਦ ਇੱਕ ਸਿੱਖ ਸਕਾਲਰ ਦੇ ਤੌਰ ਦੇ ਉੱਤੇ ਵੀ ਜਾਣੇ ਜਾਂਦੇ ਹੋ ਸਾਰੇ ਅਹਿਮ ਮੁੱਦਿਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹੋ ਬਹੁਤ ਸੋਹਣੇ ਟਾਕ ਸ਼ੋਅ ਕਰਦੇ ਹੋ ਤਾਂ ਵੱਖਰੇ ਵੱਖਰੇ ਉਹਦੇ ਹੱਲ ਤੇ ਉਹ ਨਿਕਲਦੇ ਆ ਹੁਣ ਗੱਲ ਇਹ ਆ ਜਾਂਦੀ ਹੈ ਵੀ ਸਿੱਖਇਜ਼ਮ ਦੀ ਜੇ ਦੋ ਤਿੰਨ ਨਜ਼ਰੀਏ ਦੇਖਣ ਦੇ ਇੱਕ ਨਜ਼ਰੀਆ ਤਾਂ ਇਹ ਆ ਵੀ ਬਾਬੇ ਨਾਨਕ ਜੀ ਵੱਲੋਂ ਬੀਜਿਆ ਵੀ ਬੜੀ ਤੇਜ਼ੀ ਨਾਲ ਫੈਲ ਰਿਹਾ ਤੇ ਦੁਨੀਆਂ ਭਰ ਦੇ ਵਿੱਚ ਪ੍ਰਭਾਵਿਤ ਕਰ ਰਿਹਾ ਲੰਗਰ ਦੀ ਪ੍ਰਥਾ ਦੀ ਹਰ ਦੂਜੇ ਦਿਨ ਕਿਸੇ ਨਾ ਕਿਸੇ ਦੁਨੀਆਂ ਦੇ ਮੁਲਕ ਦੇ ਵਿੱਚੋਂ ਵਡਿਆਈ ਸੁਣਨ ਨੂੰ ਮਿਲਦੀ ਆ ਦੂਜੀਆਂ ਕੌਮਾਂ ਵਡਿਆਈ ਕਰਦੀਆਂ ਸਿੱਖ ਚੜ੍ਹਦੀ ਕਲਾ ਦੇ ਵਿੱਚ ਆ ਜਿੱਥੋਂ ਤੱਕ ਜੇ ਆਪਾਂ ਇੱਕ ਨਜ਼ਰੀਏ ਨਾਲ ਦੇਖੀਏ ਪਰ ਅਸੀਂ ਇਸ ਨੂੰ ਵਹਿਮ ਜਾਂ ਇਸ ਭਰਮ ਚ ਨਾ ਰਹਿ ਜਾਈਏ ਵੀ ਸਿੱਖ ਚੜ੍ਹਦੀ ਕਲਾ ਚਾ ਤੇ ਵੈਸੇ ਤਾਂ ਜਦੋਂ ਬਾਬੇ ਨਾਨਕ ਦੀ ਨਿਉਂ ਰੱਖੀ ਕੌਮ ਨੇ ਸਦਾ ਰਹਿਣਾ ਚੜ੍ਹਦੀ ਕਲਾ ਚਾ ਪਰ ਨਾਲ ਨਾਲ ਸਾਡੀ ਡਿਊਟੀ ਸਾਡੀ ਫਰਜ਼ ਇਹ ਵੀ ਬਣਦਾ ਵੀ ਅਸੀਂ ਆਪਣੇ ਆਪ ਨੂੰ ਦਾ ਭਰਮ ਤੋੜ ਕੇ ਜਿੱਥੇ ਕਿਤੇ ਊਨਤਾਈਆਂ ਆ ਰਹੀਆਂ ਜਿੱਥੇ ਜਿੱਥੇ ਕਿਤੇ ਨਾ ਕਿਤੇ ਸਾਡੀ ਗਿਰਾਵਟ ਦਿਖਾਈ ਦੇ ਰਹੀ ਆ ਉਹਨੂੰ ਅਸੀਂ ਕਿਵੇਂ ਦੂਰ ਕਰਨਾ ਕਿੱਥੇ ਕਿੱਥੇ ਕੀ ਪ੍ਰੋਬਲਮ ਆ ਰਹੀਆਂ ਇਹ ਸਾਰੇ ਅਹਿਮ ਮੁੱਦੇ ਆ ਤੇ ਦੂਜਾ ਜਿਹੜਾ ਅਹਿਮ ਮੁੱਦਾ ਜਿਹੜਾ ਮੇਰਾ ਮੰਨਣਾ ਉਹ ਹੈ ਜੀ ਵੀ ਮਿਨੋਰਟੀ ਹੋਣ ਕਾਰਨ ਜਿਹੜਾ ਇਗਨੋਰੈਂਸ ਸਾਨੂੰ ਮਿਲ ਰਹੀ ਆ ਹਾਲਾਂਕਿ ਸਾਨੂੰ ਜਿਹੜਾ ਪਬਲਿਕਲੀ ਆਮ ਲੋਕਾਂ ਬੰਨਿਓ ਪਸੰਦ ਕੀਤਾ ਜਾਂਦਾ ਤੀਜੇ ਦਿਨ ਉਦਾਹਰਨ ਸੁਣਨ ਨੂੰ ਮਿਲਦੀ ਆ ਜਿੱਦਾਂ ਮੈਂ ਕਿਹਾ ਵੀ ਸਿੱਖਇਜ਼ਮ ਨੂੰ ਫੋਲੋ ਕਰੋ ਸਿੱਖਇਜ਼ਮ ਐ ਆ ਸਿੱਖਇਜ਼ਮ ਪਹੁੰਚਦਾ ਹੋਰ ਕੋਈ ਨੀ ਪਹੁੰਚਦਾ ਉੱਥੇ ਕਿਸੇ ਦਾ ਕੋਈ ਰੌਲਾ ਹੋਵੇ ਸਭ ਤੋਂ ਮੂਹਰੇ ਹੁੰਦੇ ਆ ਸੋ ਦੋਨੇ ਚੀਜ਼ਾਂ ਦੇ ਨਜ਼ਰੀਏ ਦੇਖੀਏ ਤਾਂ ਤੁਸੀਂ ਜਿਹੜੀ ਅੱਜ ਦੀ ਪੋਜੀਸ਼ਨ ਕੀ ਦੇਖ ਰਹੇ ਹੋ ਕਿਉਂ ਕਿਹੜੇ ਢੰਗ ਨਾਲ ਅਸੀਂ ਇਸ ਚੀਜ਼ ਚੋਂ ਨਿਕਲ ਕੇ ਆਵਾਂਗੇ ਵੀ ਮਿਨੋਰਟੀ ਨਾਲ ਧੱਕਾ ਨਾ ਹੋਵੇ ਤੇ ਕਿੱਥੇ ਜੇ ਪੋਜੀਸ਼ਨ ਇਸ ਟਾਈਮ ਸਿੱਖਇਜ਼ਮ ਦੀ ਆ
ਜੀ 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 ਦੇਖੋ ਜੀ ਇਹ ਵੀ ਬਹੁਤ ਇੱਕ ਅਹਿਮ ਤੁਸੀਂ ਇਸ਼ੂ ਬਹੁਤ ਵੱਡਾ ਇਸ਼ੂ ਹੈਗਾ ਮੈਂ ਕੁਝ ਕੁ ਆਪਣੇ ਪਰਸਨਲ ਵਿਚਾਰ ਦੇ ਸਕਦਾ ਜੇ ਆਪਾਂ ਜਿੱਥੇ ਸ਼ੁਰੂਆਤ ਹੋਈ ਉਹ ਤੋਂ ਆਪਾਂ ਵਿਚਾਰੀਏ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਸ ਤੇ ਆਏ ਸੀਗੇ ਤੇ ਸਭ ਤੋਂ ਪਹਿਲਾਂ ਜਨੇਊ ਦਾ ਇਨਕਾਰ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਦਾ ਤੇ ਮੈਂ ਕਹਿੰਦਾ ਉਹ ਉਸ ਟਾਈਮ ਤੋਂ ਹੀ ਉਹ ਬ੍ਰਾਹਮਣ ਵਾਦ ਸੋਚ ਜਿਹੜੀ ਕਿ ਮਨੁਵਾਦੀ ਸੋਚ ਕਹਿ ਸਕਦੇ ਹਾਂ 3-4 ਹਜ਼ਾਰ 5 ਹਜ਼ਾਰ ਸਾਲ ਦੀ ਮਿਥਿਆਸ ਕਿਉਂਕਿ ਕੋਈ ਹਿਸਟਰੀ ਤਾਂ ਹੈ ਨੀ ਮਿਥਿਹਾਸਿਕ ਸੋਚ ਜਿਸ ਨੇ ਉਸ ਮੁਲਕ ਨੂੰ ਦੇ ਲੋਕਾਂ ਨੂੰ ਗੁਲਾਮ ਕੀਤਾ ਗਿਆ ਜਿਹੜੇ ਅੱਜ ਗੁਲਾਮ ਵਰਗ ਨੂੰ ਹੋਰਨਾਂ ਨੂੰ ਪਰਤਤਾ ਬਹੁਤ ਨੂੰ ਉਹ ਗੁਰੂ ਨਾਨਕ ਪਾਤਸ਼ਾਹ ਨੇ 500 ਸਾਲ ਪਹਿਲਾਂ ਇੱਕ ਬਿਲਕੁਲ ਉੱਥੇ ਚੈਲੰਜ ਕੀਤਾ ਬਹੁਤ ਵੱਡਾ ਹਾਂਜੀ ਜਿਸ ਤਰ੍ਹਾਂ ਅਸੀਂ ਸਿੱਖ ਕੌਮ ਅੱਜ ਤੱਕ ਉਸ ਚੈਲੰਜ ਤੋਂ ਸਫਰਿੰਗ ਕਰਦੇ ਹਾਂ ਮੈਂ ਕਹੂੰਗਾ ਕਿਉਂਕਿ ਬ੍ਰਹਮਵਾਦ ਖਤਮ ਕਰਨਾ ਉਦੋਂ ਵੀ ਖਤਮ ਕਰਨਾ ਚਾਹੁੰਦੇ ਸੀਗੇ ਕਿਉਂਕਿ ਇਹ ਸਟਰਗਲ ਤਾਂ ਜਾਣੀ ਜਾਣੀ ਕਿਉਂਕਿ ਜਿੱਥੇ ਤੁਸੀਂ ਹੁਕਮਰਾਨ ਜਾਂ ਫਾਸ਼ਿਸਟ ਜਾਂ ਤੁਸੀਂ ਰਿਐਕਸ਼ਨਰੀ ਆਈਡੀਓਲੋਜੀ ਦੇ ਖਿਲਾਫ਼ ਖੜੇ ਹੁੰਦੇ ਜਿੱਥੇ ਜਿਹੜਾ ਤੁਹਾਨੂੰ ਸਫ਼ਰ ਕਰਨਾ ਪੈਂਦਾ ਹਾਂਜੀ ਸੋ ਇਹ ਗੁਰੂ ਨਾਨਕ ਪਾਤਸ਼ਾਹ ਨੇ ਹੀ ਸਾਨੂੰ ਇੱਕ ਰਿਸਪੋਂਸੀਬਿਲਿਟੀ ਦਿੱਤੀ ਸੀਗੀ ਵੀ ਤੁਸੀਂ ਜਿੱਥੇ ਵੀ ਦੁਨੀਆਂ ਚ ਵਿਚਰਦੇ ਆ ਤੇ ਤੁਸੀਂ ਜਨਮ ਦੇ ਖਿਲਾਫ਼ ਆਵਾਜ਼ ਉਠਾਉਣੀ ਆ ਠੀਕ ਆ ਆਪਾਂ ਆਵਾਜ਼ ਦੇ ਨਾਲ ਵੀ ਜਨਮ ਦਾ ਟਾਕਰਾ ਕਰਾਤਾ ਜਿੱਥੇ ਸਾਨੂੰ ਸ਼ਸਤਰ ਚੱਕਣਾ ਪਊਗਾ ਉੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਿੱਖਿਆ ਦਿੱਤੀ ਸੋ ਮਾਰਿਆ ਸਿੱਕਾ ਜਗਤ ਵਿੱਚ ਭਾਈ ਗੁਰਦਾਸ ਜੀ ਕਹਿ ਰਹੇ ਆ ਨਾਨਕ ਨਿਰਮਲ ਪੰਥ ਚਲਾਇਆ ਹੁਣ ਇੱਥੇ ਨਿਰਮਲ ਪੰਥ ਕੀ ਆ ਹਾਂਜੀ ਇਹ ਬਹੁਤ ਜ਼ਰੂਰੀ ਗੱਲ ਆਪਾਂ ਨੂੰ ਸਮਝਣੀ ਚਾਹੀਦੀ ਆ ਨਿਰਮਲ ਨਿਰਮਲ ਜਿਹੜਾ ਮੇਲਾ ਨਾ ਹੋਵੇ ਪਰ ਇੱਥੇ ਮੇਲਾ ਏਦਾਂ ਨੀ ਹੈਗਾ ਜਿੱਦਾਂ ਮਨੂ ਦੀ ਸੋਚ ਦੇ ਵਿੱਚ ਜੇ ਮੈਂ ਪਵਿੱਤਰ ਜਾਂ ਅਪਵਿੱਤਰ ਆ ਇਹ ਮੇਲਾ ਨਹੀਂ ਪਰ ਇੱਥੇ ਅਰਥ ਹੈਗਾ ਵੀ ਸੱਚਾ ਪੰਥ ਸੱਚ ਸਿੱਖਣਾ ਹੋਣਾ ਕਿਉਂਕਿ ਇਹੀ ਸਿਧਾਂਤ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਸਾਜਿਆ ਸੀਗਾ ਜਬ ਇਹ ਗਏ ਬਿਪਰਨ ਕੀ ਰੀਤ ਮੈਂ ਨਾ ਕਰੋ ਇੰਤਜ਼ਾਰ ਹਾਂਜੀ ਇਹ ਖਾਲਸਾ ਪੈਦਾ ਹੋਇਆ ਸੀ ਬਿਪਰਨ ਕੀ ਰੀਤ ਨੂੰ ਖਤਮ ਕਰਨ ਵਾਸਤੇ ਬਿਪਰਨ ਦਾ ਇੱਥੇ ਅਰਥ ਹੈ ਵੰਡੀਆਂ ਪਾਉਣੀਆਂ ਸੋਸ਼ਲ ਦੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਇੱਥੇ ਜਿੱਦਾਂ ਐਥਨਿਕ ਜਾਂ ਰਿਲੀਜੀਅਸ ਜਾਂ ਜੈਂਡਰ ਡਿਫਰੈਂਸਿਸ ਕਰਨੀਆਂ ਜੀ ਇਹ ਚੰਗਾ ਇਹ ਔਰਤ ਇਹ ਨੀ ਕਰ ਸਕਦੀ ਬੰਦਾ ਨੀ ਕਰ ਸਕਦਾ ਇਹ ਚੀਜ਼ਾਂ ਨੂੰ ਖੰਡਨ ਕੀਤਾ ਸੀ ਸਾਡੇ ਗੁਰੂਆਂ ਨੇ ਸੋ ਪਹਿਲੀ ਦਫ਼ਾ ਇਹ ਸੀ ਸਿਧਾਂਤ ਜਿਹੜਾ ਕਿ ਤੁਸੀਂ ਕਹਿ ਸਕਦੇ ਆ ਵੀ ਅੱਜ ਦੀ ਦੁਨੀਆਂ ਦੇ ਵਿੱਚ ਜੇ ਤੁਸੀਂ ਕੋਈ ਵੀ ਐਡਵਾਂਸ ਕੰਟਰੀ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦੇ ਮੁੱਢਲੇ ਕਾਨੂੰਨਾਂ ਦੇ ਵਿੱਚ ਇਹ ਦਰਜ ਕੀ ਆ ਮਾਨਸ ਕੀ ਜਾਤ ਸਵੇ ਕੇ ਪਛਾਣ ਬੋਧਾ ਸਿਧਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 300 ਸਾਲ ਪਹਿਲਾਂ ਸਾਨੂੰ ਦੇ ਦਿੱਤਾ ਸੀਗਾ ਜਿਹੜਾ ਕਿ ਯੂਰਪ ਦੇ ਵਿੱਚ ਉਸ ਦਿਨਾਂ ਦੇ ਵਿੱਚ ਇਹ ਸਿਧਾਂਤ ਨਹੀਂ ਸੀ ਲਾਗੂ ਇੱਥੇ ਸਲੇਵਰੀ ਸੀਗੀ ਇੱਥੇ ਜਿਹੜੇ ਵਰਕਿੰਗ ਕਲਾਸ ਲੋਕਾਂ ਨੂੰ ਇੱਕ ਕਿਸਮ ਦੇ ਬਿਲਕੁਲ ਇਹਨਾਂ ਨੂੰ ਵੀ ਸਲੇਵ ਹੀ ਬਣਾਇਆ ਸੀ ਔਰਤ ਦੀ ਕੋਈ ਬਰਾਬਰ ਤਾਂ ਨਹੀਂ ਸੋ ਪਹਿਲੀ ਗੱਲ ਆਪਾਂ ਨੂੰ ਇਹ ਸੋਚਣੀ ਪੁੱਛਣੀ ਸਾਡੇ ਜਿਹੜੇ ਗੁਰੂ ਸੀਗੇ ਦੇ ਵਰ ਮੇ ਬੀ 500 ਈਅਰਸ ਅਹੈਡ ਆਫ ਦੈਟ ਟਾਈਮ ਪਹਿਲੀ ਗੱਲ ਤਾਂ ਇਹੀ ਹੈ ਨਾ ਹੋ ਸਕਦਾ ਵੀ ਅਸੀਂ ਉਹਨਾਂ ਦੀ ਜਿਹੜੀ ਸਿੱਖਿਆ ਨੂੰ ਅਸੀਂ ਸਮਝ ਨਹੀਂ ਸਕੇ ਨੰਬਰ 2 ਇੱਥੇ ਦਾ ਇੱਕ ਕੈਂਬਰਿਜ ਯੂਨੀਵਰਸਿਟੀ ਦਾ ਪੁਰਾਣਾ ਹੁਣ ਤਾਂ ਨਹੀਂ ਹੈਗਾ ਬਹੁਤ ਇੱਕ ਮਸ਼ਹੂਰ ਫਿਲੋਸਫਰ ਸੀ ਉਹਦਾ ਨਾਮ ਬਰਟਰੰਡ ਰਸਲ ਪ੍ਰੋਫੈਸਰ ਬਰਟਰੰਡ ਰਸਲ RUSSEL ਮੇਰੇ ਵੀਰ ਜਿਹੜੇ ਸੁਣਦੇ ਤੁਸੀਂ ਆਪਣੇ ਇੰਟਰਨੈਟ ਤੇ ਤੁਸੀਂ ਆਪਾਂ ਸਰਚ ਕਰਦੇ ਹੋ ਹਾਂਜੀ ਤੇ ਕਹਿੰਦੇ ਜਦੋਂ ਕਪੂਰ ਸਿੰਘ ਜੀ ਜਿਹੜੇ ਕਿ ਸਾਡੇ ਬਹੁਤ ਇੱਕ ਵੱਡੇ ਸਾਡੇ ਸਕਾਲਰ ਹੋਏ ਆ 20ਵੀਂ ਸਦੀ ਦੇ ਉਹ ਇੱਥੇ ਕੈਂਬਰਿਜ ਆਏ ਸੀ ਆਪਣੀ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਤੇ ਉਦੋਂ ਬਰਟਰੰਡ ਰਸਲ ਦੇ ਥੱਲੇ ਉਹਨਾਂ ਨੇ ਸੁਪਰਵਿਜ਼ਨ ਕੀਤੀ ਸੀ ਉਹਨਾਂ ਦੇ ਐਮਫਿਲ ਥੀਸਿਸ ਜਿਹੜੀ ਸੀਗੀ ਬਰਟਰੰਡ ਰਸਲ ਵਾਸ ਦ ਗ੍ਰੇਟੈਸਟ ਇੰਗਲਿਸ਼ ਫਿਲੋਸਫਰ ਕਹਿੰਦੇ ਆ ਮਾਡਰਨ ਫਿਲੋਸਫਰ ਔਰ ਉਹ ਰਿਲੀਜਨ ਤੇ ਜ਼ਿਆਦਾ ਉਹਨਾਂ ਦੀ ਰਿਸਰਚ ਫਿਲੋਸਫੀ ਸੀਗੀ ਅਕਸਰ ਉਹਨਾਂ ਨੇ ਏਥੀਇਜ਼ਮ ਦੇ ਬਾਰੇ ਲਿਖਿਆ ਸੀ ਵੀ ਜਿਹੜੀ ਉਹਨਾਂ ਨੇ ਕ੍ਰਿਸਚੀਅਨਿਟੀ ਖੰਡਨ ਕਰਤੀ ਸੀਗੀ ਇਸ ਕਰਕੇ ਕਾਫੀ ਇੱਥੇ ਦੇ ਜਿਹੜੇ ਕ੍ਰਿਸਚੀਅਨ ਲੋਕ ਸੀ ਉਹਨਾਂ ਦੇ ਖਿਲਾਫ਼ ਸੀਗੇ ਪਰ ਉਹਨਾਂ ਨੇ ਕਿਹਾ ਸੀ ਵੀ ਆ ਜਿੰਨੀਆਂ ਵੀ ਵੈਸਟਰਨ ਜਿਹੜੇ ਰਿਲੀਜੀਅਸ ਆਈਡੀਓਲੋਜੀ ਇਹ ਸਾਰੇ ਮਿਥਿਆਸਕ ਆ ਇਹਨਾਂ ਚ ਕੋਈ ਅਸਲੀਅਤ ਹੈ ਨੀ ਹਾਂਜੀ ਪਰ ਉਹਨਾਂ ਨੇ ਕਹਿੰਦੇ ਕਪੂਰ ਸਿੰਘ ਗਾਇਜ਼ ਦੇ ਥੱਲੇ ਉਹਨਾਂ ਨੂੰ ਪਤਾ ਨੀ ਸੀ ਗੁਰੂ ਗ੍ਰੰਥ ਸਾਹਿਬ ਵੀ ਹੈ ਤਾਂ ਕਹਿੰਦਾ ਕੁਝ ਕੁ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਾਣਕਾਰੀ ਲਈ ਸੀ ਤਾਂ ਉਹਨਾਂ ਨੇ ਲਿਖਿਆ ਸੀ ਮਰਨ ਤੋਂ ਪਹਿਲਾਂ ਮੈਂ ਗੱਲ ਕਰਦਾ ਉਦੋਂ 1960 ਜਦੋਂ ਇੱਥੇ ਕਿਊਬਨ ਮਿਸਾਲ ਕ੍ਰਾਈਸਿਸ ਸੀ ਸੋਵੀਅਤ ਯੂਨੀਅਨ ਤੇ ਅਮਰੀਕਾ ਦੀ ਉਦੋਂ ਇੱਥੇ ਕਾਫੀ ਡਰ ਸੀ ਤੀਜੀ ਦੁਨੀਆਂ ਦੀ ਜੰਗ ਲੱਗ ਜਾਣੀ ਆ ਤੇ ਕਹਿੰਦੇ ਉਦੋਂ ਅਸਲ ਨੇ ਦੇਖਿਆ ਸੀ ਵੀ ਇੱਥੇ ਤੀਜੀ ਦੁਨੀਆਂ ਦੀ ਜੇ ਜੰਗ ਲੱਗ ਗਈ ਦੁਨੀਆਂ ਦੇ ਵਿੱਚ ਤਬਾਹੀ ਹੋਊਗੀ ਕਹਿੰਦਾ ਜੇ ਦੁਨੀਆਂ ਨੂੰ ਬਚਾਉਣ ਵਾਸਤੇ ਕੋਈ ਵੀ ਆਈਡੀਓਲੋਜੀ ਹੈਗੀ ਤਾਂ ਉਹ ਗੁਰੂ ਨਾਨਕ ਦੇ ਜੋ ਸਿੱਖੀ ਆਈਡੀਓਲੋਜੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਹੈ ਪਰ ਕਹਿੰਦਾ ਸਭ ਤੋਂ ਵੱਡੀ ਕ੍ਰਾਈਮ ਇਹ ਆ ਵੀ ਸਿੱਖਾਂ ਕੋਲ ਇਹ ਗੁਰੂ ਗ੍ਰੰਥ ਸਾਹਿਬ ਇੱਕ ਖਜ਼ਾਨਾ ਆ ਇਹਨੇ ਬੰਨ ਕੇ ਰੱਖਿਆ ਇਹਨੇ ਖੋਲਿਆ ਨੀ ਇਹਨੇ ਆਪ ਨੀ ਸਮਝਿਆ ਦੁਨੀਆਂ ਨੂੰ ਨੀ ਸਮਝਾਇਆ ਸਮਝੀ ਮੇਰੀ ਗੱਲ ਗੱਲ ਇਹ ਆ ਕਿ ਅਸੀਂ ਕਿਉਂ ਇੰਨੀਆਂ ਪ੍ਰੋਬਲਮ ਸਾਨੂੰ ਕਿਉਂਕਿ ਅਸੀਂ ਸ਼ਬਦ ਗੁਰੂ ਦੇ ਪੁਜਾਰੀ ਸਾਨੂੰ ਬਣਾਇਆ ਗੁਰੂ ਨਾਨਕ ਨੇ ਅਸੀਂ ਸ਼ਬਦ ਨੂੰ ਵਿਚਾਰਿਆ ਨੀ ਹੈਗਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਪੜ੍ਹਿਆ ਨੀ ਠੀਕ ਹੈ ਅਖੰਡ ਪਾਠ ਕਰਾ ਲਏ ਤੋਤਾ ਰਟਨ ਕਰਾ ਲਿਆ ਬਹੁਤ ਲੜੀਆਂ ਚੱਲ ਪਈਆਂ ਪਰ ਅਸੀਂ ਪੜਿਆ ਨੀ ਹੈਗਾ, ਆਪਾਂ ਇੱਕ ਓਂਕਾਰ ਨੂੰ ਨਹੀਂ ਸਮਝ, ਅਸੀਂ ਮੂਲ ਮੰਤਰ ਨੂੰ ਨਹੀਂ ਸਮਝ, ਜੋ ਮੂਲ ਮੰਤਰ ਦੇ ਵਿੱਚੋਂ ਹੀ ਬਾਅਦ ਚ ਸਚਿਆਰਾ ਕਿੱਦਾਂ ਬਣ ਕੇ ਸਚਿਆਰਾ ਹੋਈ ਹੈ ਕਿ ਕੂੜੇ ਤੁੱਤੇ ਪਾ, ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਫਲਾਸਫੀ ਦੇ ਦਿੱਤੀ ਜਿਹੜੀ ਕਿ ਹਰੇਕ ਪੱਖੋਂ ਸਾਨੂੰ ਗਾਈਡੈਂਸ ਮਿਲਦੀ ਹੈ। ਸੋ ਅੱਜ ਸਾਨੂੰ ਰਿਸਰਚ ਕਰਨੀ ਪਊਗੀ ਵੀ ਇਹ ਸਿੱਖੀ ਦੀ ਡਿਗਰੀ ਜਾ ਕੇ, ਪਰ ਬਦਕਿਸਮਤ ਇਹ ਆ ਵੀ ਸਾਡਾ ਜਿਹੜੀ ਸਾਡੇ ਪੰਥਕ ਇੰਸਟੀਟਿਊਸ਼ਨ ਆ ਖਾਸ ਕਰਕੇ ਇੰਡੀਆ ਦੇ ਵਿੱਚ ਉਹ ਆਰ ਐਸ ਐਸ ਜਾਂ ਬ੍ਰਾਹਮਣਵਾਦੀ ਦੇ ਜਾਲ ਦੇ ਵਿੱਚ ਫਸੀਆਂ ਆ। ਡੇਰਾਵਾਦ ਨੀ ਨਾ ਉੱਥੇ ਜਾਣੀ ਕਿ ਤੇਜੀ ਨਾ ਪੰਜਾਬ, ਕਹਿੰਦੇ 9000 ਡੇਰਾ ਪੰਜਾਬ ਦੇ ਵਿੱਚ 9000 ਡੇਰਾ, ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਭਾਜੀ ਜੇ ਆਪਾਂ ਕਿੰਨੇ ਗੁਰਦੁਆਰੇ ਸਰਬੰਦੀਆਂ ਚ, ਮੇਰਾ ਖਿਆਲ ਪਤਾ ਨੀ 10000 ਗੁਰਦੁਆਰਾ ਹੋ ਗੱਦੀਆਂ ਚਾਹੇ ਹੋ ਗਏ, ਮੈਂ ਪੜਿਆ ਸੀ 10000 ਸ਼ਾਇਦ ਪੰਜਾਬ ਦੇ ਵਿੱਚ, ਚਲੋ ਜਿੰਨੇ ਵੀ ਹੈਗੇ ਜੇ ਆਪਾਂ 10000 ਵੀ ਕਹਿ ਦਈਏ, 10000 ਚਲੋ 1000 ਗੁਰਦੁਆਰਾ ਹੋ ਜਾਵੇ ਜਿਹੜਾ ਕਿ ਤਗੜਾ ਗੁਰਦੁਆਰਾ, ਕਿਉਂ ਨੀ 1000 ਗੁਰਦੁਆਰੇ ਵਿੱਚੋਂ ਇਕੱਲੇ ਇਕੱਲੇ ਗੁਰਦੁਆਰੇ ਵਿੱਚ ਇੱਕ PhD ਸਕਾਲਰਸ਼ਿਪ ਪੈਦਾ ਕੀਤੀ ਜਾਵੇ, ਆਪਾਂ ਹੋਰ ਖਰਚ ਕਰਦੇ ਹੀ ਆ ਇੱਕ PhD ਸਕਾਲਰਸ਼ਿਪ, ਉਸੇ ਟੋਨ ਚ ਤੁਸੀਂ ਜਿੱਦਾਂ ਹੁਣ ਇੱਥੇ ਅੱਜ ਲੈ ਗਿਆ, ਇੱਥੇ ਤੁਸੀਂ ਇੱਕ ਸਕਾਲਰਸ਼ਿਪ ਪੈਦਾ ਕਰੋ ਤਾਂ ਤੁਸੀਂ ਕਹੋ ਵੀ ਇੱਥੇ ਇੱਕ ਵਧੀਆ ਸਟੂਡੈਂਟ ਆਵੇ ਤਾਂ ਅਸੀਂ ਉਹਨਾਂ ਨੂੰ PhD ਵਾਸਤੇ ਸਪੋਂਸਰਸ਼ਿਪ ਦਊਂਗੇ, ਪਰ ਉਹਨੂੰ ਸਿੱਖੀ ਸਮ ਤੇ PhD ਕਰਨੀ ਪਊਗੀ। ਤਾਂ ਆਪਾਂ 10 ਸਾਲਾਂ ਦੇ ਵਿੱਚ ਮੇਰਾ ਖਿਆਲ 1000 2000 3000 ਆਪਾਂ PhD ਗ੍ਰੈਜੂਏਟਸ ਪੈਦਾ ਕਰ ਸਕਦੇ ਮਲਟੀਲਿੰਗੁਅਲ, ਪਰ ਇਸ ਪਾਸੇ ਆਪਾਂ ਧਿਆਨ ਨਹੀਂ ਦਿੱਤਾ। ਅਸੀਂ ਜਿਹੜਾ ਉੱਥੇ ਭਾਈ ਆਉਂਦਾ ਇੰਡੀਆ ਤੋਂ ਅਨਪੜ੍ਹ, ਉਹ ਇੱਥੇ 2 ਪੈਸੇ ਕਮਾਉਣ ਵਾਸਤੇ ਤਾਂ ਉਹਨੂੰ ਆਪਾਂ ਗ੍ਰੰਥੀ ਬਣਾ ਦਿੰਦੇ ਹਾਂ, ਉਹਦਾ ਵੀ ਕਸੂਰ ਹੈ ਨੀ ਭਾਜੀ, ਉਹ ਵੀ ਉਹਨੇ ਵੀ ਆਪਣੇ 2 ਪੈਸੇ ਕਮਾਉਣੇ ਆ। ਹਾਂਜੀ, ਸੋ ਆਪਾਂ ਇਸ ਪਾਸੇ ਪਤਾ ਨੀ ਕਿਉਂ ਨੀ ਐਜੂਕੇਸ਼ਨ ਵੱਲ ਕਿਉਂ ਨੀ ਆਪਾਂ ਜੋਰ ਲਾਉਂਦੇ, ਜਿਹੜਾ ਕਿ ਸਾਨੂੰ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਇਸ ਦੁਨੀਆਂ ਦੇ ਵਿੱਚ, ਤੁਸੀਂ ਸਰਵਾਈਵ ਕਰਨਾ ਤੁਹਾਨੂੰ ਐਜੂਕੇਸ਼ਨ ਚਾਹੀਦਾ। ਹਾਂਜੀ, ਇੱਥੇ ਤੱਕ ਜਿਹੜੇ ਡੇਰੇਵਾਦ ਸਾਡੇ UK ਚ ਵੀ ਆਉਂਦੇ ਆ, ਉਹ ਇੱਥੇ ਤੱਕ ਪ੍ਰਚਾਰ ਕਰਨ ਲੱਗ ਪਏ ਵੀ ਜਿਹੜੇ ਪੜ੍ਹੇ ਲਿਖੇ ਸਿੱਖਿਆ ਇਹ ਖਤਰਨਾਕ ਲੋਕ ਆ, ਪੜ੍ਹੇ ਦੇ ਕਿਸੇ ਕਰੇ ਅਸੀਂ ਕਾਰਵਾਈ ਕਰ ਦੇਣੀ ਆ। ਤੁਸੀਂ ਦੇਖ ਲਓ ਕਿੰਨੀ ਇਹਨਾਂ ਤੇ ਇਹਨਾਂ ਨੇ ਸਾਡੇ ਤੇ ਜਾਣੀ ਕਿ ਪੁੱਠੇ ਰਾਹ ਤੇ ਸਾਨੂੰ ਲੋਕਾਂ ਨੂੰ ਪਾਤਾ। ਸੋ ਐਜੂਕੇਸ਼ਨ ਦੇ ਨਾਲ
ਬਿਲਕੁਲ ਜੀ, ਤੁਸੀਂ ਤੁਹਾਡਾ ਸੁਝਾਅ ਮੈਨੂੰ ਬਹੁਤ ਪਿਆਰਾ ਵਧੀਆ ਲੱਗਿਆ ਵੀ ਜਿੱਥੇ ਸਾਡੇ ਗੁਰੂ ਘਰ ਇੰਨੇ ਇੰਨੇ ਖਰਚੇ ਚੱਕਦੇ ਆ, ਜੇ ਉਹ ਇੱਕ ਗੁਰੂ ਘਰ ਇੱਕ ਸਕਾਲਰ ਪੈਦਾ ਕਰ ਲੇ ਤਾਂ ਮੈਨੂੰ ਲੱਗਦਾ ਕੋਈ ਵੱਡੀ ਚੀਜ਼ ਨਹੀਂ ਹੈ, ਵੱਡੀ ਗੱਲ ਨਹੀਂ ਹੈ, ਕੋਈ ਦੁਰਲਭ ਜਿਹਨੂੰ ਅਸੀਂ ਗੱਲ ਕਹੀਏ ਉਹ ਨਹੀਂ ਹੈ ਇਹਦੇ ਵਿੱਚ। ਸੋ ਹੁਣ ਆਪਾਂ ਜਿਹੜੀ ਗੱਲਬਾਤ ਜਿਹੜੀ ਜਿਹੜਾ ਜੀ ਜੀ
ਮੈਂ ਕਹਿੰਦਾ ਸੀ ਜਿੱਦਾਂ ਹੁਣ ਆਪਾਂ ਜਿੱਦਾਂ ਸਾਡੇ ਕੋਲ ਕਈ ਬਹੁਤ ਵਧੀਆ ਸਕਾਲਰ ਹੈ ਜਿੱਦਾਂ ਭਾਈ ਪੰਥਪ੍ਰੀਤ ਸਿੰਘ ਆ ਜਾਂ ਹੋਰ ਵੀ ਜਿਹੜੇ ਸਾਡੇ ਆਉਂਦੇ ਅੰਮ੍ਰਿਤਸਰ, ਪਰ ਉਹ ਹੈਗੇ 94 ਆ, ਤਾਂ ਜਦੋਂ ਉਹ ਕੋਈ ਵਿਚਾਰ ਦਿੰਦੇ ਤਾਂ ਸ਼ਾਇਦ ਦੂਜਿਆਂ ਨੂੰ ਨਾ ਉਹਨਾਂ ਦੇ ਵਿਚਾਰ ਚੰਗੇ ਲੱਗਣ, ਤੇ ਆਪਾਂ ਇੱਕ ਦੂਜੇ ਇੱਕ ਦੇ ਚਾਨਾ ਚੰਗੀ ਜੀ ਚੱਲ ਪਈ, ਪਰ ਜੇ ਸਾਡੇ ਕੋਲ 1000 ਸਕਾਲਰ ਹੋਣ ਤੇ ਇੱਕ ਦੂਜੇ ਨਾਲ ਗੋਸ਼ਟੀਆਂ ਚੱਲ ਸਕਦੀਆਂ, ਫਿਰ ਸਕਾਲਰ ਸਕਾਲਰਾਂ ਨਾਲ ਕਰ ਸਕਦੇ, ਤੇ ਇੱਕ ਕਿਸਮ ਦੀ ਗੋਸ਼ਟੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਵੀ ਗੋਸ਼ਟੀ ਤਾਂ ਸਾਡਾ ਧਰਮ ਹੀ, ਗਿਆਨ ਗੋਸ਼ਟ ਚਰਚਾ ਸਦਾ ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਕਹਿੰਦੀ ਗਿਆਨ ਗੋਸ਼ਟੀ ਕੀਤੀ ਸੀ, ਤੇ ਆਪਾਂ ਨੂੰ ਗੁਰਦੁਆਰੇ ਦੇ ਵਿੱਚ ਲੜਾਈਆਂ ਕਰਨ ਨਾਲੋਂ ਆਪਾਂ ਗਿਆਨ ਗੋਸ਼ਟੀਆਂ ਕਰਨੀਆਂ ਚਾਹੀਦੀਆਂ, ਕਿਉਂਕਿ ਡਿਫਰੈਂਸਿਸ ਹੁੰਦੀਆਂ ਤੇ ਗਿਆਨ ਗੋਸ਼ਟੀ ਦੇ ਵਿੱਚੋਂ ਹੀ ਕੁਛ ਨਵੀਂ ਨੌਲੇਜ ਪੈਦਾ ਹੁੰਦੀ। ਹਾਂਜੀ, ਤਾਂ ਜੇ ਕਿੰਨਾ ਬਾਣੀ ਸ਼ਬਦਾਂ ਦਾ ਖੋਜੀ ਉਪਜੇ ਵਾਧੀ ਬਿੰਸੇ, ਹਾਂਜੀ ਵਾਧੀ ਹੁੰਦਾ ਬੈਂਸਣ ਵਾਲਾ ਬੰਦਾ, ਉਹ ਜਿਹੜਾ ਬੈਂਸਣ ਵਾਲਾ ਉਹ ਹੁੰਦਾ ਜਿਹਨੇ ਦੂਜੇ ਦੀ ਗੱਲ ਨੀ ਸੁਣਨੀ, ਔਰ ਦੂਜੇ ਦੀ ਗੱਲ 2 ਕਾਰਨ ਕਰਕੇ ਨੀ ਸੁਣਦਾ ਹੁੰਦਾ, ਇੱਕ ਤਾਂ ਹੁੰਦਾ ਜੇ ਉਹਦੀ ਆਦਤ ਹੀ ਭੈੜੀ ਹੋਵੇ ਮੈਂ ਹੀ ਜਾਣਦਾ ਦੂਜਾ ਕੁਛ ਜਾਣਦਾ, ਤਾਂ ਦੂਜੀ ਹੁੰਦੀ ਜੇ ਉਹਨੂੰ ਪਤਾ ਵੀ ਦੂਜੇ ਨੇ ਸੱਚ ਬੋਲਿਆ ਤਾਂ ਮੈਂ ਉਹਦਾ ਜਵਾਬ ਨੀ ਦੇ ਸਕਿਆ, ਫੇਰ ਵੀ ਨੀ ਮੈਂ ਸੁਣਨੀ ਉਹਦੀ ਗੱਲ। ਹਾਂਜੀ, ਸੋ ਆਪਾਂ ਖੋਜੀ ਬਣਨਾ, ਖੋਜੀ ਬਣਨ ਵਾਸਤੇ ਆਪਾਂ ਨੂੰ ਇਹ ਸਵੀਕਾਰ ਕਰਨਾ ਪਊਗਾ ਵੀ ਅਸੀਂ ਕੁਛ ਦੂਜੇ ਨੂੰ ਸਿਖਾ ਸਕਦੇ ਹਾਂ ਤਾਂ ਕੁਛ ਅਸੀਂ ਦੂਜੇ ਕੋਲ ਸਿੱਖ ਸਕਦੇ ਹਾਂ, ਜੇ ਇਹ ਸਿਧਾਂਤ ਅਪਣਾ ਲਏ ਤਾਂ ਅਸੀਂ ਸਾਰੇ ਹੀ ਵੈਲਥੀ ਹੋ ਜਾਵਾਂਗੇ, ਅਸੀਂ ਵੀ ਸਾਰੇ ਹੀ ਸਾਡੀ ਜਿੱਦਾਂ ਕਿ ਨਾ ਵੰਡ ਕੇ ਆਪਾਂ ਆਪਣਾ ਵਧਾ ਸਕਦੇ ਆਪਣਾ ਵੈਲਥ, ਜਿੱਦਾਂ ਬਿਜ਼ਨਸ ਸੱਚਾ ਵਪਾਰ ਇਹੀ ਹੁੰਦਾ।
ਜੀ 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 ਜੀ, ਸੋ ਇਹ ਤਾਂ ਆਪਣੀ ਗੱਲ ਇਹ ਆ ਗਈ ਵੀ ਆਪਾਂ ਅਗਲੇ ਆਉਣ ਵਾਲਾ ਸਾਡੀ ਕੀ ਪਲਾਨਿੰਗਸ ਹੋਣੀਆਂ ਚਾਹੀਦੀਆਂ, ਸਾਨੂੰ ਖੋਜੀ ਬਣਨਾ ਚਾਹੀਦਾ, ਸਾਡੇ ਗੁਰੂ ਘਰਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੇ ਪੜ੍ਹੇ ਲਿਖੇ ਤੇ ਇੱਕ ਉਹ ਲੋਕ ਪੈਦਾ ਕੀਤੇ ਜਾਣ ਜਿਹੜੇ ਰਿਸਰਚ ਤੇ ਇੱਕ ਦਲੀਲ ਤੇ ਗੱਲ ਕਰਨ, ਨਾ ਕਿ ਸੁਣੀਆਂ ਸੁਣਾਈਆਂ ਮਿਥਿਹਾਸਕ ਗੱਲਾਂ ਨੂੰ ਅੱਗੇ ਤੋਰ ਕੇ ਤੇ ਸਿੱਖਿਜ਼ਮ ਦਾ ਰੂਪ ਹੀ ਬਦਲ ਦੇਣ। ਸੋ ਹੁਣ ਜੇ ਗੱਲ ਆਪਾਂ ਇਹ ਆ ਗਈ ਆ ਜੀ ਵੀ ਅਸੀਂ ਅੰਦਰੂਨੀ ਤੌਰ ਦੇ ਉੱਤੇ ਤਾਂ ਇਹ ਕੰਮ ਕਰਨ ਨੂੰ ਤਿਆਰ ਆ ਤੇ ਉਮੀਦ ਆ ਜੀ ਇਹ ਜੇ ਆਪਾਂ ਹੋਕਾ ਦਿੰਦੇ ਰਹਾਂਗੇ ਤਾਂ ਜ਼ਰੂਰ ਇਹ ਕੰਮ ਸ਼ੁਰੂ ਹੋਣਗੇ। ਕਿਤੇ ਨਾ ਕਿਤੇ ਆਵਾਜ਼ ਪਹੁੰਚਦੀ ਆ ਜਦੋਂ ਕਿਤੇ ਹੋਕੇ ਦਿੱਤੇ ਜਾਂਦੇ ਆ, ਤੇ ਜੇ ਇੱਕ ਸ਼ੁਰੂਆਤ ਹੋ ਗਈ ਤਾਂ ਉਹਦੇ ਤੇ ਇੱਕ ਤੋਂ 11 ਬਣਦੇ ਵੀ ਨਹੀਂ ਦੇਰ ਲੱਗਦੀ ਹੈ ਮੇਰਾ ਮੰਨਣਾ। ਤੇ ਪਰ ਦੂਜੇ ਪਾਸੇ ਹੁਣ ਗੱਲ ਇਹ ਆ ਜਾਂਦੀ ਹੈ ਵੀ ਮਿਨੋਰਟੀ ਹੋਣ ਦੇ ਨਾਤੇ ਸਾਡੇ ਨਾਲ ਤਕਰੀਬਨ ਦੇਖੋ ਇੰਡੀਆ ਚ ਤਾਂ ਹੁਣ ਕਹਿਣ ਦੀ ਲੋੜ ਹੀ ਨਹੀਂ ਵੀ ਧੱਕਾ ਹੋਏ ਹੋਇਆ, ਜਦੋਂ ਵੀ ਹੋਇਆ ਧੱਕਾ ਹੋਇਆ, ਤੇ ਹਾਲਾਂਕਿ ਉਹ ਸਾਡਾ ਜਿਹੜਾ ਵੱਡਾ ਯੋਗਦਾਨ ਸਾਡਾ ਰਿਹਾ ਇੰਡੀਆ ਲਿਖਣ ਤੇ ਭਾਰਤ ਨਕਸ਼ੇ ਤੇ ਲਿਆਉਣ ਲਈ ਸਭ ਤੋਂ ਵੱਡਾ ਯੋਗਦਾਨ ਰਿਹਾ ਤਾਂ ਉਹ ਸਾਡਾ ਪੰਜਾਬੀਆਂ ਦਾ ਸਿੱਖ ਕੌਮ ਦਾ ਰਿਹਾ। ਤੇ ਪਰ ਜੇ ਅਖੀਰ ਸਾਨੂੰ ਮਿਲਿਆ ਤਾਂ ਉਹਦੇ ਵੱਟੇ ਸਾਨੂੰ ਪਤਾ ਹੀ ਹੈ, ਜੋ ਚੀਜ਼ਾਂ ਮਿਲੀਆਂ ਵਾਰ ਵਾਰ ਕਹਿਣ ਦੀ ਲੋੜ ਨਹੀਂ ਹੈ। ਪਰ ਹੁਣ ਨਾਲ ਨਾਲ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਵੀ ਇਹ ਥੋੜੀ ਜਿਹੀ ਦਿੱਕਤ ਆ ਰਹੀ ਆ, ਜਿਵੇਂ ਕਿ ਹੁਣ ਲੇਟੈਸਟ ਮੁੱਦਾ ਆਸਟ੍ਰੇਲੀਆ ਦਾ ਦੇਖੀਏ ਤਾਂ ਅਸੀਂ ਕਿਰਪਾਨ ਦੇ ਮਾਮਲੇ ਦੇ ਵਿੱਚ ਸਰਟੀਫਿਕੇਟ ਵੀ ਕੁਝ ਸਟੇਟਾਂ ਚ ਇਸ਼ੂ ਕਰਵਾ ਲਏ ਸੀ, ਗੁਰੂ ਘਰਾਂ ਚ ਸਰਟੀਫਿਕੇਟ ਬਣਾ ਦਿੱਤੇ ਜਾਂਦੇ ਸਨ, ਫਿਰ ਜਿਹੜਾ ਅਣਜਾਣ ਪੁਲਿਸ ਵਾਲਾ ਵੀ ਜੇ ਰੋਕਦਾ ਸੀ ਤਾਂ ਨਹੀਂ ਰੋਕਦਾ ਸੀ। ਪਰ ਫਿਰ ਗੱਲ ਆ ਜਾਂਦੀ ਹੈ ਕਿਤੇ ਨਾ ਕਿਤੇ ਜਾ ਕੇ ਸਕੂਲਾਂ ਚ ਆ ਜਾਂਦੀ ਹੈ ਬੱਚਿਆਂ ਦੀ ਵੀ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਉਹ ਕਿੱਦਾਂ ਜਿਹੜੇ ਕਕਾਰ ਪਹਿਣ ਕੇ ਜਾਣ। ਕਿਤੇ ਨਾ ਕਿਤੇ ਸਾਨੂੰ ਇਹ ਵੀ ਸਮਝ ਆਉਂਦੀ ਹੈ ਵੀ ਬਿਲਕੁਲ ਜੀ ਜੇ ਕਿਸੇ ਦਾ ਦੂਜਿਆਂ ਦਾ ਬੱਚਾ ਕੋਈ ਹਥਿਆਰ ਲੈ ਕੇ ਜਾਂ ਚਾਕੂ ਲੈ ਕੇ ਆਉਂਦਾ ਤਾਂ ਸਾਡੇ ਬੱਚੇ ਵੀ ਸਹਿਮਣਗੇ। ਇਹ ਤਾਂ ਗੱਲ ਅਸੀਂ ਇਕੱਲੀ ਆਪਣੀ ਨਹੀਂ ਗਏ ਸੁਣਾਉਣਾ, ਪਰ ਮੇਰਾ ਮਤ ਕਹਿਣ ਦਾ ਭਾਵ ਇਹ ਆ ਵੀ ਅਸੀਂ ਸੱਪ ਵੀ ਮਾਰ ਲਿਆ ਜਾਵੇ, ਸੋਟੀ ਵੀ ਬਚਾ ਲਈ ਜਾਵੇ, ਤੇ ਇਹ ਜਿਹੜੀ ਵਿਦੇਸ਼ਾਂ ਚ ਵੀ ਜਿਹੜੀ ਮਿਨੋਰਟੀ ਦੇ ਨਾਤੇ ਤੇ ਸਾਡੇ ਤੇ ਕਿਤੇ ਨਾ ਕਿਤੇ ਕੋਈ ਸ਼ਿਕੰਜੇ ਕਸੇ ਜਾ ਰਹੇ ਜਾਂ ਸਾਡੇ ਰੂਪ ਸਰੂਪ ਦੇ ਉੱਤੇ ਆਉਂਦੀ ਹੈ ਗੱਲ, ਉਹਦੇ ਕੀ ਤੋੜ ਆ
ਜੀ? ਭਾਜੀ ਤੁਸੀਂ ਗੱਲ ਬਿਲਕੁਲ ਇਹ ਸਹੀ ਕਹੀ ਆ, ਔਰ ਇਹ ਇਸ਼ੂ ਮੇਰਾ ਖਿਆਲ ਕਦੇ ਵੀ ਹੱਲ ਨਹੀਂ ਹੋ ਸਕਦਾ, ਕਿਉਂਕਿ ਦੁਨੀਆਂ ਦੇ ਵਿੱਚ ਸਰਕਾਰਾਂ ਬਦਲਦੀਆਂ ਰਹਿੰਦੀਆਂ ਤੇ ਦੁਨੀਆਂ ਦਾ ਜਿਹੜਾ ਮਾਹੌਲ ਵੀ ਬਦਲਦਾ, ਤੇ ਅਸਲ ਵਿੱਚ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਵੀ ਪ੍ਰੋਬਲਮ ਹੈਗੀ, ਉੱਥੇ ਵੀ ਆਪਾਂ ਸਾਡੇ ਕੋਲ ਕੇਸ ਆਏ, ਉੱਥੇ ਵੀ ਅੰਮ੍ਰਿਤਧਾਰੀ ਬੱਚਿਆਂ ਨੂੰ ਸਕੂਲਾਂ ਚੋਂ ਕਿਰਪਾਨ ਨਾਲ ਤਾਰੀਆਂ ਗਈਆਂ। ਤੇ ਇਹ ਜਿੱਦਾਂ ਤੁਸੀਂ ਗੱਲ ਕੀਤੀ ਜਿੱਥੇ ਮਿਨੋਰਟੀ ਹੋਵੇ ਤਾਂ ਫਿਰ ਮਿਨੋਰਟੀ ਨੂੰ ਆਪਣੇ ਆਪਣੇ ਜਿਹੜੇ ਅਸੂਲ ਲਾਗੂ ਕਰਨੇ ਬਹੁਤ ਔਖੇ ਹੋ ਜਾਂਦੇ ਆ ਜੇ ਮੈਜੋਰਟੀ ਅਸੂਲਾਂ ਦੇ ਨਾਲ ਸਹਿਮਤ ਨਾ ਹੋਣ। ਹਾਂਜੀ, ਦੂਜਾ ਜਿਹੜਾ ਕੰਟੈਕਸਟ ਇਹ ਵੀ ਹੈਗਾ ਵੀ ਆ ਜੋ ਪਿੱਛੇ ਹੁਣ ਆਈਸਿਸ ਜਾਂ ਤਾਲਿਬਾਨ ਜਿਹੜਾ ਅਫਗਾਨਿਸਤਾਨ ਦੀ ਜੰਗ ਲੱਗੀ ਸੀਗੀ ਤੇ 9/11 ਤੋਂ ਬਾਅਦ ਕਾਫੀ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਵੱਧ ਗਈ ਆ, ਜਿੱਦਾਂ ਏਅਰਪੋਰਟਾਂ ਦੇ ਵਿੱਚ ਤਾਂ ਪਹਿਲਾਂ ਵੀ ਸੀ ਪਰ ਉਹ ਤੋਂ ਬਾਅਦ ਵੱਧ ਗਈ। ਸੋ ਉੱਥੇ ਵੀ ਤਾਂ ਆਪਾਂ ਨੂੰ ਤਾਂ ਕਿਰਪਾਨਾਂ ਤਾਰਨੀਆਂ ਪੈਂਦੀਆਂ ਹੀ ਆ, ਇਹ ਤਾਂ ਕੋਈ ਹਕੀਕਤ ਇੰਡੀਆ ਦੇ ਵਿੱਚ ਇੰਟਰਨਲ ਫਲਾਈਟ ਦੇ ਵਿੱਚ ਤੁਸੀਂ ਪਾ ਸਕਦੇ ਆ ਪਰ ਬਾਹਰਲੇ ਦੇਸ਼ਾਂ ਵਿੱਚ ਕਿਸੇ ਦੇਸ਼ ਦੇ ਵਿੱਚ ਨਹੀਂ, ਤਾਂ ਉਹ ਤੋਂ ਉੱਥੇ ਅਸੀਂ ਸਵੀਕਾਰ ਕਰਦੇ ਆ, ਇਹ ਕੋਈ ਢਹਿੰਦੀ ਕਲਾ ਦੀ ਗੱਲ ਨਹੀਂ ਹੈਗੀ, ਆਪਾਂ ਲਾ ਲੈਂਦੇ ਕਿਰਪਾਨ। ਹਾਂਜੀ, ਕਿਉਂਕਿ ਮਜਬੂਰੀ ਆ। ਤੇ ਪਰ ਦੂਜੇ ਪਾਸੇ ਉਹ ਸਿਕਿਉਰਿਟੀ ਹੁਣ ਅੱਗੇ ਤਾਂ ਏਅਰਪੋਰਟਾਂ ਦੇ ਵਿੱਚ ਸੀ, ਹੁਣ ਤੁਸੀਂ ਕਿਸੇ ਸ਼ੋਪਿੰਗ ਸੈਂਟਰ ਦੇ ਵਿੱਚ ਜਾਣਾ ਜਾਂ ਤੁਸੀਂ ਕਿਸੇ ਸਟੇਡੀਅਮ ਦੇ ਵਿੱਚ ਜਾਣਾ, ਤਾਂ ਇੱਥੇ ਤੱਕ ਵੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਮੈਟਲ ਡਿਟੈਕਟਰ ਲੱਗੇ ਆ ਕਈ ਦੇਸ਼ਾਂ ਦੇ ਵਿੱਚ। ਹਾਂਜੀ, ਸੋ ਇਸੇ ਕਰਕੇ ਬਹੁਤ ਵੱਡੀ ਪ੍ਰੋਬਲਮ ਪੈ ਜਾਂਦੀ ਹੈ ਗੁਰਸਿੱਖਾਂ ਵਾਸਤੇ ਜਿਹਨਾਂ ਕਿਰਪਾਨਾਂ ਪੈਂਦੀਆਂ। ਤੋ ਇਹਦਾ ਹੱਲ ਤਾਂ ਕੋਈ ਹੈ ਨੀ, ਪਰ ਮੈਂ ਇੰਨੀ ਕੁ ਬੇਨਤੀ ਕਰੂੰਗਾ ਵੀ ਆਪਾਂ ਜੇ ਸਾਨੂੰ ਕਿਸੇ ਸਿਕਿਉਰਿਟੀ ਕਰਕੇ ਸਾਨੂੰ ਕੋਈ ਕਹਿੰਦਾ ਵੀ ਤੁਸੀਂ ਕਿਰਪਾਨ ਉਤਾਰ ਲਓ, ਹਾਂਜੀ ਸਾਨੂੰ ਉੱਥੇ ਬਹੁਤਾ ਅੜਿੱਕਾ ਨਹੀਂ ਪਾਉਣਾ ਚਾਹੀਦਾ, ਬਿਕੋਜ਼ ਇੱਕ ਤਾਂ ਅਸੀਂ ਹੈਗੇ ਮਾਇਨੋਰਿਟੀ, ਦੂਜਾ ਅੜਿੱਕਾ ਪਾ ਕੇ ਸਾਨੂੰ ਉਹ ਚ ਕੋਈ ਲਾਭ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਆਪਣਾ ਕੰਮ ਕਰਨਾ
ਜੀ।
ਤੇ ਕਈ ਵਾਰੀ ਅਸੀਂ ਸੋਚਦੇ ਵੀ ਸਾਡਾ ਨਫ਼ਰਤ ਕਰਦੇ, ਨਹੀਂ ਜੀ ਉਹ ਨਫ਼ਰਤ ਨਹੀਂ ਕਰਦੇ, ਉਹਨਾਂ ਨੂੰ ਇੱਕ ਅਸੂਲ ਦਿੱਤਾ ਹੁੰਦਾ ਵੀ ਆਪਾਂ ਇੱਥੇ ਕੋਈ ਵੀ ਕਿਉਂਕਿ ਉਹਨਾਂ ਦੇ ਮਨਾਂ ਚ ਵੈਪਨ ਆ, ਇਹ ਠੀਕ ਹੈ ਆਪਾਂ ਲੌਂਗ ਟਰਮ ਐਜੂਕੇਟ ਕਰ ਸਕਦੇ ਵੀ ਇਹ ਵੈਪਨ ਨਹੀਂ ਹੈਗੀ, ਇਹ ਸਾਰਾ ਧਾਰਮਿਕ ਚਿੰਨ੍ਹ। ਸੋ ਇਹ ਆਪਾਂ ਨੂੰ ਗਰਾਊਂਡ ਲੈਵਲ ਤੇ ਐਜੂਕੇਸ਼ਨ ਕਰਨਾ ਪਊਗਾ। ਹੁਣ ਮੈਂ ਤੁਹਾਨੂੰ ਮਿਸਾਲ ਦਿੰਦਾ, ਇਟਲੀ ਦੇ ਵਿੱਚ ਪਿੱਛੇ ਜੀ ਗੱਲ ਹੋਈ ਸੀਗੀ, ਸਰਕਾਰਾਂ ਨੇ ਬੈਨ ਲਾਤਾ ਸੀ ਕਿਰਪਾਨ ਤੇ, ਤਾਂ ਫਿਰ ਉਹ ਕੁਝ ਕੁ ਸਿੱਖਾਂ ਨੇ ਉਹਨਾਂ ਨਾਲ ਮੀਟ ਕਰਕੇ ਤਾਂ ਇੱਕ ਉਹਨਾਂ ਨੇ ਕੋਈ ਨਾ ਕੋਈ ਸਾਂਝੀ ਇੱਕ ਚੀਜ਼ ਬਣਾਈ ਸੀ, ਕੋਈ ਕਿਰਪਾਨ ਬਨੌਟੀ ਕਿਰਪਾ ਪਤਾ ਨੀ ਮੈਂ ਕਹਿ ਨੀ ਸਕਦਾ, ਪਰ ਉਹ ਕਿਰਪਾਨ ਸਰਕਾਰ ਕਹਿੰਦੀ ਇਟਲੀ ਕਹਿੰਦੀ ਚਲੋ ਇਹ ਪਹਿਨ ਸਕਦੇ, ਉਹ ਮੇਰਾ ਤਾਂ ਡਿੰਗੀ ਹੋ ਜਾਂਦੀ ਪਤਾ ਨੀ ਜਿੱਦਾਂ ਵੀ। ਫਿਰ ਗੁਰਸਿੱਖਾਂ ਨੇ ਓਬਜੈਕਸ਼ਨ ਕੀਤਾ, ਇਹ ਤਾਂ ਰਹਿੰਦਾ ਕੰਮ ਖਰਾਬ ਹੋ ਗਿਆ, ਇਹ ਤਾਂ ਤੁਸੀਂ ਕਿਰਪਾਨ ਨੂੰ ਖੇਡ ਖੇਡ ਚ ਬਣਾਤੀ, ਇਹਦੇ ਨਾਲ ਨਾ ਹੀ ਤੁਸੀਂ ਸਮਝੌਤਾ ਕਰਦੇ ਤੇ ਚੰਗੀ ਗੱਲ ਸੀ। ਸੋ ਆਪਾਂ ਨੂੰ ਸਰਕਾਰਾਂ ਨੂੰ ਐਜੂਕੇਟ ਕਰਨਾ, ਹੁਣ ਸਾਡੇ ਯੂਕੇ ਦੇ ਵਿੱਚ ਇੰਨੀ ਵੱਡੀ ਪ੍ਰੋਬਲਮ ਹੈ ਨੀ, ਇੱਕ ਤਾਂ ਸਾਨੂੰ ਚਿਰ ਹੋ ਗਿਆ ਉੱਥੇ ਵਸਦਿਆਂ ਨੂੰ, ਪਰ ਦੂਜੀ ਗੱਲ ਹੈਗੀ ਵੀ ਗੋਰਿਆਂ ਨੂੰ ਪਤਾ ਵੀ ਇਹ ਸਿੱਖ ਇਹਨਾਂ ਕੋਲ ਕਿਰਪਾਨ ਹੁੰਦੀ ਆ। ਇਸ ਦੇ ਬਾਵਜੂਦ ਵੀ ਕਈ ਫੇਰ ਵੀ ਕੇਸ ਹੁੰਦੇ ਆ ਜਿੱਥੇ ਸਿੱਖਾਂ ਦੇ ਨਾਲ ਹੁੰਦਾ ਇਹ ਚੀਜ਼। ਸੋ ਇਟਸ ਆਨਗੋਇੰਗ ਪ੍ਰੋਸੈਸ। ਹਾਂਜੀ, ਆਪਾਂ ਰਾਤੋ ਰਾਤ ਨਹੀਂ ਇਹਦਾ ਹੱਲ ਲੱਭ, ਪਰ ਆਪਾਂ ਨੂੰ ਬੜੇ ਡਿਪਲੋਮੈਟਿਕਲੀ ਇਹ ਕੰਮ ਹੱਲ ਕਰਨਾ ਪਊਗਾ, ਨਹੀਂ ਤਾਂ ਇਹ ਬੈਨ ਲੱਗ ਜਾਣਗੇ। ਹੁਣ ਜਰਮਨੀ ਦੇ ਵਿੱਚ ਪਿੱਛੇ ਦੀ ਪ੍ਰੋਬਲਮ ਪਈ ਸੀ, ਉੱਥੇ ਕਾਫੀ ਉਹ ਬੈਨ ਲਾ ਰਹੀ ਹੈ। ਸੋ ਆਪਾਂ ਨੂੰ ਇਹਦੇ ਬਾਰੇ ਸੋਚਣਾ ਪਊਗਾ ਵੀ ਆਪਾਂ ਇਹਦਾ ਇੱਕ ਮੇਰੇ ਖਿਆਲ ਜਿਹੜੇ ਸਾਡੇ ਸਾਡਾ ਪੰਥਕ ਸੰਸਥਾਵਾਂ ਜਾਂ ਅਕਾਲ ਤਖ਼ਤ ਆ ਉਹ ਵੀ ਕਲੈਰੀਫਿਕੇਸ਼ਨ ਨਹੀਂ ਕਰੇ ਦਿੰਦੇ ਇਸ ਚੀਜ਼ ਤੇ। ਉਹਨਾਂ ਦੀ ਵੀ ਸੁਣ ਕਦੇ ਜਿਹੜਾ ਵੀ ਆ ਗਿਆ ਉਹਨਾਂ ਤੋਂ ਬਿਆਨ, ਕਦੇ ਉਧਰ ਤੋਂ ਬਿਆਨ ਹੋਣਾ। ਇਟਲੀ ਦਾ ਵੀ ਉਹਨਾਂ ਨੇ ਪਹਿਲਾਂ ਬਿਆਨ ਲਾ ਦਿੱਤਾ ਸੀ ਵੀ ਠੀਕ ਆ ਅਕਾਲ ਤਖ਼ਤ ਮਨਜ਼ੂਰ ਮਿਲ ਗਈ, ਬਾਅਦ ਚ ਲੋਕਾਂ ਨੇ ਕਿਹਾ ਵੀ ਤੁਸੀਂ ਤਾਂ ਪਤਾ ਵੀ ਨੀ ਕੀਤਾ ਸੀਗਾ ਵੀ ਕੀ ਉੱਥੇ ਸਮਝੌਤਾ ਹੋਇਆ। ਸੋ ਸਾਡੀ ਜਿਹੜੀ ਸੈਂਟਰਲ ਇੰਸਟੀਟਿਊਸ਼ਨ ਹੈਗੀ ਆ, ਕਿਉਂਕਿ ਜਦੋਂ ਅਸੀਂ ਸਰਕਾਰਾਂ ਕੋਲ ਜਾਂਦੇ ਹੋ ਸਾਨੂੰ ਕਹਿੰਦੇ ਤੁਸੀਂ ਸਾਨੂੰ ਕੋਈ ਅਥਾਰਟੀ ਫਿਗਰ ਦਿਓ। ਹੁਣ ਅਸੀਂ ਯੂਕੇ ਦੇ ਵਿੱਚ ਇੱਕ ਬਣਾਈ ਆ ਸਿੱਖ ਕੌਂਸਲ ਯੂਕੇ, ਇਹਨੂੰ ਹੋ ਗਏ ਹੁਣ 6-7 ਸਾਲ ਬਣਾਏ ਨੂੰ, ਔਰ ਇਹ ਕਾਫੀ ਸਟਰੋਂਗ ਹੋ ਗਈ ਸੰਸਥਾ। ਜਿਹੜੀ ਜਦੋਂ ਕੋਈ ਸਿੱਖਾਂ ਦਾ ਇਸ਼ੂ ਹੋਵੇ ਮਿਨਿਸਟਰ ਜਿਹੜੇ ਉਹ ਸਿੱਧੀ ਇੱਕ ਸਿੱਖ ਕੌਂਸਲ ਯੂਕੇ ਨੂੰ ਕੰਸਲਟ ਕਰਦੀ ਆ। ਉਹ ਸਾਡੇ ਭਾਈ ਗੁਰਮੁਖ ਸਿੰਘ ਦੀ ਤੁਸੀਂ ਪਹਿਲਾਂ ਗੱਲ ਕੀਤੀ, ਉਹ ਉਹਨਾਂ ਦੇ ਨਾਲ ਐਡਵਾਈਜ਼ਰ ਹੈਗੇ ਆ, ਹੋਰ ਬਹੁਤ ਹੀ ਪੜ੍ਹੇ ਲਿਖੇ ਲਾਇਰਸ ਵਗੈਰਾ ਉਹਦੇ ਵਿੱਚ ਹੈਗੇ, ਤਾਂ ਉਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੇਸ ਪੇਸ਼ ਕਰ ਦਿੰਦੇ, ਫਿਰ ਸਰਕਾਰਾਂ ਮੰਨ ਜਾਂਦੀਆਂ। ਸੋ ਵੀ ਹੈਵ ਟੂ ਡਿਵੈਲਪ ਆਰ ਇੰਸਟੀਟਿਊਸ਼ਨਸ, ਵੀ ਹੈਵ ਟੂ ਡਿਵੈਲਪ ਆਰ ਓਨ ਪਾਲਿਸੀਜ਼, ਐਂਡ ਵੀ ਹੈਵ ਟੂ ਬੀ ਸਾਰੀ ਸਬਰ ਵੀ ਹੋਣਾ ਪਊਗਾ। ਰਾਤੋ ਰਾਤ ਨਹੀਂ ਇਹ ਗੱਲ ਹੁੰਦੀ। ਤਾਂ ਸਭ ਤੋਂ ਵੱਡੀ ਚੀਜ਼ ਇਹ ਆ ਆਪਾਂ ਨੂੰ ਪਬਲਿਕ ਦੇ ਵਿੱਚ ਵਿਚਰਨਾ ਚਾਹੀਦਾ। ਆਪਾਂ ਨੂੰ ਜਿੱਥੇ ਵੀ ਅਸੀਂ ਰਹਿੰਦੇ ਹਾਂ ਅਸੀਂ ਲੋਕਾਂ ਨੂੰ ਦਿਖਾਈਏ ਵੀ ਅਸੀਂ ਤਾਲਿਬਾਨ ਹੈ ਨੀ, ਅਸੀਂ ਅੱਤਵਾਦੀ ਹੈ ਨੀ, ਅਸੀਂ ਤਾਂ ਇੱਥੇ ਲੋਕ ਸਮਾਜ ਸੇਵਕ ਆ। ਜਿੱਦਾਂ ਹੁਣ ਅੱਜ ਕੱਲ ਲੰਗਰ ਚੱਲਦੇ ਆ ਪਾਰਕਾਂ ਦੇ ਵਿੱਚ, ਟੋਨਲ ਨਗਰ ਕੀਰਤਨ ਚੱਲਦੇ, ਬਹੁਤ ਵਧੀਆ ਚੀਜ਼ ਆ, ਕਿਉਂਕਿ ਇਹਦੇ ਨਾਲ ਪ੍ਰਦਰਸ਼ਨੀ ਹੁੰਦੀ ਸੀਗੀ। ਸੋ ਵੀ ਸ਼ੁਡ ਗੈਟ, ਵੀ ਸ਼ੁਡ, ਜਿੱਥੇ ਵੀ ਅਸੀਂ ਰਹਿੰਦੇ ਹਾਂ ਸਿੱਖ, ਜਿਹੜੇ ਸ਼ਹਿਰ ਚ ਜਿਸੇ ਵੀ ਇਲਾਕੇ ਚ ਰਹਿੰਦੇ, ਆਪਾਂ ਲੁਕ ਕੇ ਨਹੀਂ ਰਹਿਣਾ ਚਾਹੀਦਾ। ਆਪਾਂ ਬਾਹਰ ਨਿਕਲ ਕੇ ਉਹਨਾਂ ਨਾਲ, ਜਦੋਂ ਕੋਈ ਗੁਰਦੁਆਰਾ ਬਣਦਾ ਪਹਿਲਾਂ ਆਪਾਂ ਨੂੰ ਆਲੇ ਦੁਆਲੇ ਜਿਹੜੇ ਰੈਜੀਡੈਂਟਸ ਆ ਉਹਨਾਂ ਨੂੰ ਸਾਨੂੰ ਸੱਦਾ ਦੇਣਾ ਚਾਹੀਦਾ ਵੀ ਤੁਸੀਂ ਆਵੋ ਗੁਰਦੁਆਰੇ, ਅਸੀਂ ਤੁਹਾਨੂੰ ਨਾਲੇ ਗੁਰਦੁਆਰੇ ਲੰਗਰ ਪਾਣੀ ਛਕਾਉਣ ਨਾਲ ਸਿੱਖੀ ਬਾਰੇ ਦੱਸਦੇ ਹਾਂ। ਨਹੀਂ ਤਾਂ ਸਾਨੂੰ ਹੁਣ ਜੇ ਮੈਨੂੰ ਇਸਲਾਮ ਦੇ ਬਾਰੇ ਪਤਾ ਤਾਂ ਕੋਈ ਮਸੀਤ ਬਣਾਉਣੀ ਹੋਵੇ ਲੱਗੇ ਤਾਂ ਸਾਨੂੰ ਡਰ ਹੀ ਹੁੰਦਾ ਵੀ ਕਿਸੇ ਨਾਲ ਕੀ ਕਰਨਾ ਇੱਥੇ। ਸੋ ਇਹ ਐਜੂਕੇਸ਼ਨ ਤੇ ਮੁੜਕੇ ਆ ਗਈ ਗੱਲ, ਡਿਪਲੋਮਾਸੀ ਦੀ ਗੱਲ ਆ ਗਈ ਆ, ਆਊਟਰੀਚ ਵਰਕ, ਆਪਾਂ ਕਿਹਨੇ ਨੂੰ ਆਊਟਰੀਚ ਵਰਕ, ਔਰ ਗੁਰੂ ਨਾਨਕ ਆਊਟਰੀਚ ਵਰਕਰ ਸੀਗੇ, ਉਹਨਾਂ ਨੇ ਉਦਾਸੀਆਂ ਕੀਤੀਆਂ ਸੀ ਦੁਨੀਆਂ ਦੇ ਵਿੱਚ ਜਾ ਕੇ 40,000 ਮੀਲ। ਸੋ ਵੀ ਆਰ ਫੋਲੋਇੰਗ ਦ ਸੇਮ ਟ੍ਰੈਡੀਸ਼ਨ। ਹਾਂਜੀ
ਜੀ ਜੀ। ਸੋ ਗੱਲਾਂ ਚੋਂ ਗੱਲ ਨਿਕਲੀ ਹੈ ਜੀ, ਤੁਸੀਂ ਦੱਸਿਆ ਵੀ ਜਿੱਦਾਂ ਕੋਈ ਗੁਰੂ ਘਰ ਬਣਨਾ ਤਾਂ ਸਾਨੂੰ ਆਲੇ ਦੁਆਲੇ ਨੂੰ ਸੱਦੇ ਦੇਣੇ ਚਾਹੀਦੇ, ਆਲੇ ਦੁਆਲੇ ਨੂੰ ਜਾਗਰੂਕ ਕਰਨਾ ਚਾਹੀਦਾ। ਸੇਮ ਜੀ ਇੱਕ ਪਾਲਿਸੀ ਕੁਦਰਤੀ ਸੰਯੋਗ ਭਿੜਿਆ ਗੱਲ ਨਾਲ ਗੱਲ, ਉਹ ਐਡਲੇਡ ਦੇ ਵਿੱਚ ਵੀ ਚੱਲ ਰਹੀ ਹੈ ਅੱਜ ਕੱਲ੍ਹ। ਐਡਲੇਡ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਤਕਰੀਬਨ 4 ਦੇ ਨੇੜ ਸਾਡੇ ਗੁਰੂ ਘਰ ਚੱਲ ਰਹੇ ਆ, ਤੇ ਜਿਹੜੇ ਕਿ ਬੜੇ ਵਧੀਆ ਸਰਵਾਈਵ ਸਾਰੇ ਸਿੱਖਇਜ਼ਮ ਨੂੰ ਕਰਾ ਰਹੇ ਆ। ਤੇ ਪਰ ਲੋੜ ਸੀਗੀ ਸਮੇਂ ਦੀ ਵੀ ਇੱਕ ਵੱਡੀ ਜਗ੍ਹਾ ਹੋਵੇ, ਕਿਉਂਕਿ ਪੁਰਾਣੇ ਸਾਰੇ ਗੁਰੂ ਘਰ ਤਕਰੀਬਨ ਚਰਚ ਚ ਚੱਲ ਰਹੇ ਆ। ਸੋ 5 ਕਿੱਲੇ ਜਗ੍ਹਾ ਲਈ ਗਈ ਆ ਤੇ ਉੱਥੇ ਗੁਰੂ ਘਰ ਬਣਾਉਣ ਦਾ ਪ੍ਰੋਸੈਸ ਚੱਲ ਰਿਹਾ, ਤੇ ਉਹਦੇ ਲਈ ਆਲੇ ਦੁਆਲੇ ਨੂੰ ਵੀ ਡੋਰ ਨੋਕ ਕੀਤੇ ਗਏ, ਸਭ ਨੇ ਜਿਹੜੇ ਉਹਦੀ ਜਿਹੜੇ ਸਵਾਲ ਸੀ ਉਹਨਾਂ ਦੇ, ਕੋਈ ਕਿਸੇ ਨੂੰ ਭੁਲੇਖਾ ਸੀ, ਸਾਰੇ ਭੁਲੇਖੇ ਸਵਾਲ ਉਹਨਾਂ ਦੇ ਦੂਰ ਹੋਏ। ਤਕਰੀਬਨ 22-23 ਦੇ ਨੇੜ ਜਿਹੜੀਆਂ ਕੌਂਸਲ ਨੂੰ ਕੰਪਲੇਂਟਸ ਗਈਆਂ ਸਨ, ਉਹਨਾਂ ਸਾਰਿਆਂ ਦੇ ਵਿੱਚ ਉਹਨਾਂ ਦੀ ਸੈਟਿਸਫੈਕਸ਼ਨ ਹੋਈ ਤੇ ਉਹਨਾਂ ਨੇ ਮੰਨ ਲਿਆ। ਪਰ ਹੁਣ ਇੱਕ ਮਸਲਾ ਇਹਦੇ ਪੈਰਲਰ ਹੋਰ ਚੱਲ ਰਿਹਾ, ਹੁਣ ਮਸਲਾ ਇਹ ਚੱਲ ਰਿਹਾ ਵੀ ਸਾਨੂੰ, ਮੈਂ ਇੱਕ ਨਾ ਆਰਟੀਕਲ ਲਿਖਿਆ ਸੀ ਕਾਫੀ ਚਿਰ ਪਹਿਲਾਂ, ਮੇਰੀ ਬੁੱਕ ਚ ਵੀ ਛਿਆ ਪਿਆ, ਉਹਦਾ ਟਾਈਟਲ ਸੀ ਸਾਨੂੰ ਨਸਲਵਾਦ ਨੇ ਨਹੀਂ ਸਾਨੂੰ ਅਸਲਵਾਦ ਨੇ ਮਾਰਿਆ। ਵੈਸੇ ਅਸਲਵਾਦ ਕੋਈ ਵਰਡ ਤਾਂ ਹੈ ਨਹੀਂ ਡਿਕਸ਼ਨਰੀ ਚ, ਉਹ ਵੈਸੇ ਇੱਕ ਮੇਰੇ ਲੇਖਕ ਦਿਮਾਗ ਦੀ ਉਪਜ ਸੀ, ਅਸਲਵਾਦ ਵੀ ਸਾਡੇ ਆਪਣਿਆਂ ਨੇ। ਸੋ ਉਹ ਹੁਣ ਗੱਲ ਦਿੱਕਤ ਇਹ ਆ ਗਈ ਵੀ ਹੁਣ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਸਾਡਾ ਕੌਂਸਲ ਚ ਗਿਆ ਹੋਇਆ, ਪਰ ਉਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਉਹਦੇ ਚ ਇਹ ਆ ਵੀ ਬਗਾਨਿਆਂ ਨੂੰ ਤਾਂ ਕੋਈ ਇਤਰਾਜ਼ ਨਹੀਂ, ਪਰ ਸਾਡੇ 2-4 ਬੰਦਿਆਂ ਨੇ ਕੰਪਲੇਂਟ ਕਰ ਰੱਖੀ ਆ, ਤੇ ਇਹ ਚੀਜ਼ ਯੂਕੇ ਚ ਵੀ ਤੁਹਾਡੇ, ਇਹਦਾ ਕੀ ਹੱਲ ਕਰੀਏ ਹੁਣ? ਆਪਣਿਆਂ ਤੋਂ ਕਿਵੇਂ ਬਚ ਗਏ, ਬਗਾਨਿਆਂ ਤੋਂ ਤਾਂ ਬਚ ਜਾਂਗੇ?
ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਕਹਿੰਦੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਅਸੀਂ ਕਦੇ ਨਾ ਹਾਰੇ, ਤਾਂ ਸਾਡੀ ਰਾਜ ਦੀ ਹੈਗੀ ਆ, ਸਾਡੀ ਹਿਸਟਰੀ ਇਹੀ ਆ, ਸਾਡਾ ਰਾਜ ਵੀ ਕਦੇ ਖੁਸ ਗਿਆ ਸੀਗਾ, ਨਹੀਂ ਤਾਂ ਅੱਜ ਵੀ ਪੰਜਾਬ ਦੇ 3-4 ਹਿੱਸੇ ਨਹੀਂ ਹੋਣੇ ਸੀਗੇ, ਅੱਜ ਵੀ ਪੰਜਾਬ ਇੱਕ ਆਜ਼ਾਦ ਮੁਲਕ, ਪੰਜਾਬ ਇੱਥੇ ਤੱਕ ਹੋਣਾ, ਮੈਂ ਕਹਿੰਦਾ ਵੀ ਕੈਲੀਫੋਰਨੀਆ ਆਉਣਾ ਸੀ ਪੰਜਾਬ ਅੱਜ, ਕਿਉਂਕਿ ਮੈਂ ਪੜ੍ਹਿਆ ਰਣਜੀਤ ਸਿੰਘ ਰਾਜ ਦੇ ਥੱਲੇ ਲਿਟਰੇਸੀ ਜਿਹੜੀ ਸੀ 95% ਹੋ ਗਈ ਸੀ। ਰਣਜੀਤ ਸਿੰਘ ਦੀ ਸਭ ਤੋਂ ਵੱਡੀ ਪਾਲਿਸੀ ਸੀ ਲਿਟਰੇਸੀ। ਹਾਂਜੀ, ਤੇ ਅੱਜ ਤੁਸੀਂ ਤੁਹਾਨੂੰ ਪਤਾ ਹੀ ਪੰਜਾਬ ਦੀ ਕੀ ਹਾਲਾਤ ਆ। ਚਲੋ ਆਪਾਂ ਗੱਲ ਕਰਦੇ ਹਾਂ ਗੁਰਦੁਆਰੇ ਬਾਹਰ ਬਣਾਉਣੇ, ਇਹਦੀ ਮਿਸਾਲ ਮੈਂ ਆਪਣੇ ਪਰਸਨਲ ਦੇ ਸਕਦਾ। ਅਸੀਂ ਯੂਕੇ ਦੇ ਵਿੱਚ ਇੱਕ ਸ਼ਹਿਰ ਚ ਰਹਿੰਦੇ, ਲੈਮਿੰਟਨ ਸਪਾਰ ਸ਼ਹਿਰ ਆ, ਔਰ ਲੰਡਨ ਤੇ ਬਰਮਿੰਗਮ ਦੇ ਵਿਚਕਾਰ ਆ। ਹਾਂਜੀ, ਔਰ ਉਹ ਬਹੁਤ ਹੀ ਇੱਕ ਮਸ਼ਹੂਰ ਸ਼ਹਿਰ ਆ, ਰੋਇਲ ਉਹਨੂੰ ਉਹਦਾ ਨਾਂ ਰੋਇਲ ਲੈਮਿੰਗਟਨ ਸਟਾਰ, ਜਿਹੜਾ ਸਪਾਰ ਜਿੱਥੇ ਉਹ ਰਾਣੀ ਦਾ ਸ਼ਹਿਰ ਆ, ਜਿੱਦਾਂ ਛੋਟਾ ਸ਼ਹਿਰ ਆ, ਬੜਾ ਵੱਡਾ ਨੀ ਹੈਗਾ, ਉਹ ਬਹੁਤ ਅਮੀਰ ਅਮੀਰਾਂ ਦਾ ਸ਼ਹਿਰ ਆ, ਔਰ ਉੱਥੇ ਜਿੰਨੇ ਸਿੱਖ ਰਹਿੰਦੇ ਉਹ ਬਹੁਤ ਹੀ ਪ੍ਰੋਫੈਸ਼ਨਲ ਰਹਿੰਦੇ ਆ, ਹਾਈਲੀ ਐਜੂਕੇਟਡ। ਹਾਂਜੀ, ਤੇ ਅਸੀਂ ਉੱਥੋਂ ਉੱਥੇ ਦੇ ਪ੍ਰੋਜੈਕਟ ਇਸ ਜਿੱਦਾਂ ਤੁਸੀਂ ਅਡਲੇਡ, ਬਿਲਕੁਲ ਸੇਮ ਪ੍ਰੋਜੈਕਟ ਅਸੀਂ ਉੱਥੇ ਬਣਾਇਆ ਸੀ। ਅਸੀਂ 3 acres ਦਾ ਲੈਂਡ ਲੈ ਕੇ, ਉਹ ਸ਼ਹਿਰ ਦੇ ਵਿੱਚ ਸੀਗਾ, ਤੇ ਅਸੀਂ ਉੱਥੇ ਬਹੁਤ ਹੀ ਇੱਕ ਸੁੰਦਰ, ਜਿੱਦਾਂ ਅਨੰਦਪੁਰ ਸਾਹਿਬ ਆਪਣਾ ਇਸ ਤਰ੍ਹਾਂ ਗੁਰਦੁਆਰਾ ਬਣਾਉਣ ਦਾ ਉੱਥੇ ਪਲੈਨ ਬਣਾ ਲਿਆ। ਹਾਂਜੀ, ਚਿੱਟੀ ਚਿੱਟਾ ਬਹੁਤ ਵਧੀਆ, ਤੇ ਉੱਥੇ ਕਿਉਂਕਿ ਪੜ੍ਹੇ ਲਿਖੇ ਲੋਕ ਕਰਕੇ ਉਹਨਾਂ ਨੇ ਕਾਫੀ ਓਬਜੈਕਸ਼ਨ ਕੀਤੇ ਵੀ ਆਹ ਰੋਇਲ ਟਾਊਨ ਆ, ਇਹ ਜਾਰਜਨ ਆਰਕੀਟੈਕਚਰ ਆ, ਪੁਰਾਣਾ ਡਿਜ਼ਾਇਨ ਆ, ਇੱਥੇ ਤੁਸੀਂ ਆਹ ਕੀ ਬਣਾ ਤਾ ਇੱਥੇ ਗੁਰਦੁਆਰਾ, ਜਿਹੜਾ ਕਿ ਸਭ ਤੋਂ ਵੱਡੀ ਬਿਲਡਿੰਗ ਸੀ ਉਹ ਸ਼ਹਿਰ ਦੇ ਵਿੱਚ ਹੋਣੀ। ਹਾਂਜੀ, ਤੇ ਬਹੁਤ, ਪਰ ਕਿਉਂਕਿ ਸਾਡੇ ਕੋਲ ਪ੍ਰੋਫੈਸ਼ਨਲ ਲੋਕ ਸੀਗੇ, ਅਸੀਂ ਜਿਹਦੇ ਜਿਹਦਾ ਵੀ ਓਬਜੈਕਸ਼ਨ ਆ ਅਸੀਂ ਉਹਦਾ ਜਵਾਬ ਦਿੱਤਾ। ਹੌਲੀ 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 ਉੱਥੇ ਦੀ ਕਮਿਊਨਿਟੀ ਜਿਹੜੀ ਸੀਗੀ ਉਹ ਸਾਡੇ ਨਾਲ ਜੁੜ ਗਈ, ਤੇ ਗੁਰਦੁਆਰਾ ਬਹੁਤ ਸੋਹਣਾ, ਲੈਮਿੰਗ ਸਪਾਰ ਗੁਰਦੁਆਰਾ ਦੇ ਤੁਸੀਂ ਨੈਟ ਤੇ ਵੀ ਸਰਚ ਕਰ ਲਓ, 3 manzili ਬਿਲਡਿੰਗ, ਬਹੁਤ ਜ਼ਬਰਦਸਤ ਬਿਲਡਿੰਗ ਆ। ਹਾਂਜੀ, ਪਰ ਹੁਣ ਅੱਜ ਹੁਣ ਹੋ ਗਏ 7-8 ਸਾਲ ਉੱਥੇ, ਅੱਜ ਜਿਹੜੇ ਲੈਮਿੰਗਟਨ ਸਪਾਰ ਦੇ ਲੋਕ ਆ ਉਹ ਫਕਰ ਕਰਦੇ ਵੀ ਇਹ ਸਾਡਾ ਇੱਕ ਟੂਰਿਸਟ ਅਟ੍ਰੈਕਸ਼ਨ ਬਣ ਗਿਆ। ਉਹਨਾਂ ਦੇ ਜਦੋਂ ਰਿਸ਼ਤੇਦਾਰ ਉਹ ਵੀ ਕਹਿੰਦੇ ਅਸੀਂ ਵੀ ਤੁਹਾਨੂੰ ਗੁਰਦੁਆਰਾ ਦਿਖਾ ਲਈਏ। ਸੋ ਆਪਣੇ ਚੜ੍ਹਦੀ ਕਲਾ ਚ ਬਣਾਉਣ ਦੇ ਵਿੱਚ ਬਿਲਕੁਲ ਡਰਨਾ ਨੀ ਚਾਹੁੰਦੇ, ਇੱਕ ਐਸੇਟ ਹੈਗਾ ਇਹਨਾਂ ਵਾਸਤੇ। ਗੱਲ ਦੂਜੀ ਰਹੀ ਵੀ ਆਪਣੀ ਆਪਸ ਵਿੱਚ ਹੀ ਪਾਰਟੀ ਬਾਜੀ, ਭਾਜੀ ਪਤਾ ਕੀ ਆ, ਆਪਣੀ ਆਪਸ ਹੁੰਦੀ, ਜਦੋਂ ਅਸੀਂ ਕੋਈ ਚੀਜ਼ ਬਣਾਉਣੀ ਹੋਵੇ ਨਾ ਤਾਂ ਠੀਕ ਹੈ ਅਸੀਂ ਇਕੱਠੇ ਹੋ ਕੇ ਬਣਾਉਂਦੇ ਹਾਂ, ਤਾਂ ਜਦੋਂ ਬਣ ਜਾਵੇ ਫਿਰ ਉੱਥੇ ਗੱਲ ਆ ਜਾਂਦੀ, ਅਸੀਂ ਵੇਖ ਜਿਹਦੇ ਉਹ ਪਾਵਰ ਸਟਰਗਲ ਨਹੀਂ ਜਾਣਾ। ਹਾਂਜੀ, ਪਾਵਰ ਸਟਰਗਲ ਹੈਗਾ, ਪਰ ਉਦੋਂ ਅਸੀਂ ਇੱਦਾਂ ਕੀਤਾ ਸੀ, ਅਸੀਂ ਕਿਹਾ ਵੀ ਕਮੇਟੀਆਂ ਦੇ ਰੌਲੇ ਇੱਕ ਪਾਸੇ ਰੱਖ ਦੋ, ਜਿਹੜਾ ਪ੍ਰੋਜੈਕਟ ਆ ਪ੍ਰੋਜੈਕਟ ਦੇ ਗਰੁੱਪ ਬਣਾਤੀ ਸੀ ਕਿ ਜਿੰਨੀ ਦੇਰ ਤੱਕ ਪ੍ਰੋਜੈਕਟ ਫਿਨਿਸ਼ ਨਹੀਂ ਹੁੰਦਾ ਇਹ ਪ੍ਰੋਜੈਕਟ ਗਰੁੱਪ ਡਿਲੀਵਰੀ ਗਰੁੱਪ ਨਹੀਂ ਅਸੀਂ ਖਤਮ ਕਰਨਾ, ਕਿਉਂਕਿ ਉਹਦੇ ਵਿੱਚ ਐਕਸਪਰਟ ਸੀਗੇ। ਹਾਂਜੀ, ਸੋ ਮੇਰਾ ਕਹਿੰਦਾ ਇੱਥੇ ਤੁਸੀਂ ਅਡਲੇਟ ਦੇ ਵਿੱਚ ਕਮੇਟੀ ਆਈ ਆ ਗਈ ਚੱਲ ਗਈ, ਤੁਸੀਂ ਕਮੇਟੀ ਨੂੰ ਕਹੋ ਐਕਸਪਰਟ ਰੂਪ ਵਿੱਚ ਗੋਰੇ ਵੀ ਲਵੋ, ਤੁਸੀਂ ਜਿਹੜੇ ਐਕਸਪਰਟੀਜ਼ ਵਾਲੇ ਸਿੱਖ ਲਵੋ, ਤੁਸੀਂ ਕਹੋ ਵੀ ਆ 5-7 ਸਾਲ ਜਿਹੜਾ ਵੀ ਪ੍ਰੋਜੈਕਟ ਆ ਤੁਸੀਂ ਡਿਲੀਵਰ ਕਰਨਾ, ਅਸੀਂ ਨਿਗਰਾਨੀ ਰੱਖਣੀ ਤੁਹਾਡੇ ਤੇ। ਪਰ ਜੇ ਤੁਸੀਂ 2 ਸਾਲ ਬਾਅਦ ਕਮੇਟੀ ਚੇਂਜ ਕਰਤੀ ਤਾਂ ਤੁਸੀਂ ਕੋਈ ਪ੍ਰੋਜੈਕਟ ਨਹੀਂ ਡਿਲੀਵਰ ਕਰ ਸਕਦੇ, ਕਿਉਂਕਿ ਸਕਿੱਲ ਸੈੱਟ ਚੱਲ ਜਾਂਦਾ। ਸੋ ਇਹ ਆਪਾਂ ਨੂੰ ਜਿੱਦਾਂ ਇੱਥੇ ਦੀਆਂ ਕੰਪਨੀਆਂ ਇੱਥੇ ਦੇ ਵੱਡੇ ਅਦਾਰੇ ਕਰ, ਉਹ ਸੇਮ ਆਪਾਂ ਨੂੰ ਪ੍ਰੋਜੈਕਟ ਮੈਨੇਜਮੈਂਟ ਮੈਥੋਡੋਲੋਜੀ ਵਰਤਣੀ ਪਊਗੀ, ਫਿਰ ਇੱਦਾਂ ਦੇ ਪ੍ਰੋਜੈਕਟ ਆਪਾਂ ਡਿਲੀਵਰ ਕਰ ਸਕਦੇ। ਨਹੀਂ ਤਾਂ ਉਹ ਪਿੰਡ ਵਾਲਾ, ਅਸੀਂ ਕਿਹੜੀ ਇੱਥੇ ਕੋਈ ਵਿਹੜਾ ਬਣਾ ਰਹੇ ਹਾਂ, ਕੋਈ ਪਿੰਡ ਵਾਲੀਆਂ ਆਪਾਂ ਤਾਂ ਆਪਾਂ ਨੂੰ ਛੱਡਣੀਆਂ ਪਊਗੀਆਂ ਇਸ ਚੀਜ਼ ਤੇ। ਹਾਂਜੀ, ਨਾਲੇ ਕੋਸਟ ਤੇ ਜਾਂਦੇ
ਦੇਖੋ, ਸੇਮ ਸੇਮ
ਆਪਣਾ
ਜੀ ਜੀ ਜੀ
ਜਦੋਂ ਅਸੀਂ
ਸੇਮ ਗੱਲ ਦੀ ਪ੍ਰੋਬਲਮ ਆਈ ਹੈ ਜੀ ਸਾਡੇ ਵੀ ਇੱਥੇ,
10 ਮਿਲੀਅਨ ਪਾਉਂਡ ਦਾ ਪ੍ਰੋਜੈਕਟ ਸੀ, ਇੱਥੇ ਤੁਹਾਡਾ 15 ਮਿਲੀਅਨ ਡਾਲਰ ਲੱਗ ਚੱਲ ਪੈਂਦੇ, ਤੇ ਉਦੋਂ ਜਿਹੜੀ ਕੰਪਨੀ ਨੂੰ ਅਸੀਂ ਫਿਰ ਠੇਕਾ ਦਿੱਤਾ ਸੀ ਉਹਨਾਂ ਨਾਲ, ਆਪਾਂ ਇਹ ਇਹਨੂੰ ਕਹਿੰਦੇ ਟਰਕੀ ਪ੍ਰੋਜੈਕਟ ਹੁੰਦਾ, ਕਹਿਣ ਤੋਂ ਭਾਵ ਵੀ ਇਹ 15 million dollars ਦੇ ਵਿੱਚ ਤੁਸੀਂ ਸਾਨੂੰ ਕੁੰਜੀ ਫੜਾਉਣੀ ਆ, ਜੇ ਕੋਈ ਵੱਧ ਕੇ ਖਰਚ ਤਾਂ ਤੁਹਾਡੇ ਸਿਰ ਤੇ ਸਾਡੇ ਸਿਰ ਤੇ, ਉਹ ਅਸੀਂ ਕੰਟਰੈਕਟ ਕਰਦੇ ਸੀ। ਤਾਂ ਐਂਡ ਤੇ ਉਹਨਾਂ ਨੇ ਸਾਨੂੰ ਕਹਿੰਦੇ ਉਹਨਾਂ ਨੂੰ 20 million ਲੱਗੇ ਸੀ, ਉਹਨਾਂ ਦਾ ਜ਼ਿਆਦਾ ਖਰਚ ਸੀ ਬਣਾਉਣ ਤੇ, ਪਰ ਜਿਹੜਾ ਕੰਟਰੈਕਟ ਆਪਾਂ ਕੀਤਾ ਸੀ ਵੱਡੀ ਕੰਪਨੀ ਸੀ, ਜੇ ਕੋਈ ਮਾੜੀ ਮੋਟੀ ਕੰਪਨੀ ਹੁੰਦੀ ਉਹ ਬੈਂਕਰਪਟ ਹੋ ਜਾਣੀ ਸੀਗੀ। ਸੋ ਆਪਾਂ ਕਈ ਵਾਰੀ ਇਹ ਵੀ ਦੇਖਦੇ ਕੋਈ ਵਿਰਸਤਾ ਜਾਂ ਮਿਲ ਜਾਵੇ ਲੋਕਲ ਬਿਲਡਰ, ਪਰ ਉਹ ਕੰਮ ਡਿਲੀਵਰ ਨਹੀਂ ਹੁੰਦਾ ਤਾਂ ਫਿਰ ਤੁਹਾਡਾ ਕੰਮ ਉੱਥੇ ਪੈ ਜਾਂਦਾ। ਸੋ ਯੂ ਹੈਵ ਟੂ ਲੁੱਕ ਐਟ ਆਲ ਦੀ ਫੈਕਟਰਸ। ਸੋ ਅਸੀਂ ਵੀ ਬਿਲਟ ਇਟ ਔਨ ਟਾਈਮ ਚੀਪਲੀ, ਤੇ ਬਹੁਤ ਵਧੀਆ ਪ੍ਰੋਜੈਕਟ ਪ੍ਰੋਜੈਕਟ ਸੀਗਾ। ਸੋ ਇਸ ਤਰ੍ਹਾਂ ਆਪਾਂ ਨੂੰ ਇੱਥੇ ਪ੍ਰੋਫੈਸ਼ਨਲ ਲੋੜ ਬਹੁਤ ਜ਼ਰੂਰੀ ਆ, ਪਰ ਆਪਾਂ ਕਿਉਂਕਿ ਸਿੱਖ ਮਿਟੀ ਨਾ ਬਿਲਕੁਲ ਹੀ ਹੁੰਦਾ ਆ, ਉਹ ਸਮਝਦਾ ਮੈਂ ਸਭ ਕੁਛ ਹੀ ਜਾਣਦਾ, ਉਹਦਾ ਉਹੀ ਜਿਹੜਾ ਕੰਮ ਖਰਾਬ ਕਰ ਦਿੰਦਾ, ਇਹ ਵੱਡੀ ਪ੍ਰੋਬਲਮ ਪੈ ਜਾਂਦੀ। ਹਾਂਜੀ
ਬਿਲਕੁਲ ਜੀ, ਸੇਮ ਪ੍ਰੋਬਲਮ ਇੱਥੇ ਆਈ ਸੀ। ਅਸੀਂ ਜਿਹੜਾ ਇਹ ਪ੍ਰੋਜੈਕਟ ਦੇ ਵਿੱਚ ਤੁਹਾਨੂੰ ਔਨ ਏਅਰ ਹੀ ਜਾਣਕਾਰੀ ਦਈਏ, ਸਾਡੇ ਜਦੋਂ ਪ੍ਰੋਜੈਕਟ ਉਲੀਕਿਆ ਗਿਆ ਸੀ ਸਭ ਤੋਂ ਪਹਿਲਾਂ ਉਹਦਾ ਜਿਹੜਾ ਕੰਸਟੀਟਿਊਸ਼ਨ ਬਣਾਇਆ ਗਿਆ, ਕੰਸਟੀਟਿਊਸ਼ਨ ਬਣਾ ਕੇ ਉਹਨੂੰ ਵੈਬਸਾਈਟ ਤੇ ਪਾਇਆ ਗਿਆ, ਲੋਕਾਂ ਤੋਂ ਰਾਏ ਮੰਗੀ ਗਈ ਵੀ ਆਹ ਸੰਵਿਧਾਨ ਆ, ਜੇ ਇਹਦੇ ਚ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਲੱਗਦੀ ਆ ਤਾਂ ਦੱਸੋ, ਤਾਂ ਉਹਦੇ ਚ ਚੇਂਜ ਕਰਨ ਨੂੰ ਤਿਆਰ ਹਾਂ ਤੇ ਸਾਨੂੰ ਬੜੀ ਖੁਸ਼ੀ ਹੋਈ ਵੀ ਉਹ ਸੰਵਿਧਾਨ ਉਸ ਤੋਂ ਬਾਅਦ ਦੁਨੀਆਂ ਭਰ ਦੇ ਬਹੁਤ ਸਾਰੇ ਗੁਰਦੁਆਰਿਆਂ ਨੇ ਸਾਡੇ ਤੋਂ ਮੰਗਿਆ ਉਹ ਏਡਾ ਕੁ ਉਹਨੂੰ ਜਦੋਂ ਇੱਕ ਬਰੀਫ ਹੋ ਕੇ ਸਾਹਮਣੇ ਆਇਆ ਤਾਂ ਲੋਕਾਂ ਨੇ ਪਸੰਦ ਕੀਤਾ ਤੇ ਪਹਿਲੀ ਵਾਰ ਇਹ ਜਿਹਾ ਪ੍ਰੋਜੈਕਟ ਆ ਜਿਹਦੇ ਵਿੱਚ ਕੋਈ ਪ੍ਰਧਾਨ ਨਹੀਂ ਹੈ ਸਿਰਫ 9 ਮੈਂਬਰੀ ਕਮੇਟੀ ਹੈ ਜਿਹੜੇ ਦੀ ਸਭ ਦੀ ਬਰਾਬਰ ਦੀ ਜਿਹੜੀ ਪਾਵਰ ਆ ਤੇ ਉਹਨਾਂ ਦੀ ਸੇਵਾਦਾਰੀ ਉਹਨਾਂ ਦਾ ਨਾਂ ਉਹਨਾਂ ਨੂੰ ਕੋਈ ਅਹੁਦਾ ਨਹੀਂ ਹੈ ਤੇ ਉਹਦੇ ਵਿੱਚ ਇੱਕ ਜਿਹੜੀ ਚੀਜ਼ ਖਾਸ ਸੰਵਿਧਾਨ ਚ ਲਿਖੀ ਗਈ ਆ ਉਹ ਆ ਜੀ ਵੀ ਕਦੇ ਵੀ ਚੋਣ ਨਹੀਂ ਹੋਊਗੀ ਕਦੇ ਵੀ ਉਹਦੇ ਚ ਇਲੈਕਸ਼ਨ ਨਹੀਂ ਹੋਣਗੇ ਜੋ ਬੰਦਾ ਉੱਥੇ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਗਾ ਤੇ ਉਹਦੀ ਸੇਵਾ ਸੰਗਤ ਦੱਸਦੀ ਹੈ ਵੀ ਹਾਂ ਇਹ ਰੈਗੂਲਰ ਸੇਵਾ ਕਰ ਰਿਹਾ ਤੇ ਉਹਨਾਂ ਦੀਆਂ ਪਰਚੀਆਂ ਇੱਕ ਭਾਂਡੇ ਚ ਪਾਈਆਂ ਜਾਣਗੀਆਂ ਤੇ ਉਹਦੇ ਚੋਂ 9 ਪਰਚੀਆਂ ਕੋਈ ਵੀ ਬੱਚਾ ਚੱਕ ਲੂਗਾ ਤੇ ਉਸ ਅਗਲੇ 2 ਸਾਲ ਸੇਵਾ ਕਰਨਗੇ ਪਰ ਪਹਿਲੀ ਕਮੇਟੀ ਦਾ ਜਿਵੇਂ ਅਸੀਂ ਤੁਸੀਂ ਦੱਸਿਆ ਉਹੀ ਸਾਨੂੰ ਆਈ ਪ੍ਰੋਬਲਮ ਵੀ ਜੇ ਕਮੇਟੀ 2 ਸਾਲਾਂ ਬਾਅਦ ਹਾਲਾਂਕਿ ਸਾਡੇ ਤੇ ਗੱਲ ਆਈ ਸ਼ੁਰੂ ਚ ਵੀ ਇਹ 9 ਬੰਦੇ ਹੁਣ ਸਦਾ ਤਾਂ ਨਹੀਂ ਮੁਖੀ ਰਹਿਣਗੇ ਜਾਂ ਸਦਾ ਤਾਂ ਨਹੀਂ ਸਹੀ ਕਰਨਗੇ ਤਾਂ ਉਹਦਾ ਤੋੜ ਇਹੀ ਸੀ ਵੀ 13 ਪ੍ਰੋਜੈਕਟ ਖੜਾ ਹੋ ਜਾਣ ਦੇ ਉਦੋਂ ਬਾਅਦ ਆਪਾਂ ਇਹਨੂੰ ਪ੍ਰੋਜੈਕਟ ਦੇ ਉੱਤੇ ਆਪਾਂ ਜਿਹੜੀ ਨਵੇਂ 9 ਬੰਦਿਆਂ ਦੀ ਸੇਵਾ ਲਾ ਦਿਆਂਗੇ ਪਰ ਜਿਹੜੀ ਟੀਮ ਇੱਕ ਵਾਰੀ ਤੁਰੀ ਹੋਈ ਆ ਉਹਨੂੰ ਪਤਾ ਵੀ ਕਿਵੇਂ ਤੇ ਕਿਹੜੇ ਥਰੂ ਕੰਮ ਹੋ ਰਿਹਾ ਸੋ ਨਵੀਂ ਟੀਮ ਆ ਕੇ ਇੱਕ ਵਾਰੀ ਫੇਰ ਖਿਲਾਰ ਪਊਗੀ ਕੰਮ ਦੇ ਵਿੱਚ ਸੋ ਬੈਟਰ ਆਈਡੀਆ ਵੀ ਉਹ ਪ੍ਰੋਜੈਕਟ ਬਣਾ ਕੇ ਸੰਗਤ ਨੂੰ ਸੌਂਪ ਦੇ ਉਦੋਂ ਬਾਅਦ ਸੰਗਤ ਨਵੀਂ ਟੀਮ ਖੜੀ ਕਰ ਦੇ ਜੇ ਉਹਦੇ ਚ ਉਹਨਾਂ ਨੂੰ ਲੱਗੇ ਵੀ ਇਸ ਟੀਮ ਨੇ ਵਧੀਆ ਕੰਮ ਕੀਤਾ ਤਾਂ ਸੰਗਤ ਭਲਾ ਉਹਨਾਂ ਚੋਂ ਚੁਣ ਲੇ ਸੋ ਅਸੀਂ ਜ਼ਰੂਰ ਤੁਹਾਨੂੰ ਵੀ ਮੈਂ ਸਾਂਝਾ ਕਰੂੰਗਾ ਸਾਰਾ ਕੁਛ ਇਸ ਚੀਜ਼ ਨੂੰ ਤੁਹਾਨੂੰ ਪਰਸਨਲ ਈਮੇਲ ਕਰਾਂਗੇ ਸਾਡੇ ਇਸ ਦਾ ਪ੍ਰੋਜੈਕਟ ਦਾ ਪਰ ਚਲੋ ਕੋਈ ਨੀ ਜੀ ਦੇਖੋ ਜਿੱਥੇ ਨਸਲਵਾਦ ਦੇ ਉੱਤੇ ਅਸੀਂ ਕਾਬੂ ਪਾ ਲਿਆ ਤੇ ਐਡੀ ਅਸੀਂ ਡਰਨ ਵਾਲੇ ਅਸੀਂ ਅਸਲਵਾਦ ਤੋਂ ਵੀ ਨਹੀਂ ਅਸੀਂ ਪੋਜ਼ਿਟਿਵ ਸੋਚ ਦੇ ਬੰਦੇ ਹਾਂ ਜੀ ਪੋਜ਼ਿਟਿਵ ਕੌਮ ਦੇ ਬੰਦੇ ਹਾਂ ਪਾਪ ਅਸਲਵਾਦ ਤੇ ਵੀ ਕਾਬੂ ਲਵਾਂਗੇ ਤੇ ਇੱਕ ਦਿਨ ਜ਼ਰੂਰ ਜਿਹੜੇ ਅਸਲਵਾਦੀ ਵਿਰੋਧਤਾ ਕਰ ਰਹੇ ਆ ਉਹ ਵੀ ਸਾਡੇ ਨਾਲ ਲੱਗ ਕੇ ਤੁਰਨਗੇ ਸਾਨੂੰ ਸਾਨੂੰ ਪੂਰਨ ਵਿਸ਼ਵਾਸ ਆ ਕਿਉਂਕਿ ਜਦੋਂ ਤੁਸੀਂ ਸਾਫ਼ ਨੀਅਤ ਤੇ ਸਪਸ਼ਟ ਨੀਤੀ ਤੇ ਚੱਲਦੇ ਹੋ ਤਾਂ ਕੋਈ ਤੋੜਾ ਨਹੀਂ
ਇਹ ਜਿਹੜੇ ਅਸਲਵਾਦੀ ਤੇ ਸਾਕੀ ਜਿਹੜੇ ਅਸਲਵਾਦੀ ਹੁੰਦੇ ਆ ਨਾ ਤੁਸੀਂ ਯਕੀਨ ਕਰੋ ਉਹ ਉਹ ਅਸਲਵਾਦੀ ਵੀ ਖਾਲੀ ਵਾਦੀ ਵੀ ਆ ਉਹਨਾਂ ਜਿੱਦਾਂ ਇੱਕ ਢੋਲ ਖਾਲੀ ਹੁੰਦਾ ਵੱਜਦਾ ਕੜਕਦਾ ਬਹੁਤ ਹੁੰਦਾ ਇਹਨਾਂ ਵਿੱਚ ਕੁਛ ਨੀ ਹੁੰਦਾ
ਜੀ
ਹਾਂਜੀ ਮੈਂ ਤਾਂ ਮੈਂ ਆਪਣੇ ਜਿਹੜੇ ਤੁਸੀਂ ਸਾਈਕੋਲੋਜੀਕਲੀ ਵੀ ਦੇਖੋ ਥਿਊਰੀ ਇਹ ਆ ਵੀ ਜਿਹੜਾ ਬਹੁਤਾ ਰੌਲਾ ਪਾ ਰਿਹਾ ਉਹਦੀ ਸੈਲਫ ਸਟੀਮ ਬਹੁਤ ਹੁੰਦੀ ਆ ਤੇ ਆਪਾਂ ਨੂੰ ਚਲੋ ਅਸੀਂ ਸਾਰੇ ਭਰਾ ਹੈਗੇ ਆ ਆਪਾਂ ਨੂੰ ਜਿੱਥੇ ਵੀ ਰਿਸੋਰਸਿਸ ਆ ਆਪਾਂ ਨੂੰ ਉਹਨਾਂ ਨੂੰ ਚੈਨਲਾਈਜ਼ ਕਰਨਾ ਚਾਹੀਦਾ ਪਰ ਆਪਾਂ ਨੂੰ ਸਟੈਂਡ ਵੀ ਲੈਣਾ ਚਾਹੀਦਾ ਜੇ ਕੋਈ ਇਹਦਾ ਖੱਪ ਖਾਨਾ ਪਾਉਂਦਾ ਆਪਾਂ ਅਸਰਟਿਵ ਹੋਈ ਅਸੀਂ ਉਹਨਾਂ ਵਰਗੇ ਨਾ ਹੋਈਏ ਜੇ ਕੋਈ ਗਾਲ ਕੱਢਦਾ ਅਸੀਂ ਗਾਲ ਨੀ ਕੱਢਣੀ ਅਸੀਂ ਉਹਨੂੰ ਤਰੀਕੇ ਦੇ ਨਾਲ ਸਾਹਮਣਾ ਤਾਂ ਬਿਲਕੁਲ ਹੁਣ ਜਦੋਂ ਅਸੀਂ ਗੋਰਿਆਂ ਵਿੱਚ ਜਾਂਦੇ ਅਸੀਂ ਕਿੰਨੇ ਸਿਵਲਾਈਜ਼ ਹੋ ਜਾਂਦੇ ਹਾਂ ਇਹਨਾਂ ਦੇ ਅਦਾਰਿਆਂ ਦੇ ਵਿੱਚ ਜਾ ਕੇ ਸਿਵਲਾਈਜ਼ ਕਿਉਂ ਹੁੰਦੇ ਆ ਕਰਕੇ ਉਹ ਆਪ ਸਿਵਲਾਈਜ਼ ਲੋਕ ਆ ਹਾਂਜੀ ਉਹ ਆਪ ਵਰਨਾ ਸਿਵਲ ਤਰੀਕੇ ਨਾਲ ਗੱਲ ਕਰਦੇ ਅਸੀਂ ਵੀ ਸੋ ਆਪਾਂ ਨੂੰ ਵੀ ਕੁਛ ਸਿੱਖਣਾ ਚਾਹੀਦਾ ਇਹਦੇ ਬਾਰੇ ਅਸੀਂ ਸਿਵਲ ਹੋਈਏ ਤਾਂ ਜ਼ਰੂਰ ਸਾਡੇ ਜਿਹੜੇ ਵਿਰੋਧੀ ਉਹ ਵੀ ਸਿਵਲ ਹੋਣਗੇ ਪਰ ਜੇ ਮੈਂ ਗੱਲ ਕਰਦੀ ਉਹਦੇ ਉੱਪਰ ਦੋ ਮੈਨੂੰ ਸੁਣਾਤੀਆਂ ਤਾਂ ਤੂੰ ਕੌਣ ਆ ਤਾਂ ਤੂੰ ਕੌਣ ਆ ਤਾਂ ਫਿਰ ਗੱਲ ਕਿਤੇ ਨੀ ਬਣਦੀ ਹਾਂਜੀ
ਜੀ 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 ਸੋ ਦੇਖੋ ਡਾਕਟਰ ਸਾਹਿਬ ਸਮਾਂ ਇੱਕ ਇਹੋ ਜਿਹੀ ਚੀਜ਼ ਆ ਵੀ ਜਿਹੜਾ ਕਿਸੇ ਦੇ ਬੰਧ ਬੰਨਿਆ ਨਹੀਂ ਬੰਨਦਾ ਤੇ ਮੁੱਠੀ ਵਾਂਗੂ ਰੇਤ ਵਾਂਗੂ ਕਿਰ ਜਾਂਦਾ ਮੁੱਠੀ ਚੋਂ ਜਿਵੇਂ ਰੇਤ ਕਿਰਦਾ ਸੋ ਸਮਾਂ ਸਾਡੇ ਵੀ ਹੱਥ ਚੋਂ ਕਿਰਦਾ ਜਾ ਰਿਹਾ ਮੈਂ ਪਹਿਲਾਂ ਸ਼ੁਰੂ ਚ ਜੋ ਪਲਾਨਿੰਗ ਕਿਰਿਆ ਸੀ ਪ੍ਰੋਗਰਾਮ ਦੀ ਮੈਨੂੰ ਪਤਾ ਸੀ ਤੁਹਾਡਾ ਬਿਜ਼ੀ ਸਕੈਜੂਲ ਆ ਤੇ ਮੈਂ ਸੋਚਦਾ ਸੀ ਵੀ ਅੱਧਾ ਕੁ ਘੰਟਾ ਗੱਲ ਤੁਹਾਡੇ ਨਾਲ ਰੇਡੀਓ ਤੇ ਕਰਨੀ ਆ ਪਰ ਸਾਡੀਆਂ ਗੱਲਾਂ ਬਾਤਾਂ ਹੀ ਕਹਿ ਸਕਦਾ ਨਾ ਵੀ ਦੋ ਦੀਵਾਨੇ ਮਿਲੇ ਆ ਜੀ ਇੱਕ ਕਹਿ ਸਕਦੇ ਆ ਉਹ ਗੱਲਾਂ ਹੀ ਇੰਨੀਆਂ ਜਾਂ ਗਹਿਰੀਆਂ ਹੋਈਆਂ ਵੀ ਸਮਾਂ ਡੇਢ ਘੰਟੇ ਦੇ ਕਰੀਬ ਸਾਨੂੰ ਗੱਲਾਂ ਬਾਤਾਂ ਚ ਹੋ ਗਿਆ ਤੇ ਸਾਡੇ ਸਰੋਤੇ ਨਾ ਸਾਡੀ ਇੱਕ ਸਾਡਾ ਇੱਕ ਸਿੰਬਲ ਆ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜ ਮੇਲ ਆਉਂਦੇ ਆ ਪ੍ਰੋਗਰਾਮ ਚ ਪਰ ਜਦੋਂ ਕੋਈ ਖਾਸ ਵਿਸ਼ਾ ਛਿੜ ਪੈਂਦਾ ਉਦੋਂ ਬਾਅਦ ਲੋਕ ਸੁਣ ਹੋ ਕੇ ਸੁਣਦੇ ਆ ਸਾਡੀ ਜਿਹੜੀ ਟ੍ਰੈਫਿਕ ਦੱਸ ਰਹੀ ਹੈ ਇਸ ਟਾਈਮ ਟ੍ਰੈਫਿਕ ਬਹੁਤ ਪੀਕ ਦਿੱਤੇ ਆ ਤੇ ਪਰ ਲੋਕ ਸੁਣ ਹੋ ਕੇ ਸਾਰੀ ਗੱਲਬਾਤ ਸੁਣ ਰਹੇ ਆ ਤੇ ਮੈਂ ਸਰੋਤਿਆਂ ਨੂੰ ਦੱਸਦਿਆਂ ਵੀ ਜੇ ਤੁਸੀਂ ਇਹ ਗੱਲਬਾਤ ਚੋਂ ਕੁਛ ਅੰਸ਼ ਮਿਸ ਕਰ ਗਏ ਤਾਂ ਇਹ ਪ੍ਰੋਗਰਾਮ ਹੁਣ ਤੋਂ ਸਹੀ ਅੱਧੇ ਘੰਟੇ ਬਾਅਦ ਪੋਡਕਾਸਟ ਦੇ ਉੱਤੇ ਹਰਮਨ ਰੇਡੀਓ ਦੀ ਲਾਇਬ੍ਰੇਰੀ ਦੇ ਵਿੱਚ ਚਲਾ ਜਾਊਗਾ ਤੁਸੀਂ ਜਦੋਂ ਮਰਜ਼ੀ ਦੁਨੀਆਂ ਭਰ ਦੇ ਕਿਤੇ ਵੀ ਕੋਨੇ 'ਚ ਡਾਊਨਲੋਡ ਕਰਕੇ ਸੁਣ ਸਕੋਗੇ ਤੇ ਤੁਹਾਨੂੰ ਜ਼ਰੂਰ ਲਾਭ ਮਿਲੇਗਾ ਸੋ ਡਾਕਟਰ ਸਾਹਿਬ ਹੁਣ ਸਾਨੂੰ ਗੱਲਾਂ ਬਾਤਾਂ ਨੂੰ ਸਮੇਟਣਾ ਪੈਣਾ ਕਿਉਂਕਿ ਮਿੰਟ ਆਪਣੇ ਕੋਲ 5-7 ਬਾਕੀ ਆ ਤੇ ਗੱਲਾਂ ਬਾਤਾਂ ਸਮੇਟਦੇ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਲਈ ਇੰਨਾ ਖੁੱਲਾ ਟਾਈਮ ਕੱਢਿਆ ਆਪਣੇ ਬਿਜ਼ੀ ਸਕੈਜੂਲ ਚੋਂ ਪਰ ਮੈਂ ਮੇਰੀ ਕੋਸ਼ਿਸ਼ ਆ ਵੀ ਮੈਂ ਚਾਹੇ 5 ਮਿੰਟ ਲਈ ਤੁਹਾਡੇ ਰੂਬਰੂ ਹੋਵਾਂ ਤਾਂ ਜ਼ਰੂਰ ਤੁਹਾਨੂੰ ਪਰਸਨਲ ਵੀ ਮਿਲਣਾ ਚਾਹੂੰਗਾ ਤੇ ਪਰ ਨਾਲ ਨਾਲ ਮੈਂ ਜਿਹੜੀ ਤੁਹਾਨੂੰ ਅੱਗੇ ਨੂੰ ਤੁਹਾਡੇ ਅਗਲੇ ਸਕੈਜੂਲ ਲਈ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਤੁਸੀਂ ਜੇ ਸਾਨੂੰ ਥੋੜਾ ਜਿਹਾ ਅਸੀਂ ਐਡਵਾਂਸ ਦੇ ਵਿੱਚ ਕੰਟੈਕਟ ਕਰਦੇ ਇੱਕ ਦੂਜੇ ਨਾਲ ਤਾਂ ਅਸੀਂ ਚਾਹੁੰਦੇ ਵੀ ਕੁਝ ਨਾ ਕੁਝ ਲੈਕਚਰ ਪਬਲਿਕਲੀ ਤੁਸੀਂ ਯੂਨੀਵਰਸਿਟੀ ਯੂਨੀਵਰਸਿਟੀਆਂ ਚ ਲੈਕਚਰ ਦਿੰਨੇ ਹੋ ਬੜੀ ਵਧੀਆ ਗੱਲ ਆ ਪਰ ਮੈਨੂੰ ਲੱਗਦਾ ਵੀ ਇਹ ਜੇ ਲੈਕਚਰ ਲੋੜ ਆ ਸਾਡੀ ਕਮਿਊਨਿਟੀ ਦੇ ਵਿੱਚ ਡਿਲੀਵਰ ਕਰਨ ਦੀ ਸਾਡੇ ਭਾਈਚਾਰੇ ਚ ਡਿਲੀਵਰ ਕਰਨ ਦੀ ਸੋ ਅਸੀਂ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਦਿਨਾਂ ਚ ਤੁਹਾਡੇ ਆਸਟ੍ਰੇਲੀਆ ਭਰ ਦੇ ਵਿੱਚ ਅੱਡੋ ਅੱਡ ਗੁਰਦੁਆਰਿਆਂ ਦੇ ਵਿੱਚ ਤੁਹਾਡੇ ਲੈਕਚਰ ਰੱਖੇ ਜਾਣ ਤੇ ਜ਼ਰੂਰ ਅਗਲੇ ਟੂਰ ਵੇਲੇ ਤੁਸੀਂ ਦੱਸਿਓ ਪਰ ਹੁਣ ਜਿਹੜੀ ਤੁਹਾਡੇ ਜਾਂਦੇ ਜਾਂਦੇ ਸਾਰੇ ਚੀਜ਼ ਦੀ ਜੇ ਸਮੇਟੋਗੇ ਤਾਂ ਕੀ ਤੁਸੀਂ ਹੋਰ ਕਹਿਣਾ ਚਾਹੋਗੇ ਜੋ ਮੈਂ ਨਾ ਪੁੱਛ ਸਕਿਆ ਹੋਵਾਂ ਜਾਂ ਮਿਸ ਹੋ ਗਈ ਹੋਵੇ ਸਾਡੇ ਤੋਂ ਗੱਲ ਤਾਂ ਜ਼ਰੂਰ ਉਹ ਸਾਡੇ ਨਾਲ ਸਾਂਝੀ ਕਰਿਓ ਤੇ ਨਹੀਂ ਫਿਰ ਕਿਸੇ ਅਗਲੇ ਸੰਯੋਗ ਤੇ ਆਪਾਂ ਜ਼ਰੂਰ ਫੇਰ ਇਹ ਗੱਲਾਂ ਕਰਨੀਆਂ
ਜੀ ਭਾਜੀ ਬਿਲਕੁਲ ਇੱਕ ਸਾਡੇ ਆਪ ਜੀ ਨਾਲ ਸੁਮੇਲ ਹੋ ਗਿਆ ਸੰਪਰਕ ਹੋ ਗਿਆ ਤਾਂ ਜ਼ਰੂਰ ਆਪਾਂ ਕਿਉਂਕਿ ਹੁਣ ਤੁਸੀਂ ਦੁਨੀਆਂ ਦੇ ਦੂਜੇ ਪਾਸੇ ਆ ਜਿੱਥੇ ਅਸੀਂ ਯੂਕੇ ਆ ਆਸਟ੍ਰੇਲੀਆ ਬਿਲਕੁਲ ਇਸ ਔਨ ਦੀ ਆਪੋਜ਼ਿਟ ਸਾਈਡ ਨਾ ਤੇ ਪਰ ਇਹ ਜਿਹੜਾ ਮੈਸੇਜ ਮੈਂ ਇਹਦੇ ਨਾਲ ਹੀ ਮੈਂ ਕਨੈਕਸ਼ਨ ਬਣਾਉਂਦਾ ਕਿ ਅਸੀਂ ਹੁਣ ਗਲੋਬਲਾਈਜ਼ਡ ਯੁੱਗ ਦੇ ਵਿੱਚ ਵੀ ਲਿਵ ਇਨ ਦ ਏਜ ਆਫ ਗਲੋਬਲਾਈਜ਼ੇਸ਼ਨ ਤੇ ਮੁਲਕ ਵੀ ਹੈਗੇ ਆ ਸਾਡੇ ਇਲਾਕੇ ਵੀ ਹੈਗੇ ਆ ਉਹ ਚਾਹੀਦੇ ਵੀ ਸਾਡੇ ਆਪਣੇ ਆਪਣੇ ਕਸਬੇ ਲੋਕਲ ਵੀ ਆਪਾਂ ਨੂੰ ਹੋਣਾ ਚਾਹੀਦਾ ਪਰ ਆਪਾਂ ਨੂੰ ਗਲੋਬਲ ਵੀ ਹੋਣਾ ਪਊਗਾ ਹੁਣ ਆਪਾਂ ਨੂੰ ਜਿਹੜੀ ਕੁਝ ਇੱਕ ਜਿਹੜੀਆਂ ਸਾਡੀਆਂ ਪੰਜਾਬੀਆਂ ਦੀਆਂ ਜਾਂ ਸਿੱਖਾਂ ਦੀਆਂ ਸਮੱਸਿਆਵਾਂ ਉਹ ਗਲੋਬਲ ਹੈਗੀਆਂ ਤੇ ਜਿਹੜੀਆਂ ਗਲੋਬਲ ਪਰਿਸ਼ਦ ਪੰਜਾਬ ਚ ਜਾਂ ਆਪਾਂ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਚ ਬੈਠੇ ਹਾਂ ਆਪਾਂ ਨੂੰ ਆਪਣੀ ਗਲੋਬਲ ਬ੍ਰੇਨਸ ਨੂੰ ਇਕੱਠੀ ਕਰਕੇ ਇਹਨਾਂ ਸੋਲੂਸ਼ਨ ਲੱਭਣੇ ਚਾਹੀਦੇ ਆ ਤੇ ਹੁਣ ਮੀਡੀਆ ਹੈਗਾ ਅਸੀਂ ਬਣਾ ਸਕਦੇ ਹਾਂ ਇਹ ਬਹੁਤ ਵਧੀਆ ਚੀਜ਼ ਆ ਤਾਂ ਲੋਕਲ ਜਿਹੜੀਆਂ ਪ੍ਰੋਬਲਮ ਹੈਗੀਆਂ ਉਹ ਆਪਾਂ ਨੂੰ ਲੋਕਲ ਜਿਹੜੇ ਨਾਗਰਿਕ ਦੂਜੇ ਲੋਕ ਆ ਇੱਥੇ ਦੇ ਉਹਨਾਂ ਦੇ ਨਾਲ ਆਪਾਂ ਨੂੰ ਸਾਨੂੰ ਬਹੁਤ ਵਧੀਆ ਐਗਜ਼ਾਮਪਲਸ ਮਿਲੀਆਂ ਲੰਗਰ ਲਾਉਣੇ ਤੇ ਆਪਾਂ ਨੂੰ ਪਾਰਕਾਂ ਦੇ ਵਿੱਚ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜਦੋਂ ਆਪਾਂ ਕੋਈ ਗੁਰਪੁਰਬ ਬਣਾਉਂਦੇ ਠੀਕ ਹੈ ਗੁਰਦੁਆਰਿਆਂ ਦੇ ਵਿੱਚ ਬਣਾਵੋ ਪਰ ਕਿਉਂ ਨਾ ਆਪਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਇੱਕ ਓਪਨ ਏਅਰ ਤੁਹਾਡੇ ਐਡਲੇ ਦੇ ਵਿੱਚ ਕਿੰਨੀ ਵਧੀਆ ਪਾਰਕਾਂ ਹੈਗੀਆਂ ਤੁਸੀਂ ਪਾਰਕ ਦੇ ਵਿੱਚ ਉੱਥੇ ਤੰਬੂ ਲਾ ਕੇ ਓਪਨ ਏਅਰ ਗੁਰਪੁਰਬ ਤੁਸੀਂ ਮੈਂ ਕਿਹਾ ਖੰਡ ਪਾਠ ਕਰੋ ਓਪਨ ਏਅਰ ਕਰਕੇ ਇੰਨਾ ਵਧੀਆ ਤੁਸੀਂ ਸੱਦਾ ਦਿਓ ਤਾਂ ਲੋਕਾਂ ਨੂੰ ਦੱਸੋ ਗੁਰੂ ਨਾਨਕ ਕੌਣ ਸੀਗੇ ਸੋ ਆਪਾਂ ਨੂੰ ਤੇ ਮਹਾਰਾਜ ਬਾਣੀ ਚ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਗੁਰ ਪੈਂਡਾ ਆਗੇ ਹੋਏ ਲੇਤ ਹੈ ਜਿੱਦਾਂ ਜੇ ਮੈਂ ਕਹਿੰਦਾ ਇਹ ਜੀ ਇਗਜ਼ਾਮਪਲ ਦੇ ਫਿਲਾਸਫੀ ਤੁਸੀਂ ਆਮ ਮਨੁੱਖਤਾ ਤੇ ਵੀ ਲੈ ਲਓ ਜੇ ਤੁਸੀਂ ਕਿਸੇ ਵੱਲ ਇੱਕ ਚਰਨ ਪਾਓਗੇ ਤਾਂ ਤੁਹਾਡੇ ਵੱਲ ਲੱਖਾਂ ਲੋਕ ਤੁਹਾਡੇ ਵੱਲ ਹੀ ਆ ਜਾਣਗੇ ਤੇ ਜਿੱਥੇ ਤੱਕ ਮੈਂ ਸਿੱਖੀ ਦੇ ਬਾਰੇ ਗੋਰਿਆਂ ਨੂੰ ਦੱਸਿਆ ਜਿੱਥੇ ਭਾਵੇਂ ਉਹ ਬਿਲੀਵਰ ਹੈਗੇ ਭਾਵੇਂ ਨਾਨ ਬਿਲੀਵਰ ਜਦੋਂ ਸੁਣਦੇ ਸਿੱਖੀ ਦੇ ਸਿਧਾਂਤ ਕਹਿੰਦੇ ਜੇ ਅਸੀਂ ਮੁੜ ਕੇ ਕਦੇ ਜੰਮੇ ਤਾਂ ਅਸੀਂ ਸਿੱਖ ਹੀ ਜੰਮਣਾ ਚਾਹੁੰਦੇ ਹਾਂ ਸੋ ਇਹ ਇਹ ਤੋਂ ਵੱਡੀ ਸਾਨੂੰ ਮੇਰਾ ਖਿਆਲ ਕੋਈ ਤਾਰੀਫ਼ ਨੀ ਮਿਲ ਸਕਦੀ ਸਾਡੇ ਧਰਮ ਦੀ ਔਰ ਇਹ ਸਾਡੀ ਤਾਰੀਫ਼ ਨੀ ਭਾਜੀ ਇਹ ਗੁਰੂ ਨਾਨਕ ਦੀ ਤਾਰੀਫ਼ ਹੈਗੀ ਆ ਗੁਰੂ ਗੋਬਿੰਦ ਸਿੰਘ ਜੀ ਤਾਰੀਫ਼ ਹੈਗੀ ਆ ਸੋ ਇਹੀ ਮੇਰੀ ਅਰਦਾਸ ਹੈਗੀ ਵੀ ਆਪਾਂ ਸਾਰੇ ਹੀ ਗੁਰਸਿੱਖ ਭਾਈ ਬੇਸ਼ੱਕ ਅਸੀਂ ਕਲੀਨ ਸ਼ੇਫ ਆ ਬੇਸ਼ੱਕ ਅਸੀਂ ਅੰਮ੍ਰਿਤਧਾਰੀ ਆ ਬੇਸ਼ੱਕ ਅਸੀਂ ਕਿਸੇ ਜਥੇ ਦੇ ਨਾਲ ਬਿਲੋਂਗ ਕਰਦੇ ਹਾਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਅਸੀਂ ਮਨੁੱਖ ਹਾਂ ਕਿਉਂਕਿ ਗੁਰੂ ਨਾਨਕ ਗੁਰਬਾਣੀ ਦੇ ਮਨੁੱਖ ਜਨਮ ਦੀ ਗੱਲ ਕੀਤੀ ਆ ਅਸੀਂ ਬੰਦੇ ਬਣਨਾ ਮਨੁੱਖੀ ਜਨਮ ਮਨੁੱਖ ਬਣਨਾ ਤੇ ਆਪਾਂ ਇੱਕ ਦੂਜੇ ਨੂੰ ਇੰਬਰੇਸ ਕਰਨਾ ਤਾਂ ਅੰਤ ਦੇ ਵਿੱਚ ਤਾਂ ਅਸੀਂ ਸਾਰੀ ਮਨੁੱਖਤਾ ਨੂੰ ਇੰਬਰੇਸ ਕਰਨਾ ਕਿਉਂਕਿ ਨਾ ਕੋ ਬੈਰੀ ਨਾ ਹੇ ਪਗਾਨਾ ਸਗਲ ਸੰਗ ਹਮਕੋ ਬਨਿਆਈ ਸੋ ਤੁਹਾਡਾ ਧੰਨਵਾਦ ਆ ਸੁਣੋਤਿਆਂ ਦਾ ਧੰਨਵਾਦ ਆ ਜੇ ਮੇਰੇ ਕੋਲ ਬੋਲਦੇ ਤਾਂ ਕੋਈ ਐਸੀ ਗੱਲ ਕਹੀ ਹੋਵੇ ਜਿਹੜੀ ਕਿਸੇ ਨੂੰ ਚੰਗੀ ਨਾ ਲੱਗੇ ਜਾਂ ਗੁਰਮਤ ਜਾਂ ਸਿੱਖੀ ਜਾਂ ਮਨੁੱਖਤਾ ਦੇ ਸਿਧਾਂਤ ਦੇ ਖਿਲਾਫ ਤਾਂ ਮੈਂ ਮਾਫ਼ੀ ਮੰਗਦਾ ਸੋ ਫਤਿਹ ਬੁਲਾਉਂਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਡਾਕਟਰ ਸੋ ਦੋਸਤੋ ਸਾਡੇ ਨਾਲ ਲੰਮੀ ਚੌੜੀ ਗੱਲਬਾਤ ਲਈ ਜੁੜੇ ਹੋਏ ਸਨ ਡਾਕਟਰ ਗੁਰਨਾਮ ਸਿੰਘ ਯੂਕੇ ਤੇ ਤੁਸੀਂ ਇਹ ਗੱਲਬਾਤ ਪਸੰਦ ਕੀਤੀ ਤੁਹਾਡੇ ਮੈਸੇਜ ਸੁਨੇਹੇ ਆ ਰਹੇ ਆ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਤੇ ਤੁਸੀਂ ਰੀਝ ਨਾਲ ਗੱਲਬਾਤ ਸੁਣੀ ਤੁਸੀਂ ਇਹ ਗੱਲਬਾਤ ਨੂੰ ਅੱਗੇ ਵੀ ਫਾਰਵਰਡ ਕਰ ਸਕਦੇ ਹੋ ਹੁਣ ਤੋਂ ਥੋੜੀ ਦੇਰ ਬਾਅਦ ਇਹ ਮੈਸੇਜ ਵਟਸਐਪ ਦੇ ਉੱਤੇ ਤੇ ਟੈਲੀਗ੍ਰਾਮ ਦੇ ਉੱਤੇ ਤੇ ਸਾਰੇ ਕਿਤੇ ਆ ਜਾਣਾ ਜੀ ਤੁਸੀਂ ਇਸ ਨੂੰ ਜ਼ਰੂਰ ਲੋਕਾਂ ਤੱਕ ਪਹੁੰਚਾਓ ਤਾਂ ਕਿ ਜੋ ਇੱਕ ਐਕਸਪਰਟ ਦੀ ਰਾਏ ਆ ਜੋ ਐਕਸਪਰਟ ਦੀਆਂ ਗੱਲਾਂ ਉਹ ਹਰ ਬੰਦੇ ਤੱਕ ਪਹੁੰਚਣੀਆਂ ਚਾਹੀਦੀਆਂ ਕਿਉਂਕਿ ਗੱਲਾਂ ਉਹੀ ਹੁੰਦੀਆਂ ਭਾਵੇਂ ਪਰ ਗੱਲਾਂ ਦੇ ਵਿੱਚ ਨਾ ਐਕਸਪਰਟ ਰਾਏ ਆ ਜਾਂਦੀ ਆ ਜਦੋਂ ਤਾਂ ਉਹ ਇੱਕ ਖਾਸ ਬਣ ਜਾਂਦੀ ਆ ਸੋ ਇੱਕ ਤਜਰਬੇਕਾਰ ਇੱਕ ਅਕੈਡਮਿਕ ਬੰਦਾ ਇੱਕ ਸਕਾਲਰ ਬੰਦੇ ਨਾਲ ਕੀਤੀ ਅੱਜ ਦੀ ਗੱਲਬਾਤ ਮੈਨੂੰ ਤਾਂ ਬਹੁਤ ਚੰਗੀ ਲੱਗੀ ਮੈਨੂੰ ਖੁਦ ਨੂੰ ਸਕੂਨ ਹੋਇਆ ਅੱਜ ਦਾ ਪ੍ਰੋਗਰਾਮ ਕਰਕੇ ਤਾਂ ਤੁਹਾਨੂੰ ਵੀ ਉਮੀਦ ਆ ਚੰਗੀ ਲੱਗੀ ਹੋਣੀ ਆ ਭਾਵੇਂ ਮਾਫ਼ੀ ਚਾਹੁੰਦਾ ਵੀ ਇਸ ਦੌਰਾਨ ਅੱਜ ਮੈਂ ਤੁਹਾਡੀਆਂ ਕਾਲਸ ਲੈਣੀਆਂ ਹੁੰਦੀਆਂ ਉਹ ਨਹੀਂ ਲੈ ਸਕਿਆ ਪਰ ਬਹੁਤ ਸਾਰੇ ਸੁਨੇਹੇ ਆ ਰਹੇ ਆ ਮੈਂ ਉਹ ਸਾਰੇ ਸੁਨੇਹੇ ਸਨੇਹੇ ਜਰੂਰ ਕੋਸ਼ਿਸ਼ ਕਰਦਾ ਲੈਣ ਦੀ ਤੇ ਉਹਨਾਂ ਸਨੇਹਾਂ ਦੇ ਵਿੱਚ ਸਾਡੇ ਨਾਲ ਰਮਨਦੀਪ ਜੰਡੋਰੀਆ ਜੁੜੇ ਸਨ ਜੀ ਉਹਨਾਂ ਨੇ ਵਧੀਆ ਗੱਲਬਾਤ ਪਸੰਦ ਕੀਤੀ ਹੈ ਸਤਵੀਰ ਸਿੰਘ ਧਨੋਆ ਹੋਰਾਂ ਨੇ ਵੀ ਜਿਹੜਾ ਮੈਸੇਜ ਕੀਤਾ ਸੀ ਜੀ ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਹੈਰੀ ਸਿਵੀਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਜੀ ਸਤਿ ਸ੍ਰੀ ਅਕਾਲ ਹੈਰੀ ਬਾਈ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਵਿੰਦਰ ਰਵੀ ਜੁੜਿਆ ਜੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਮਿੰਟੂ ਵੀਰ ਜੀ ਬਹੁਤ ਜਾਣਕਾਰੀ ਮਿਲ ਰਹੀ ਹੈ ਵੀਰ ਮਿੰਟੂ ਜੀ ਗੁੱਡ ਜੋਬ ਜੀ ਸੋ ਬਹੁਤ ਮਿਹਰਬਾਨੀ ਰਵਿੰਦਰ ਰਵੀ ਬਾਈ ਤੁਹਾਨੂੰ ਵੀ ਪ੍ਰੋਗਰਾਮ ਪਸੰਦ ਕਰਨ ਲਈ ਤੇ ਰਣਜੀਤ ਸੇਖੋਂ ਮੁਦਕੀ ਤੋਂ ਜੁੜੇ ਆ ਜੀ ਉਹਨਾਂ ਨੇ ਵੀ ਕਿਹਾ ਜੀ ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਜੀ ਤੇ ਉਸ ਤੋਂ ਬਾਅਦ ਗੁੱਡ ਟੌਪਿਕ ਉਹਨਾਂ ਨੇ ਕਿਹਾ ਜੀ ਤੇ ਜਸਪਾਲ ਸਿੰਘ ਜੈਨਪੁਰ ਜੁੜੇ ਆ ਉਹਨਾਂ ਨੇ ਕੋਈ ਸਾਨੂੰ ਇੱਕ ਆਡੀਓ ਭੇਜੀ ਆ ਮੈਂ ਉਹ ਹੁਣ ਨਹੀਂ ਚਲਾ ਪਾਊਂਗਾ ਮਾਫੀ ਚਾਹੁੰਦਾ ਤੇ ਇੱਧਰ ਸਾਡੇ ਨਾਲ ਦਲਜੀਤ ਢਿੱਲੋਂ ਮਹਿਤਾ ਚੌਕ ਜਿਹੜੇ ਕਿ ਮੈਲਬਰਨ ਪਹੁੰਚੇ ਹੋਏ ਆ ਉਹਨਾਂ ਨੇ ਕਿਹਾ ਜੀ ਬਹੁਤ ਹੀ ਵਧੀਆ ਗੱਲਬਾਤ ਹੋਈ ਜੀ ਸੋ ਮਿਹਰਬਾਨੀ ਢਿੱਲੋਂ ਸਾਹਿਬ ਤੇ ਜਗਤਾਰ ਸਿੰਘ ਗਿੱਲ ਢੁੱਡੀ ਕੇ ਹੋਰਾਂ ਨੇ ਬਹੁਤ ਸਾਰੇ ਮਸਲਿਆਂ ਵਾਲਾ ਧਿਆਨ ਦਵਾਇਆ ਸੀ ਤੇ ਨਾਲ ਨਾਲ ਉਹਨਾਂ ਨੇ ਗੁਰੂ ਘਰ ਦਾ ਲਿੰਕ ਮੰਗਿਆ ਸੀ ਜੀ ਲਿਮਿੰਗਟਨ ਪਾਰਕ ਗੁਰੂ ਘਰ ਦੀ ਗੱਲਬਾਤ ਕੀਤੀ ਸੀ ਉਹ ਤੁਹਾਨੂੰ ਭੇਜ ਦਿੱਤਾ ਜੀ ਕਹਿੰਦੇ ਜੀ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਦਾ ਨਾਮ ਇੱਕ ਵਾਰ ਫੇਰ ਜ਼ਿਕਰ ਕਰ ਦਿਓ ਜੀ ਇਹਨਾਂ ਦਾ ਕੋਈ ਕੰਟੈਕਟ ਸਾਈਟ ਹੋਵੇ ਤਾਂ ਜ਼ਰੂਰ ਜ਼ਿਕਰ ਕਰੋ ਬਿਲਕੁਲ ਜੀ ਡਾਕਟਰ ਗੁਰਨਾਮ ਸਿੰਘ ਲਿਖੋਗੇ ਜੇ ਤੁਸੀਂ ਤਾਂ ਤੁਹਾਨੂੰ ਸਿੱਖ ਚੈਨਲ ਤੇ ਹੋਰ ਬਹੁਤ ਸਾਰੇ ਯੂਕੇ ਦੇ ਚੈਨਲਾਂ ਦੇ ਉੱਤੇ ਇਹਨਾਂ ਦੇ ਬਹੁਤ ਸਾਰੇ ਪ੍ਰੋਗਰਾਮ ਯੂਟਿਊਬ ਦੇ ਉੱਤੇ ਮਿਲ ਜਾਣਗੇ ਬੜੇ ਜਾਣਕਾਰੀ ਭਰਪੂਰ ਤੇ ਬਹੁਤ ਵਧੀਆ ਜਿਹੜੇ ਇੱਕ ਐਕਸਪਰਟ ਦੇ ਪ੍ਰੋਗਰਾਮ ਹੁੰਦੇ ਆ ਕਿ ਦਾਇਰੇ ਚ ਰਹਿ ਕੇ ਜਿਹੜੀ ਇੱਕ ਵਿਸ਼ੇ ਦੇ ਉੱਤੇ ਰਹਿ ਕੇ ਗੱਲਬਾਤ ਕਰਨ ਦਾ ਜਿਹੜਾ ਤਰੀਕਾ ਉਹ ਬਾਕਮਾਲ ਆ ਜੀ ਤੇ ਤੁਸੀਂ ਤਕਰੀਬਨ ਪਿਛਲੇ ਇੱਕ ਘੰਟੇ ਤੋਂ ਸਾਹ ਰੋਕ ਕੇ ਸੁਣ ਵੀ ਚੁੱਕੇ ਹੋ ਤੇ ਵਿਜੇ ਬਿਰਦੀ ਹੋਰਾਂ ਨੇ ਕਿਹਾ ਜੀ ਗ੍ਰੇਟ ਟਾਕ ਜੀ ਤੇ ਵਧੀਆ ਗੱਲਬਾਤ ਲਿਖੀ ਹੈ ਧਨੀ ਸਾਹਿਬ ਹੋਰਾਂ ਨੇ ਤੇ ਸਾਡੇ ਨਾਲ ਈਮੇਲ ਜ਼ਰੀਏ ਵੀ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ ਤੇ ਈਮੇਲ ਜ਼ਰੀਏ ਜੁੜਨ ਵਾਲਿਆਂ ਵਿੱਚ ਸਾਡੇ ਨਾਲ ਸੁਖਵਿੰਦਰ ਸੌਂਦ ਪ੍ਰੀਤ ਢਿੱਲੋਂ ਲਾਜਵਿੰਦਰ ਸੋਧ ਸੌਂਦ ਉਹਨਾਂ ਲਾਜਵਿੰਦਰ ਸੌਂਦ ਤੋਂ ਬਾਅਦ ਸਾਡੇ ਨਾਲ ਜੁੜੇ ਸੀ ਦਵਿੰਦਰ ਸ਼ਰਮਾ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਤੇ ਹਰਜੀਤ ਜੁੜੇ ਆ ਕਹਿੰਦੇ ਸਤਿ ਸ੍ਰੀ ਅਕਾਲ ਹਰਜੀਤ ਫਰੋਮ ਕੋਪਸਾਰ ਕਹਿੰਦੇ ਸਿੱਧੂ ਫਾਰਮ ਤੇ ਸਪਰੇਅ ਕਰ ਰਹੇ ਆ ਜੀ ਬਲੂਬੈਰੀ ਨੂੰ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਸੌਂਗ ਲਾ ਦਿਓ ਜੀ ਬੱਬੂ ਮਾਨ ਦਾ ਮੇਰਾ ਪਿੰਡ ਸਾਰਿਆਂ ਤੋਂ ਸੋਹਣਾ ਸੋ ਬਿਲਕੁਲ ਜੀ ਪ੍ਰੋਗਰਾਮ ਜਾਂਦੇ ਅਸੀਂ ਤੁਹਾਨੂੰ ਇਹ ਗੀਤ ਲਾ ਕੇ ਜਾਵਾਂਗੇ ਨਵਦੀਪ ਸਿੰਘ ਜੁੜੇ ਆ ਕਹਿੰਦੇ ਜੀ ਬਹੁਤ ਹੀ ਇੰਟਰਸਟਿੰਗ ਗੱਲਬਾਤ ਸੁਣਨ ਨੂੰ ਮਿਲੀ ਹੈ ਜੀ ਅੱਜ ਤਰਸੇਮ ਰਟੋਲ ਪਰਥ ਤੋਂ ਜੁੜੇ ਆ ਕਹਿੰਦੇ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਖੂਬ ਸੀ ਜੀ ਅੱਜ ਤੇ ਟੈਰੀ ਲੋਚਮ ਹੋਰੇ ਜੁੜੇ ਆ ਕਹਿੰਦੇ ਵੈਰੀ ਇਨਫੋਰਮੇਟਿਵ ਕੁਆਲਿਟੀ ਪ੍ਰੋਗਰਾਮ ਕਹਿੰਦੇ ਜੀ ਸੋ ਕੋਸ਼ਿਸ਼ ਹੈ ਜੀ ਕੁਆਲਿਟੀ ਪ੍ਰੋਗਰਾਮ ਤੁਹਾਡੇ ਲਈ ਕਰ ਸਕੇ ਇਹੀ ਸਾਡੀ ਜਿਹੜੀ ਕੋਸ਼ਿਸ਼ ਸੀ ਪਰ ਇਹਦੇ ਲਈ ਧੰਨਵਾਦ ਦੀ ਅਸੀਂ ਫੇਰ ਡਾਕਟਰ ਗੁਰਨਾਮ ਸਿੰਘ ਯੂਕੇ ਦੇ ਤੇ ਨਾਲ ਨਾਲ ਮੈਂ ਧੰਨਵਾਦੀ ਹਾਂ ਸਰਦਾਰ ਗੁਰਮੁਖ ਸਿੰਘ ਹੋਰਾਂ ਦਾ ਜਿਹੜੇ ਕਿ ਪਿੱਛੇ ਜੇ ਤੁਸੀਂ ਖ਼ਬਰਾਂ 'ਚ ਵੀ ਸੁਣਿਆ ਹੋਣਾ ਵੀ ਮਹਾਰਾਣੀ ਨੇ ਇੰਗਲੈਂਡ ਦੀ ਮਹਾਰਾਣੀ ਨੇ ਇੱਕ ਸਿੱਖ ਨੂੰ ਸਨਮਾਨਿਤ ਕੀਤਾ ਸੀ ਤਾਂ ਇਹ ਉਹੀ ਸਰਦਾਰ ਗੁਰਮੁਖ ਸਿੰਘ ਸੀ ਜੀ ਜਿਨ੍ਹਾਂ ਨੂੰ ਸਨਮਾਨ ਮਿਲਿਆ ਸੀ ਮਹਾਰਾਣੀ ਦੇ ਇੱਥੋਂ ਤਾਂ ਉਹ ਬੜੇ ਇੱਕ ਸੁਲਝੇ ਹੋਏ ਤੇ ਸਿੱਖ ਸਕਾਲਰ ਨੇ ਜੀ ਤੇ ਉਹ ਸਾਰੇ ਪਰਿਵਾਰ ਦੀ ਬੜੀ ਦੇਣ ਆ ਸਿੱਖਿਜ਼ਮ ਨੂੰ ਜਿਨ੍ਹਾਂ ਦੇ ਵਿੱਚੋਂ ਭਾਈ ਦਇਆ ਸਿੰਘ ਦਾ ਨਾਮ ਤੁਸੀਂ ਸੁਣਿਆ ਹੋਣਾ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਹੀ ਆ ਬੜਾ ਪਿਆਰਾ ਕੀਰਤਨ ਰਾਗਾਂ ਦੇ ਵਿੱਚ ਕਰਦੇ ਆ ਤੇ ਭਾਈ ਬਲਦੇਵ ਸਿੰਘ ਜੀ ਜਿਹੜੇ ਕਿ ਦੂਜੇ ਸਿੱਖ ਕੌਂਸਲਰ ਬਣੇ ਸਨ ਆਸਟ੍ਰੇਲੀਆ ਦੇ ਵਿੱਚ ਸਾਊਥ ਆਸਟ੍ਰੇਲੀਆ ਉਹ ਰਿਵਰਲੈਂਡ ਤੋਂ ਜਿੱਤੇ ਸਨ ਸਰਦਾਰ ਬਲਦੇਵ ਸਿੰਘ ਧਾਲੀਵਾਲ ਸੋ ਸਾਰੇ ਪਰਿਵਾਰ ਦੀ ਬੜੀ ਦੇਣ ਆ ਜੀ ਸੋ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਇਨਸਾਨ ਜਾਂ ਇੱਕ ਬੜੇ ਉੱਚ ਸ਼ਖਸੀਅਤ ਨਾਲ ਸਾਡੀ ਗੱਲਬਾਤ ਕਰਾਈ ਹਰਮਨ ਰੇਡੀਓ ਤੇ ਸੋ ਪ੍ਰੋਗਰਾਮ ਦਾ ਜਿਹੜਾ ਸਮਾਂ ਹੱਥੋਂ ਖਿਸਕ ਚੁੱਕਿਆ ਜੀ ਮੈਂ ਆਪ ਸਭ ਦੇ ਸਾਡੇ ਕੋਲੇ ਅਮਰਜੀਤ ਗਰੇਵਾਲ ਬਾਈ ਜੀ ਜੁੜੇ ਸੀ ਹਾਂਗਕਾਂਗ ਤੋਂ ਤੇ ਉਹਨਾਂ ਨੇ ਵੀ ਪ੍ਰੋਗਰਾਮ ਨੇ ਕਿਹਾ ਜੀ ਬਹੁਤ ਵਧੀਆ ਜੀ ਮਾਹਰ ਬੰਦੇ ਲੈ ਕੇ ਆਇਆ ਕਰੋ ਗੱਲ ਚੰਗੀ ਲੱਗੀ ਪਰ ਉਹਨਾਂ ਨੇ ਪੰਥ ਸਿੰਘ ਪੰਥ ਪ੍ਰੀਤ ਹੋਰਾਂ ਦੇ ਮਾਮਲੇ ਚ ਜਿਹੜੀ ਗੱਲ ਕਹੀ ਸੀ ਉਹਨੂੰ ਉਹਨਾਂ ਤੇ ਸਵਾਲੀਆ ਨਿਸ਼ਾਨ ਕੀਤਾ ਬਿਲਕੁਲ ਜੀ ਆਪਾਂ ਮੈਂ ਦੇਰੀ ਹੋ ਗਈ ਪੜ੍ਹਦੇ ਦੀ ਨਹੀਂ ਮੈਂ ਜ਼ਰੂਰ ਲੈਂਦਾ ਹੈ ਮੈਸੇਜ ਪਰ ਕੋਸ਼ਿਸ਼ ਕਰਾਂਗੇ ਕਿਸੇ ਦਿਨ ਜ਼ਰੂਰ ਅੱਗੇ ਇਹ ਗੱਲ ਨੂੰ ਉਠਾ ਸਕੀਏ ਸੋ ਸਾਰੇ ਸੱਜਣ ਮਿੱਤਰ ਜੋ ਅੱਜ ਦੇ ਪ੍ਰੋਗਰਾਮ ਚ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਤਾਂ ਜ਼ਰੂਰ ਸ਼ੇਅਰ ਵੀ ਕਰਿਓ ਤੇ ਬਾਕੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲਦੇ ਰਹਿੰਦੇ ਆ ਜੀ ਤੁਸੀਂ ਪ੍ਰੋਗਰਾਮ ਸੁਣਦੇ ਰਹੋ ਹਰਮਨ ਰੇਡੀਓ ਤੋਂ ਤੇ ਮੈਨੂੰ ਹੁਣ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਪਾਣਾ ਸਿੱਖ ਦਾਦੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਪਾਣਾ ਸਿੱਖ ਦਾਦੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਉਹ ਵੀ ਤਾਂ ਗੁਜ਼ਾਰਾ ਦੇਖ ਕਰਦੇ ਵਿਦੇਸ਼ਾਂ ਵਿੱਚ ਸਭ ਜੀ ਵੀ ਕੱਟਦੇ ਜੋ ਕੌਲੀਆਂ ਦੇ ਕੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਛੱਲੀਆਂ ਖਰੀਦ ਕੀ ਖਬਰ ਹੋ ਮੇਰਿਆ ਕਿਸਾਨਾਂ ਜਿੰਨਾ ਕੀ ਦੇ ਕੋ ਖਬਰ ਹੋ ਸੜਕਾਂ ਤੋਂ ਛੱਲੀਆਂ